ਥੈਂਕ ਯੂ, ਤੁਸੀਂ ਬਹੁਤ ਸਾਰੇ ਐਸਪੈਕਟਸ ਟੱਚ ਕੀਤੇ, ਬਹੁਤ ਸ਼ੁਕਰੀਆ। ਔਰ ਅੱਜ ਦਾ ਤੁਹਾਡਾ ਜਿਹੜਾ ਬੁਨਿਆਦੀ ਥਾਟ ਹੈਗਾ ਹੈ, ਇੱਕ ਵਾਰ ਫਿਰ ਬੋਲੋ ਤੁਸੀਂ ਪਲੀਜ਼।
ਜੀ ਬਿਲਕੁਲ, ਟੂਡੇ ਇਜ਼ ਵਾਈ ਮੀਡੀਆ ਥੋਟ ਆਫ ਦ ਡੇ ਇਜ਼ ਬੀ ਮਾਈਂਡਫੁਲ ਆਫ ਯੋਰ ਥੋਟਸ, ਦੇ ਵਿਲ ਬਿਕਮ ਯੋਰ ਰਿਐਲਿਟੀ।
ਜੇ ਸਾਨੂੰ ਆਪਣੇ ਥੋਟਸ ਦੀ ਪਾਵਰ ਕਿੰਨੀ ਸਟਰੋਂਗ ਆ, ਜੇ ਸਾਨੂੰ ਉਹਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਏ, ਸਭ ਤੋਂ ਪਹਿਲਾ ਕੰਮ ਅਸੀਂ ਵਿਦ ਯੂ ਰਿਸਪੈਕਟ, ਮੈਂ ਐਸਾ ਸੋਚਦਾ, ਅਗੇਨ ਦਿਸ ਇਜ਼ ਵੈਰੀ ਸਬਜੈਕਟਿਵ, ਦੀਜ਼ ਆਰ ਆਲ ਇੰਡੀਵਿਜੁਅਲ ਥੋਟਸ, ਇੰਡੀਵਿਜੁਅਲ ਓਪੀਨੀਅਨਸ, ਮੈਂ ਸੋਚਦਾ ਕਿ ਜੇ ਸਾਨੂੰ ਆਪਣੇ ਥੋਟਸ ਦੀ ਪਾਵਰ ਦਾ ਅਹਿਸਾਸ ਹੋ ਜਾਏ ਤੇ ਸਭ ਤੋਂ ਪਹਿਲਾ ਕੰਮ ਅਸੀਂ ਇਹ ਕਰਾਂਗੇ ਕਿ ਅਸੀਂ ਕਦੇ ਵੀ ਨੈਗੇਟਿਵ ਨਹੀਂ ਸੋਚਾਂਗੇ। ਮੈਂ ਵਰਡ ਵੀ ਨਹੀਂ ਵੈਸੇ ਯੂਜ਼ ਕਰਨਾ ਚਾਹੁੰਦਾ, ਘੱਟ ਯੂਜ਼ ਕਰਨਾ ਚਾਹੁੰਦਾ, ਅਸੀਂ ਹਮੇਸ਼ਾ ਪੋਜ਼ਿਟਿਵ ਸੋਚਾਂਗੇ, ਠੀਕ ਹੈ, ਸਭ ਤੋਂ ਪਹਿਲਾਂ ਕੰਮ, ਬਾਕੀ ਚੀਜ਼ਾਂ ਬਾਅਦ ਚ। ਸਭ ਤੋਂ ਪਹਿਲਾਂ ਕੰਮ ਮੈਂ ਇਹ ਕਰਨਾ ਚਾਹਾਂਗਾ, ਮੈਂ ਆਪਣੀ ਗੱਲ ਕਰ ਰਿਹਾ, ਦਿਸ ਇਜ਼ ਮਾਈ ਹੰਬਲ ਓਪੀਨੀਅਨ, ਕਿ ਸਭ ਤੋਂ ਪਹਿਲਾਂ ਕੰਮ ਮੈਂ ਪੋਜ਼ਿਟਿਵ ਸੋਚਣਾ ਚਾਹਾਂਗਾ, ਕੋਸ਼ਿਸ਼ ਕਰਾਂਗਾ। ਜ਼ਾਹਿਰ ਜੀ ਗੱਲ ਹੈ ਕਿ ਇਨਸਾਨ ਹੈ, ਕਦੇ ਕਦੇ ਪੋਜ਼ਿਟਿਵ ਸੋਚਣਾ ਵੀ ਚੈਲੇਂਜਿੰਗ ਹੋ ਜਾਂਦਾ, ਬਟ ਪਹਿਲਾ ਕੰਮ ਮੈਂ ਕਰਾਂਗਾ ਕਿਉਂਕਿ ਮੈਨੂੰ ਪਾਵਰ ਆਫ ਥੋਟਸ ਦਾ ਜੇ ਅਹਿਸਾਸ ਹੋ ਜਾਏ ਕਿ ਸਾਡੀਆਂ ਥੋਟਸ ਜਿਹੜੀਆਂ ਨੇ ਉਹ ਕਿੰਨੇ ਹੀ ਪਾਵਰਫੁਲ ਨੇ, ਨੰਬਰ ਵਨ। ਨੰਬਰ ਟੂ, ਦੂਸਰੀ ਚੀਜ਼, ਤੁਸੀਂ ਗੱਲ ਕੀਤੀ ਗ੍ਰੈਟੀਟਿਊਡ ਦੀ, ਗ੍ਰੈਟੀਟਿਊਡ ਦਾ ਓਪੋਜ਼ਿਟ ਕੀ ਹੈ?
ਗ੍ਰੈਟੀਟਿਊਡ ਦਾ ਓਪੋਜ਼ਿਟ ਆਈ ਥਿੰਕ ਇੱਕ ਹੰਕਾਰ ਹੋਣਾ ਕਿ ਹਰ ਚੀਜ਼ ਮੈਂ ਹੀ ਕਰ
ਸਕਦਾ। ਨਹੀਂ, ਉਹ ਤਾਂ ਹੰਬਲ ਦਾ ਓਪੋਜ਼ਿਟ ਹੋ ਗਿਆ ਨਾ, ਜਾਂ ਤੇ ਅਸੀਂ ਹੰਬਲ ਆ ਜਾਂ ਅਸੀਂ ਈਗੋਇਸਟਿਕ ਆ। ਗ੍ਰੈਟੀਟਿਊਡ ਦਾ ਓਪੋਜ਼ਿਟ ਆ ਕੰਪਲੇਨਿੰਗ, ਠੀਕ ਹੈ। ਜੇ ਅਸੀਂ 100 ਸਾਲ ਚ ਇੱਕ ਵਾਰੀ ਵੀ ਕੰਪਲੇਂਟ ਕਰਦੇ ਹਾਂ ਤਾਂ ਗ੍ਰੈਟੀਟਿਊਡ ਜ਼ੀਰੋ ਹੋ ਗਿਆ। ਦੁਬਾਰਾ ਦੁਹਰਾ ਰਿਹਾ, 100 ਸਾਲ ਦੇ ਵਿੱਚ ਇੱਕ ਵਾਰ ਵੀ ਕੰਪਲੇਂਟ ਕੀਤੀ ਤਾਂ ਗ੍ਰੈਟੀਟਿਊਡ ਤਾਂ ਜ਼ੀਰੋ ਹੋ ਗਿਆ। ਕਿਉਂਕਿ ਪਾਣੀ ਦਾ ਇੱਕ ਗਲਾਸ ਲੈ ਕੇ ਜੇ ਇੱਕ ਬੂੰਦ ਵੀ ਉਹਦੇ ਚ ਮਿੱਟੀ ਪਾਤੀ ਤਾਂ ਪਾਣੀ ਤਾਂ ਗੰਦਲਾ ਹੋ ਗਿਆ, ਠੀਕ ਹੈ। ਸੋ ਗ੍ਰੈਟੀਟਿਊਡ ਦਾ ਓਪੋਜ਼ਿਟ ਆ ਕੰਪਲੇਨਿੰਗ। ਸੋ ਪਹਿਲੀ ਚੀਜ਼ ਮੈਂ ਕੀ ਕਹੀ, ਮੈਂ ਆਪਣੀ ਗੱਲ ਕਰ ਰਿਹਾ, ਪਹਿਲੀ ਚੀਜ਼ ਪੋਜ਼ਿਟਿਵ ਪਾਵਰ, ਜੇ ਥੋਟਸ ਦੀ ਪਾਵਰ ਦਾ ਅਹਿਸਾਸ ਹੋ ਗਿਆ ਅਸੀਂ ਬਹੁਤ ਜ਼ਿਆਦਾ ਪੋਜ਼ਿਟਿਵ ਸੋਚਾਂਗੇ। ਪੋਜ਼ਿਟਿਵ ਹੁਣ ਠੀਕ ਹੈ, ਅਸੀਂ ਸਾਰੇ ਪੋਜ਼ਿਟਿਵ ਸੋਚਣਾ ਚਾਹੁੰਦੇ ਹਾਂ, ਵਧੀਆ ਸੋਚਣਾ ਚਾਹੁੰਦੇ ਹਾਂ, ਅੱਛਾ ਜੀ ਕੀ ਕਰੀਏ, ਅਗਲਾ ਸਟੈਪ ਆ ਗਿਆ ਗ੍ਰੈਟੀਟਿਊਡ। ਗ੍ਰੈਟੀਟਿਊਡ ਦੇ ਓਪੋਜ਼ਿਟ ਦਾ ਖਿਆਲ ਰੱਖਣਾ ਕਿ ਜਿੱਥੇ ਕੰਪਲੇਨ ਬੰਦ ਹੋ ਗਈ, ਜ਼ੀਰੋ ਹੋ ਗਿਆ, ਮੌਸਮ ਬੜਾ ਖਰਾਬ ਹੋ ਗਿਆ, ਕੀ ਕਰੀਏ, ਅੱਜ ਸਵੇਰੇ ਦਿਨ ਹੀ ਨਹੀਂ ਚੰਗਾ ਚੜਿਆ, ਕਿਸਮਤ ਖਰਾਬ, ਪੇਰੈਂਟਸ ਨੇ ਜ਼ਿਆਦਾ ਮਦਦ ਨਹੀਂ ਕੀਤੀ, ਸਿਬਲਿੰਗਸ ਤੇ ਕੰਪਲੇਂਟ, ਫਰੈਂਡਸ ਤੇ ਕੰਪਲੇਂਟ, ਕੋ ਵਰਕਰਸ ਤੇ ਕੰਪਲੇਂਟ, ਠੀਕ ਹੈ, ਆਪਣੇ ਇੰਪਲੋਈਜ਼ ਤੇ ਜਾਂ ਆਪਣੇ ਇੰਪਲੋਇਰ ਤੇ ਕੰਪਲੇਂਟ, ਕੋਈ ਵੀ ਜਿੱਥੇ ਕੰਪਲੇਨਿੰਗ ਬੰਦ ਹੋ ਗਈ। ਮੈਂ ਸਿੰਗਰ ਬਹੁਤ ਵਧੀਆ ਬਣ ਸਕਦਾ ਸੀਗਾ, ਉਹ ਬਸ ਕੋਈ ਮਿਲਿਆ ਨਹੀਂ, ਕਿਸੇ ਨੇ ਨਹੀਂ ਸਿਖਾਇਆ, ਕੰਪਲੇਂਟ, ਜਿੱਥੇ ਕੰਪਲੇਂਟ ਆ ਗਈ ਗ੍ਰੈਟੀਟਿਊਡ ਜ਼ੀਰੋ ਹੋ ਗਿਆ। 100 ਸਾਲ ਚ ਇੱਕ ਵਾਰ ਵੀ ਕੰਪਲੇਂਟ ਕੀਤੀ, ਗ੍ਰੈਟੀਟਿਊਡ ਜ਼ੀਰੋ ਹੋ ਗਿਆ। ਪਰ ਚਲੋ ਅਗਲੀ, ਉਹ ਕੱਲ ਦੀ ਜਰਨੀ ਸੀ, ਹੋ ਗਿਆ ਖਤਮ, ਕੱਲ ਕੰਪਲੇਂਟ ਕੀਤੀ ਸੀ, ਕੱਲ ਤੱਕ, ਅੱਜ ਅਗਲੇ 100 ਸਾਲ ਠੀਕ ਕਰਨੇ ਆ। ਅੱਜ ਗ੍ਰੈਟੀਟਿਊਡ ਤੋਂ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ, ਜਿੱਥੇ ਸ਼ੁਰੂ ਹੋ ਗਿਆ ਮਾਇੰਡ ਨੂੰ ਤਾਂ ਗ੍ਰੈਟੀਟਿਊਡ ਸਿਖਾਤਾ, ਦੈਨ ਆਵਰ ਮਾਇੰਡ ਇਜ਼ ਰੀਪ੍ਰੋਗਰਾਮਡ। ਫਿਰ ਉਹ ਜਿਸ ਤਰ੍ਹਾਂ ਮਾਂ ਨੂੰ ਇਹ ਦੱਸਣਾ ਨਹੀਂ ਪੈਂਦਾ ਕਿ ਜੀ ਬੱਚੇ ਨੂੰ ਤੁਸੀਂ ਪਿਆਰ ਕਰਨਾ, ਉਹ ਫਿਰ 24 ਆਵਰਸ ਆਪਣੇ ਆਪ ਚੱਲਦਾ। ਜਿਸ ਦਿਨ ਬੱਚਾ ਪੈਦਾ ਹੋ ਗਿਆ, ਮਾਂ ਉਸ ਦਿਨ, ਉਹ ਮਾਂ ਵੀ ਬਣ ਗਈ, ਠੀਕ ਹੈ, 2 ਜਨਮ ਹੋ ਜਾਂਦੇ ਉਸ ਦਿਨ, ਇੱਕ ਬੱਚੇ ਦਾ ਜਨਮ ਨਹੀਂ ਹੁੰਦਾ ਇਕੱਲਾ, ਠੀਕ ਹੈ, ਬੱਚੇ ਦਾ ਜਨਮ ਔਰ ਮਾਂ ਦਾ ਵੀ ਜਨਮ ਉਸੇ ਦਿਨ, ਸੇਮ ਟਾਈਮ ਦੇ ਉੱਤੇ। ਫਿਰ ਉਹ ਮਾਂ ਦਾ ਪਿਆਰ ਹਮੇਸ਼ਾ ਹੀ ਚੱਲਦਾ ਰਹਿਣਾ। ਵੈਰੀ ਸਿਮਿਲਰਲੀ ਜਦੋਂ ਗ੍ਰੈਟੀਟਿਊਡ, ਵੈਨ ਵੀ ਸਟਾਰਟ ਪ੍ਰੈਕਟਿਸਿੰਗ ਗ੍ਰੈਟੀਟਿਊਡ, ਉਹ ਫਿਰ ਕੋਈ ਟਾਈਮ ਨਹੀਂ, ਕੋਈ ਸਕੈਡਿਊਲ ਨਹੀਂ, ਫਿਰ ਕੰਪਲੇਨ ਬੰਦ, ਜ਼ੀਰੋ, ਐਬਸੋਲੂਟਲੀ ਜ਼ੀਰੋ, ਸਭ ਕੁਝ ਉਸ ਦੀ ਰਜਾ ਚ, ਸਭ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ। ਫਿਰ ਉਸ ਤਰਫ ਪੋਜ਼ਿਟਿਵ ਵਿਚਾਰ, ਫਿਰ ਪਾਵਰ ਆਫ ਥੋਟਸ ਆਪਣੇ ਆਪ ਸਹੀ ਹੋਣੇ ਸ਼ੁਰੂ ਹੋਣੇ ਆ। ਅਗਲਾ ਪੁਆਇੰਟ, ਸਭ ਤੋਂ ਜ਼ਿਆਦਾ ਪਾਵਰਫੁਲ ਥੋਟ ਕੀ ਹੋ ਸਕਦਾ? ਸਭ ਤੋਂ ਜ਼ਿਆਦਾ ਪਾਵਰਫੁਲ ਥੋਟ ਗ੍ਰੈਟੀਟਿਊਡ ਤੇ ਆਉਣਾ ਸ਼ੁਰੂ ਹੋ ਗਿਆ ਜੀ, ਕੰਪਲੇਨਿੰਗ ਮੇਰੀ ਬਹੁਤ ਘੱਟ ਗਈ ਜੀ, ਬੰਦ ਹੋਣ ਲੱਗ ਪਈ, ਠੀਕ ਹੈ, ਕਿਉਂਕਿ ਟਾਰਗੇਟ ਹੈ 100 ਸਾਲ ਚ ਇੱਕ ਵੀ ਕੰਪਲੇਂਟ ਕੀਤੀ ਯੁਧਵੀਰ ਜਸਵਾਲ, ਤੇ ਫਿਰ ਗ੍ਰੈਟੀਟਿਊਡ ਜ਼ੀਰੋ ਹੋ ਜਾਏਗਾ, ਕੰਪਲੇਂਟ ਜ਼ੀਰੋ, ਠੀਕ ਹੈ, ਗ੍ਰੈਟੀਟਿਊਡ ਹੋ ਗਿਆ, ਪੋਜ਼ਿਟਿਵ ਸੋਚਣਾ, ਠੀਕ ਹੈ ਜੀ। ਅਗਲਾ ਸਟੈਪ, ਸਭ ਤੋਂ ਜ਼ਿਆਦਾ ਪਾਵਰਫੁਲ ਥੋਟ ਕੀ ਹੋ ਸਕਦਾ ਜੀ? ਤਾਨੀਆ ਜੀ, ਥੋਟਸ ਦੀ ਗੱਲ ਹੋ ਰਹੀ ਹੈ, ਸਭ ਤੋਂ ਜ਼ਿਆਦਾ ਪਾਵਰਫੁਲ ਥੋਟ ਕੀ ਹੋ ਸਕਦਾ?
ਸਭ ਤੋਂ ਜ਼ਿਆਦਾ ਪਾਵਰਫੁਲ ਥੋਟ, ਆਈ ਥਿੰਕ ਮੇਰੇ ਹਿਸਾਬ ਨਾਲ, ਜੇ ਸਭ ਤੋਂ ਜਿਹੜੀ ਚੀਜ਼ ਮੇਰੇ ਦਿਮਾਗ ਦੇ ਵਿੱਚ ਆ ਰਹੀ ਆ ਕਿ ਐਟ ਐਂਡ ਆਫ ਦਾ ਡੇ, ਜਿੰਨਾ ਜ਼ਿਆਦਾ ਲਾਈਕ ਆਪਾਂ ਇਹ ਦੁਨੀਆਂ ਦੇ ਉੱਤੇ ਆਏ ਆ, ਜਿੰਨਾ ਜ਼ਿਆਦਾ ਕੁਛ ਵਧੀਆ, ਜਿੰਨਾ ਜ਼ਿਆਦਾ ਪਿਆਰ ਤੁਸੀਂ ਸਪਰੈਡ ਕਰ ਸਕਦੇ ਹੋ, ਪੋਜ਼ਿਟਿਵ ਕੁਛ ਸਪਰੈਡ ਕਰ ਸਕਦੇ ਹੋ।
ਇੱਕ ਦੱਸਦਾ, ਇੱਕ ਸਭ ਤੋਂ ਜ਼ਿਆਦਾ ਪਾਵਰਫੁਲ, ਬਾਕੀ ਚੀਜ਼ਾਂ ਤਾਂ ਹੈ ਹੀ, ਆਪਾਂ ਗ੍ਰੈਟੀਟਿਊਡ ਦੀ ਗੱਲ ਕਰ ਲਈ, ਪੋਜ਼ਿਟਿਵ ਦੀ ਗੱਲ ਹੋ ਗਈ, ਇੱਕ, ਵਾਟ ਯੂ ਥਿੰਕ?
ਲਵ,
ਥੈਂਕ ਯੂ, ਬਿੰਗੋ, ਲਵ ਇਜ਼ ਦਾ ਮੋਸਟ ਪਾਵਰਫੁਲ ਥਾਟ, ਇਸ ਤੋਂ ਜ਼ਿਆਦਾ ਪਾਵਰਫੁਲ ਕੋਈ ਚੀਜ਼ ਹੋ ਹੀ ਨਹੀਂ ਸਕਦੀ। ਕਾਇੰਡਨੈਸ ਇਜ਼ ਗ੍ਰੇਟ, ਕੇਅਰਿੰਗ, ਬੀਂਗ ਕੇਅਰਿੰਗ ਇਜ਼ ਗ੍ਰੇਟ, ਬੀਂਗ ਕੰਪੈਸ਼ਨੇਟ ਇਜ਼ ਗ੍ਰੇਟ, ਠੀਕ ਹੈ, ਬਟ ਜਿਹੜੀ ਉਹਦੀ ਬੁਨਿਆਦ ਹੈ ਉਹ ਖੜੀ ਹੋਣੀ ਹੈ ਲਵ ਤੋਂ। ਲਵ ਇਜ਼ ਦਾ ਮੋਸਟ ਪਾਵਰਫੁਲ ਥਾਟ, ओके अगला पॉइंट, लव जो सब तो ज्यादा पावरफुल थॉट है, ये असीं पढ़ लैने आ, सुन लैने आ, गल कर ली, अपने नूं सवाल भी कर लिया, तुसीं भी हुण एक गल कही, स्प्रेडिंग लव किद्दां करांगे, हाउ डू वी स्प्रेड लव। साडे माइंड दे विच रूह ते साडे अंदर हैगी है, उहदे अंदर तां सिर्फ लव है, रूह नूं कुछ नहीं चाहिदा, रूह नूं कुछ नहीं चाहिदा, ना कोई ओनू बल्ले बल्ले चाहीदी है, ना फेम चाहीदी है। अज बहुत अदब सत्कार नाल गल कर रहे हैं कि अज जोर एक पासे लगा होया है, पैसे दे, पैसे लई, ताकत लई, फेम लई, अज यंग बच्चे ना, और चंगी गल है, मैं उन्होंने कहना है कि ठीक है, ये दौर है तुहाडा, पैसा भी कमाओ, करियर भी बनाओ, ठीक है, फेम भी ठीक है, लेकिन रूह नूं कुछ भी नहीं चाहिए। तुसी कई बार देख लेना, बंदा कहंदा जी बहुत बड़ा मैं इंसान बनना चाहना है, ठीक है, चाहे तुसी हुण अज सोशल मीडिया ते परे पए ने इन्फ्लुएंसर, मोटिवेशनल स्पीकर, ठीक है, मोटिवेशन जिन्होंने दूसरे नूं करनी है, उन्हां दी पहली ख्वाहिश यही है कि असी खुद फेमस हो जाइए, दुनिया सानू जाने, या होर लोग जान, साडी वीडियो को वायरल हो जाए। मोटिवेशन जिन्होंने दूसरे नूं देनी है, उन्हां दा खुद ही बुनियाद यह है कि साडी वीडियो वायरल हो जाए, असी इन्फ्लुएंसर बन जाइए, किसी दूसरे असी फेमस हो जाइए। सो इहदा मतलब जिन्हें दूसरे नूं मोटिवेट करना है, द एनर्जी दैट वी आर टैपिंग इज फ्रॉम अवर ब्रेन, विच इज ग्रेट, नथिंग रॉन्ग विद दैट, नथिंग रॉन्ग, बहुत वधिया, कामयाब, लेकिन रूह नूं इहदी जरूरत नहीं है, रूह नूं इहदी बिल्कुल जरूरत नहीं है, ना फेम की जरूरत है, ना बुद्धा जी का कोई वीडियो वायरल होया सी, ठीक है, ना गुरु नानक देव जी नूं सोशल मीडिया की जरूरत पई सी, कदे भी नहीं। सो जे असीं कहने हैं कि वी हैव टू स्प्रैड लव, लव इज द मोस्ट पावरफुल थॉट, वह अपने अंदर लैके आनी, वह किदां साडे अंदर असीं चाहने हां कि रब, कि असीं कहने हैं कि पावरफुल थॉट आ, जे तुसीं भी मन गए, मैं भी मन गया, ठीक है, कंसेंसस हो गया। सो हाउ डू वी मेक श्योर कि वी टैप अवर एनर्जी फ्रॉम आवर सोल और असीं लव स्प्रैड करिए, हाउ डू वी डू दैट? जी दानिया जी,
जी बिल्कुल युद्धवीर जी, आई थिंक जिन्ना ज्यादा ना लाइफ दे विच आपां एक्सपीरियंसेस बाहरों गेन करदे आं, जदों एक बच्चा आपां एक छोटे बच्चे दी एनर्जी देखिए ना, एक दो साल दा बच्चा या तीन चार साल, टॉडलर्स भी हुंदे ने ना, उन्हां दे चेहरे दे उत्ते जो नूर हुंदा, वो चीज आई थिंक जिदा जिदा इंसान वड्डा हुंदा, एडल्ट हुंदा, वो घटदा जांदा, क्यों, बिकॉज आप दुनिया की जिहड़ी सारे थॉट्स ने ना या चीजा ने अपने अंदर पा रहे हैं, जिहड़ी एक प्योरेस्ट एनर्जी आ, जिहड़ी जिदा तुसीं कहा कि एट एंड ऑफ द डे सोल नूं प्यार ही चाहिए, जदों आप अपनी एनर्जी उस सोल तो टैप कर रहे हैं, एक सिक्स सेंस आप वर्ड यूज करते हैं ऑलवेज, एट एंड ऑफ द डे कोई भी आप एक्शन ले रहे हैं ना, अपन अंदरों पता हुंदा कि चीज करनी चाहिए है या नहीं करनी चाहिए है, जदों तुसीं उस सारी जिहड़ी धूल मिट्टी आ ना उन्हें साइड करके अपनी जिहड़ी प्योरेस्ट फॉर्म आ अपनी सोल तो एनर्जी टैप करोगे ना, आई थिंक तुसी फिर ओ, तुसी चाके भी किसी का फिर माड़ा नहीं कर सकते, जो तुसी करोगे किते ना किते वो एक पॉजिटिव वे दे नाल, कुछ भी आपां कर रहे हैं, निक्की जी चीज किसी नूं कुछ वधिया ना भी कहना, आई थिंक जो थॉट भी आपां किसी बारे सोच रहे हैं वो एनर्जी भी यूनीवर्स च जा रही है, वो भी उस इंसान तक पहुंच रही है, एवरीथिंग इज वाइब्रेशन, सो आई थिंक जो ओ चीज के उत्ते आपां कम कर देना, आपां अपनी सोल तो जिहड़े डेली एक्शन भी लै रहे हैं और टैप कर रहे हैं, वो चीज बहुत इंपॉर्टेंट है, अपने आप एक और ही ऐदा हो जाना थोड़ा कि लव तो तुसी एक्ट कर रहे हो, थोड़ी ड्राइविंग फोर्स तो बन जाती है जी।
प्यार करने लई बहुत तुसी वधिया गल्लां किया और मजा आ गया। एक जिहड़ा छोटा जिहा बच्चा हुंदा है, तुसी चलो तुहाडा एग्जाम्पल ही पकड़ लैने आ, ठीक है, उत्थों शुरू कर लैने तुहाडा एग्जाम्पल, जिहड़ा एक छोटा जिहा बच्चा आ और उहदे विच और युद्धवीर दे सवाल च की फर्क है तानिया जी, सोच विच, क्योंकि गल थॉट्स ही हो रही है। एक छोटा जिहा बच्चा फर्ज करो, एक युद्धवीर जी सवाल ही लै लो, युद्धवीर जी सवाल जदों 5 साल का बच्चा सीगा, तुसी बच्चे का एग्जाम्पल दिता, मैं उही पकड़ लैंदा, युद्धवीर जी सवाल जदों 5 साल का बच्चा सी और अज दे युद्धवीर जी सवाल च की फर्क है, सब तो बड़ा फर्क की है? हां जी,
बीइंग वेरी ऑनेस्ट, जेडी उदों थोड़ी प्योरेस्ट लाइक ओके बीइंग वेरी, मैं हां
हां हां वेरी ऑनेस्ट, वेरी ऑनेस्ट, I'll be more critical about myself. तुसी खुल के गल करो, खुल के गल करो, 5 साल दे युद्धवीर जी सवाल दे विच और आज दे युद्धवीर जी सवाल दे विच की फर्क है? थॉट से गल हो रही है ना,
ऑनेस्ट लाइक नहीं, द राइट वर्ड वुड बी एक इनोसेंस हुंदी आ बच्चे दी, राइट, ओ ओ आई थिंक जिहड़ी प्योरेस्ट फॉर्म ऑफ एनर्जी हुंदी है, जिहड़ी चीज आपां पहलां भी कही आ कि है ना, हुण तुहाडे कोल इनफॉर्मेशन है, तुसी एनालिटिकली चीजां नूं करोगे, बट उत्थे एक एक आई थिंक आई हैव सीन दिस थिंग, कई बार अपने को जिन्नी ज्यादा नॉलेज हुंदी है, अपनी चीज पता है कि नॉलेज ਤਾਂ ਬਹੁਤ ਜ਼ਿਆਦਾ ਸਟਿਲ ਹੈ ਸਿੱਖਣ ਨੂੰ, ਬਟ ਜਿਹੜੀ ਨਾ ਇੱਕ ਪਿਓਰੈਸਟ ਫੋਰਮ ਹੁੰਦੀ ਹੈ, ਜਿੱਦਾਂ ਆਪਾਂ ਸੋਲ ਤੋਂ ਪਹਿਲਾਂ ਵੀ ਚੀਜ਼ ਜੋ ਚੀਜ਼ ਮੈਂਸ਼ਨ ਕੀਤੀ ਆ, ਆਈ ਥਿੰਕ ਇੱਕ ਉਹ ਚੀਜ਼ ਇਨੋਸੈਂਸ ਐਂਡ ਉਹ ਨੈਕਸਟ ਲੈਵਲ ਆਫ ਪਿਓਰਿਟੀ, ਆਈ ਥਿੰਕ ਇਨੋਸੈਂਸ ਇਜ਼ ਦਾ ਰਾਈਟ ਵਰਡ, ਆਈ ਥਿੰਕ ਇਨੋਸੈਂਸ ਜ਼ਿਆਦਾ ਸੀ ਫਿਰ ਤੁਹਾਡੀ ਉਸ ਟਾਈਮ, ਆਈ ਥਿੰਕ ਇਨ ਜਨਰਲ ਵੀ ਜੇ ਆਪਾਂ ਕਹੀਏ, ਕੋਈ ਵੀ 5 ਸਾਲ ਦਾ ਬੱਚਾ ਨਾ ਇਨੋਸੈਂਸ ਜ਼ਿਆਦਾ ਹੁੰਦੀ ਆ ਜੀ।
You're heading towards the right direction, bilkul theek tusi keh rahe ho, us samay jehda 5 saal da bachcha koi bhi hai, main apni gal kar lawa, main kise nu I think so ke main kade kise nu judge nahi karda si, kade kise to jealous nahi hunda siga, theek hai, kade kise layi koi revengeful feeling nahi sigi, aur jadon main judge nahi karda si, eh bahut badi gal aa, that is why main sochda hai ke 5 saal de bachche da aur mera jehda mind si jo tusi words use kite, it was pure. The innocence is also part of that, but the umbrella term that I would want to use is, yes, I was pure. ਠੀਕ ਹੈ, ਸਾਡੀਆਂ ਜਿਹੜੀਆਂ ਥੋਟ ਸੀਗੀਆਂ ਉਹ ਬਿਲਕੁਲ ਪਿਓਰ ਹੁੰਦੀਆਂ, ਕਿਉਂਕਿ ਅਸੀਂ ਕਿਸੇ ਦੇ ਨਾਲ ਵੈਰ ਵਿਰੋਧ ਨਹੀਂ ਰੱਖਦੇ, ਕੋਈ ਵਿਤਕਰਾ ਨਹੀਂ ਕਰਦੇ। ਜੇ 5 ਸਾਲ ਦੇ ਬੱਚੇ ਨੂੰ ਤੁਸੀਂ ਕਹੋ ਕਿ ਜੀ ਇਹ ਹਿੰਦੂ ਹੈ, ਸਿੱਖ ਹੈ, ਮੁਸਲਿਮ ਹੈ, 5 ਸਾਲ ਦੇ ਬੱਚੇ ਦੇ ਸਮਝ ਨਹੀਂ ਪੈਂਦੀ, ਕਿਉਂਕਿ ਸੋਚ ਪਿਓਰ ਹੈ, ਉਹ ਜੱਜ ਨਹੀਂ ਕਰਦਾ। 5 ਸਾਲ ਦਾ ਬੱਚਾ ਇਹ ਜੱਜ ਨਹੀਂ ਕਰਦਾ ਕਿ ਆਹ ਬੰਦਾ ਜਿਹੜਾ ਘਰ ਚ ਆਇਆ ਇਹਦੇ ਬੈਂਕ ਚ ਕਿੰਨੇ ਪੈਸੇ ਨੇ। ਜੇ ਉਹਨੂੰ ਕੋਈ ਸਾਧਾਰਨ ਜਿਹਾ ਇਨਸਾਨ ਵੀ ਆ ਕੇ ਪਿਆਰ ਦੇ ਨਾਲ ਮਿਲ ਰਹੇ, ਤੇ 5 ਸਾਲ ਦਾ ਯੁਧਿਰ ਜਸਵਾਲ ਦੌੜ ਕੇ ਜਾ ਕੇ ਜੱਫੀ ਪਾ ਲੈਂਦਾ ਸੀ। 5 ਸਾਲ ਦਾ ਯੁਧਿਰ ਜਸਵਾਲ ਦੌੜ ਕੇ ਜਾ ਕੇ ਜੱਫੀ ਪਾ ਲੈਂਦਾ ਸੀ, ਚਾਹੇ ਉਹ ਬੰਦਾ ਹਿੰਦੂ ਹੈ, ਸਿੱਖ ਹੈ, ਮੁਸਲਿਮ ਹੈ, ਉਹ ਜੱਜ ਨਹੀਂ ਕਰ ਸਕਦਾ ਸੀ। ਉਹ ਇਨੋਸੈਂਟ ਵੀ ਸੀਗਾ, ਇਸੇ ਕਾਰਨ ਪਿਓਰ ਸੀਗਾ, ਪਰ ਪਿਓਰ ਇਜ਼ ਦਾ ਮੇਨ ਵਰਡ। ਉਹਦੀਆਂ ਥੋਟਸ ਬੜੀਆਂ ਪਿਓਰ ਸੀਗੀਆਂ, ਉਹ ਕਦੇ ਕਿਸੇ ਨੂੰ ਕੰਪਲੇਨ ਨਹੀਂ ਕਰਦਾ ਸੀ। ਕਦੇ ਸੋਚ ਸਕਦੇ ਹੋ ਕਿ 5 ਸਾਲ ਦਾ ਯੁਧਿਰ ਬੈਠ ਕੇ ਕਿਸੇ ਦਾ ਬੁਰਾ ਸੋਚ ਵੀ ਰਿਹਾ ਹੋਵੇ? ਕਰਨ ਦਾ ਤਾਂ ਉਹਦੇ ਕੋਲ ਟਾਈਮ ਹੀ ਨਹੀਂ ਹੈ। ਇਟਸ ਆਲ ਅਬਾਊਟ ਲਵ। 5 ਸਾਲ ਦੇ ਬੱਚੇ ਦੀ ਕੀ ਥੋਟ ਹੈ? ਸਿਰਫ ਪਿਆਰ ਦੀ। ਜਿਹੜਾ ਵੀ ਉਹਨੂੰ ਕੋਈ ਪਿਆਰ ਦੇਗਾ, ਉਹ ਮਾਂ ਵੱਲ ਕਿਉਂ ਅਟਰੈਕਟ ਹੁੰਦਾ ਹੈ? 5 ਸਾਲ ਦਾ ਯੁਧਿਰ ਜਸਵਾਲ ਆਪਣੀ ਮਦਰ ਵੱਲ, ਫਾਦਰ ਵੱਲ, ਭੈਣਾਂ ਭਰਾਵਾਂ ਵੱਲ ਕਿਉਂ ਅਟਰੈਕਟ ਹੁੰਦਾ? ਕਿਉਂਕਿ ਉਹਦੇ ਕੋਲ ਸਿਰਫ ਇੱਕੋ ਚੀਜ਼ ਹੈ ਵੰਡਣ ਲਈ, ਸਾਰਾ ਦਿਨ ਉਹਦਾ ਇੱਕ ਹੀ ਚੀਜ਼ ਤੇ ਫੋਕਸ ਆ, ਦੈਟ ਇਜ਼ ਲਵ। ਕੋਈ ਜਜਮੈਂਟ ਨਹੀਂ ਹੈ, ਕੋਈ ਜਜਮੈਂਟ ਨਹੀਂ ਹੈ ਕਿ ਹਿੰਦੂ, ਸਿੱਖ, ਮੁਸਲਿਮ, ਅਮੀਰ, ਗਰੀਬ, ਕਿਸੇ ਦਾ ਬੁਰਾ ਕਰਨ ਦੀ ਕੋਈ ਸੋਚ ਨਹੀਂ ਹੈ, ਕਿਸੇ ਨਾਲ ਜੈਲਸੀ ਕਰਨ ਦੀ ਕੋਈ ਸੋਚ ਨਹੀਂ ਹੈ। ਮੈਂ ਆਪਣੀ ਗੱਲ ਕਰ ਰਿਹਾ, ਮੈਂ ਕਿਸੇ ਦੀ ਗੱਲ ਨਹੀਂ ਕਰ ਰਿਹਾ। ਐਜ਼ ਵੀ ਗਰੋ ਅਪ, ਸਾਡੇ ਥੋਟਸ ਦੇ ਵਿੱਚ ਇਹ ਸਾਰੀ ਡਾਇਲਿਊਸ਼ਨ ਆ ਜਾਂਦੀ ਹੈ। ਅਸੀਂ ਕਿਤੇ ਨਾ ਕਿਤੇ, ਸਾਨੂੰ ਇਹ ਦੱਸਿਆ ਜਾਂਦਾ ਹੈ ਜੀ ਤੁਸੀਂ ਇੰਡੀਆ ਤੋਂ ਹੋ, ਤੁਸੀਂ ਇੰਡੀਅਨ ਹੋ, ਤੁਸੀਂ ਹਿੰਦੂ ਆ, ਤੁਸੀਂ ਸਿੱਖ ਹੋ, ਤੁਸੀਂ ਰਾਜਪੂਤ ਆ, ਤੁਸੀਂ ਏਦਾਂ, ਤੁਸੀਂ ਉਦਾਂ। ਇਹ ਫਿਰ ਸਾਰੀ ਸੋਚ ਕਿਤੇ ਨਾ ਕਿਤੇ ਐਟ ਦਾ ਬੈਕ ਆਫ ਆਰ ਮਾਇੰਡ, ਸਬਕੋਨਸ਼ੀਅਸ ਮਾਇੰਡ ਦੇ ਵਿੱਚ ਉਹ ਕਰ ਜਾਂਦੀ ਆ। ਉਹ ਫਿਰ ਸਬਕੋਨਸ਼ੀਅਸ ਮਾਇੰਡ ਤੋਂ ਫਿਰ ਸਾਡੀ ਐਕਸ਼ਨ, ਸਾਡੇ ਥੋਟਸ ਦੇ ਵਿੱਚ ਵੀ ਆਉਂਦੀ ਹੈ। ਕਿਸੇ ਨਾਲ ਅਸੀਂ ਜੈਲਸੀ ਵੀ ਕਰ ਜਾਂਦੇ ਹਾਂ, ਔਰ ਕਿਸੇ ਦੇ ਨਾਲ ਹੋ ਸਕਦਾ ਅਸੀਂ ਕੰਪਲੇਨ ਵੀ ਕਰ ਜਾਂਦੇ ਹਾਂ। ਉਹ ਸਾਰੇ ਫਿਰ ਜਿਹੜੀਆਂ ਥੋਟਸ ਨੇ ਉਹ ਡਿਵੈਲਪ ਹੋ ਗਿਆ, ਯੁਧਿਰ ਜਸਵਾਲ ਨਿਕਲਦਾ। ਫਿਰ ਸੋਚਣਾ ਪੈਂਦਾ ਦੁਬਾਰਾ ਕਿ ਆਖਿਰਕਾਰ ਜੇ ਥੋਟਸ ਜਿੱਥੋਂ ਅੱਜ ਸ਼ੁਰੂਆਤ ਹੋਈ ਹੈ, ਇਹਨੂੰ ਅਸੀਂ ਵਾਕਈ ਹੀ ਉਸ ਪਿਓਰਿਟੀ ਵੱਲ, ਉਸ ਇਨੋਸੈਂਸ ਵੱਲ, ਉਸ ਬਲਿਸ ਵੱਲ ਲਿਜਾਣਾ ਹੈ। ਜੇ ਹੁਣ ਅਸੀਂ ਚੈੱਕ, ਗੱਲ ਤਾਂ ਬੜੀ ਆਸਾਨ ਹੋ ਗਈ ਕਿ ਯੁਧਿਰ ਜਸਵਾਲ ਜੀ ਨੇ ਮਕਸਦ, ਆਪਣੀ ਮੈਂ ਗੱਲ ਕਰ ਰਿਹਾ, ਹਰੇਕ ਦਾ ਪਰਪਜ਼ ਆਫ ਲਾਈਫ ਹੋ ਸਕਦਾ ਹੈ। ਔਰ ਮੈਂ ਇੱਥੇ ਦੁਬਾਰਾ ਦੁਹਰਾ ਦਵਾਂ, ਮੈਂ ਵੀ ਪ੍ਰਮਾਈਸ ਨਹੀਂ ਸੈੱਟ ਕਰਨਾ ਚਾਹੁੰਦਾ ਕਿ ਯੈਸ ਮਕਸਦ ਹੋਣਾ ਚਾਹੀਦਾ ਲਾਈਫ ਦਾ, ਜਾਂ ਕੋਈ ਲਾਈਫ ਦਾ ਪਰਪਸ ਹੋਣਾ ਚਾਹੀਦਾ। ਸਮਝ ਤੇ ਆ ਗਈ ਕਿ ਜੀ ਵਟ, ਹੋਰ ਕੀ ਰੀਜ਼ਨ ਹੋ ਸਕਦਾ ਇਸ ਪਲੈਨਟ ਤੇ ਆਉਣ ਦਾ? ਟੂ ਲਵ ਐਂਡ ਬੀ ਲਵਡ, ਹੋਰ ਤਾਂ ਮੈਨੂੰ ਲੱਗਦਾ ਨਹੀਂ ਕੋਈ ਰੀਜ਼ਨ ਹੋਏਗਾ। ਤੇ ਫਿਰ ਉਹ ਟੂ ਲਵ ਐਂਡ ਬੀ ਲਵਡ, ਉਹ ਫਿਰ ਕਿੱਦਾਂ? ਕੋਈ ਬਾਜ਼ਾਰ ਤੋਂ ਤਾਂ ਮਿਲਣਾ ਨਹੀਂ, ਜੇਬੀ ਚ ਪਾ ਲਿਆ ਕਿ ਜੀ ਜਾ ਕੇ ਅੱਜ 100 ਕਿਲੋ ਲਵ ਖਰੀਦਿਆ, ਜੇਬ ਚ ਪਾ ਲਿਆ, ਲਓ ਜੀ ਲਵ ਮੰਡੀ ਜਾ ਰਹੇ ਹਾਂ, ਮੈਨੂੰ ਵੀ ਤੁਸੀਂ ਵਾਪਸ ਮੋੜ ਦਿਓ, ਉਹ ਕਿੱਦਾਂ ਹੋਏਗਾ? ਉਹੀ ਥੋਟਸ ਦੇ ਵਿੱਚ, ਉਹ ਪਿਓਰਿਟੀ, ਇਨੋਸੈਂਸ, ਕਿਸੇ ਨੂੰ ਜੱਜ ਨਹੀਂ ਕਰਨਾ, ਉਹਦੇ ਤੇ ਬਸ ਵਰਕ। ਮੈਂ ਆਪਣੀ ਗੱਲ ਕਰ ਰਿਹਾ, ਉਹਦੇ ਤੇ ਕਰਨ ਦੀ ਕੋਸ਼ਿਸ਼ ਹੈ। ਔਰ ਬੀਇੰਗ ਇਨ ਮੀਡੀਆ, ਮੈਂ ਹਮੇਸ਼ਾ ਕਹਿੰਦਾ ਇਟਸ ਅ ਵੈਰੀ ਟਾਈਟ ਰੋਪ ਦੈਟ ਆਈ ਐਮ ਵਾਕਿੰਗ, ਕਿਉਂਕਿ ਪ੍ਰੋਫੈਸ਼ਨ ਹੀ ਐਸਾ ਹੈ। ਇਹਦਾ ਬਹੁਤ ਸੁੱਖ ਹੈ, ਨਿੱਘ ਹੈ, ਆਮ ਨੋਟ ਕੰਪਲੇਨਿੰਗ, ਬਟ ਇੱਕ ਚੈਲੰਜ ਵੀ ਨਾਲ ਹੈ। ਇੱਕ ਚੈਲੰਜ ਵੀ ਨਾਲ ਹੈ ਕਿ ਜਦ ਅਸੀਂ ਮੀਡੀਆ ਚ ਹੈਗੇ, ਖਾਸ ਕਰ ਮੈਂ ਜੇ ਨਿਊਜ਼ ਅਨਾਲਿਸਿਸ ਵੀ ਕਰਨੀ ਹੈ, ਤਾਂ ਫਿਰ ਉੱਥੇ ਕਿਤੇ ਨਾ ਕਿਤੇ ਹੋ ਸਕਦਾ ਹੈ ਸਾਡੇ ਅੰਦਰ ਸਰਟਨ ਇਨਹੈਰੈਂਟ ਬਾਇਸਿਸ ਨੇ। ਸਾਡਾ ਆਪਣਾ ਚੈਲੰਜ ਦੱਸ ਰਿਹਾ, ਸਾਡੇ ਅੰਦਰ ਇਨਹੈਰੈਂਟ ਬਾਇਸਿਸ ਵੀ ਹੋ ਸਕਦੇ ਨੇ, ਕਿਉਂਕਿ ਆਖਿਰਕਾਰ ਜਰਨਲਿਸਟ ਬਹੁਤ ਕੋਸ਼ਿਸ਼ ਕਰਨੀ ਚਾਹੀਦੀ ਹੈ ਟੂ ਬੀ ਵੈਰੀ ਵੈਰੀ ਓਬਜੈਕਟਿਵ, ਬਟ ਸਟਿਲ ਯੂ ਬਿਲੋਂਗ ਟੂ ਸਰਟਨ ਕਮਿਊਨਿਟੀ, ਕੰਟਰੀ ਆਫ ਓਰੀਜਨ, ਸਰਟਨ ਰਿਲੀਜਨ ਦਾ ਵੀ ਠੱਪਾ ਲੱਗਾ ਹੁੰਦਾ ਸਾਡੇ ਦੇ, ਠੀਕ ਹੈ। ਸੋ ਬਹੁਤ ਸਾਰੇ ਠੱਪੇ ਲੱਗੇ ਹੁੰਦੇ ਆ, ਉਹ ਕਿੱਦਾਂ ਉਹਨਾਂ ਇਨਹੈਰੈਂਟ ਬਾਇਸਿਸ ਤੋਂ ਬਚ ਕੇ ਓਬਜੈਕਟਿਵ ਰਹਿਣਾ। ਔਰ ਜੋ ਲਾਈਫ ਦਾ ਅਸਲ ਮਕਸਦ ਹੈ, ਉਹ ਮੈਂ ਸਮਝਦਾ ਕਿ ਇਹ ਨਹੀਂ ਹੋਏਗਾ ਮੇਰੀ ਲਾਈਫ ਦਾ ਮਕਸਦ ਕਿ ਮੈਂ ਖਬਰਾਂ ਸੁਣਾ ਦਵਾਂ, ਅਨਾਲਿਸਿਸ ਕਰਦਾ, ਇਹ ਤਾਂ ਰੋਜ਼ੀ ਰੋਟੀ ਦਾ ਇੱਕ ਸਾਧਨ ਹੈ, ਜਾਂ ਕੋਈ ਘਰ ਕਿਰਾਏ ਤੇ ਲੈ ਲਵਾਂ ਜਾਂ ਖਰੀਦ ਲਵਾਂ, ਜਾਂ ਕੋਈ ਗੱਡੀ ਖਰੀਦ ਕੇ ਚਲਾਉਣੀ ਸ਼ੁਰੂ ਕਰਦਾ, ਉਹਦੇ ਵਿੱਚ ਗੈਸ ਪਵਾ ਲਈ, ਜਾਂ ਬ੍ਰੈਡ ਲਿਆ ਕੇ ਸੈਲਡ ਕੱਟ ਕੇ ਖਾਣਾ ਖਾ ਲਿਆ, ਇਹ ਤੇ ਚੱਲ ਰਿਹਾ ਸਿਲਸਿਲਾ, ਇਹ ਤੇ ਸਾਰਾ ਫਿਜ਼ੀਕਲ ਸਿਸਟਮ ਹੈ ਸਾਰਾ। materialistic system hai, but asal de vich jehda sahi mayne ch main samajhda hai ke maqsad jehda purpose ho sakda hai, oh mainu nahi lagda ke is to alawa kuch hor ho sakda hai. To love and beloved aur di shuruaat aaj de thought ton phir tusi zikr kar ditti ke jehdiyan sadiyan thoughts ne jehde te mainu lagda hai ke haje 5000 saal lag jane hai kam karan nu, ke how do I make sure ke mere jehdiyan thoughts ne ohde vich harek layi love hove. ਤੁਸੀਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਜਦੋਂ ਥੋਟਸ ਦੀ ਗੱਲ ਕੀਤੀ ਤੇ ਤੁਹਾਨੂੰ ਮੈਂ ਸਵਾਲ ਪੁੱਛਿਆ ਸੀ ਕਿ ਵਧੀਆ ਕਿੱਦਾਂ ਕਰਨਾ, ਤੁਸੀਂ ਉਹਦੇ ਵਿੱਚ ਕਿਹਾ ਕਿ ਜਿਹੜੇ ਸਾਡੇ ਵਿਕਾਰ ਨੇ, ਕ੍ਰੋਧ ਦੀ ਤੁਸੀਂ ਗੱਲ ਕੀਤੀ, ਈਗੋ ਦੀ ਤੁਸੀਂ ਗੱਲ ਕੀਤੀ, ਬਿਲਕੁਲ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਸ਼ਾ, ਇਹ ਜਿਹੜੇ ਸਾਡੇ ਫੈਕਟਰਸ ਨੇ, ਐਂਗਰ, ਗਰੀਡ, ਜੈਲਸੀ, ਲਸਟ, ਇਹ ਈਗੋ, ਬਿਲਕੁਲ ਇਹਦੇ ਤੇ ਕੰਮ ਕਰਨ ਦੀ ਜ਼ਰੂਰਤ ਹੈ. ਬਟ ਮੈਂ ਜ਼ਾਤੀ ਤੌਰ ਤੇ ਸਮਝਦਾ ਕਿ ਔਨ ਸਕੇਲ ਆਫ 0 to 10 ਜ਼ੀਰੋ ਤੋਂ ਹੋ ਨਹੀਂ ਸਕਦੇ. ਸੋ ਪੂਰਾ ਬੜੀ ਸਾਰੀ ਲੈ ਲਓ ਕਿ ਬੜੀ ਸਾਰੀ ਜਿਹੜੀ ਹੈ ਗਲਾਸ ਹੈ, ਬੜਾ ਗਲਾਸ ਹੈ ਪਾਣੀ ਦਾ, ਉਹਦੇ ਵਿੱਚ ਮੈਂ ਆਪਣੀ ਗੱਲ ਕਰ ਰਿਹਾ, ਉਹਦੇ ਵਿੱਚ ਪਾਣੀ ਜਿਹੜਾ ਹੈ, ਪਾਣੀ ਬੀਇੰਗ ਅਵਰ ਥੋਟਸ, ਤੇ ਉਹਦੇ ਵਿੱਚ ਪਾਣੀ ਦੇ ਵਿੱਚ ਮਿੱਟੀ ਬੜੀ ਪਈ ਹੋਈ ਹੈ ਜਿਹਦੇ ਕਾਰਨ ਕਿ ਉਹ ਪਾਣੀ ਬੜਾ ਗੰਦਲਾ ਹੋਇਆ ਪਿਆ ਇਹਨਾਂ ਚੀਜ਼ਾਂ ਦੇ ਨਾਲ ਹੀ. ਉਹ 5 ਸਾਲ ਦੇ ਯੁਧਵੀਰ ਦੇ ਵਿੱਚ ਔਰ 8 ਸਾਲ ਦੇ ਵਿੱਚ ਉਹ ਪਾਣੀ ਚ ਮਿੱਟੀ ਬੜੀ ਪਈ ਹੋਈ ਹੈ. ਬੜੇ ਸਾਰੀ ਅਸੀਂ ਜੱਜ ਕਰਦੇ ਹਾਂ, ਕੰਪਲੇਨ ਵੀ ਕਰਦੇ ਹਾਂ, ਈਰਸ਼ਾ ਵੀ ਹੋਏਗੀ, ਗੁੱਸਾ ਵੀ ਹੋਏਗਾ, ਸਾਰਾ ਕੁਛ ਹੀ ਉਸ ਪਾਣੀ ਦੇ ਵਿੱਚ. ਹੁਣ ਉਹਨੂੰ ਠੀਕ ਕਿਸ ਤਰ੍ਹਾਂ ਕਰਨਾ? ਇੱਕ ਮੈਂ ਕਹਿ ਸਕਦਾ ਜੇ ਪਾਣੀ ਨੂੰ ਫਿਲਟਰ ਕਰੋ, ਇਹਦੇ ਚੋਂ ਕੱਢੀਏ, ਮਿੱਟੀ ਕੱਢੀਏ, ਜਾਂ ਬਾਹਰੋਂ ਸਾਫ ਪਾਣੀ ਪਾਉਣਾ ਸ਼ੁਰੂ ਕਰ ਦਈਏ, ਉਹਦੇ ਚੋਂ ਹੌਲੀ 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 ਮਿੱਟੀ ਨਿਕਲਦੀ ਜਾਏਗੀ, ਸਾਫ਼ ਪਾਣੀ ਵੱਧਦਾ ਜਾਏਗਾ, ਕਲੀਨ ਵਾਟਰ ਵੱਧਦਾ ਚਲਾ ਜਾਏਗਾ. ਜ਼ੀਰੋ ਕਰਨਾ ਮੇਰੇ ਮੁਤਾਬਿਕ ਮੁਸ਼ਕਿਲ ਹੈ, ਮੈਂ ਗਲਤ ਵੀ ਹੋ ਸਕਦਾ. ਆਈ ਆਲਵੇਜ਼ ਵਾਂਟ ਟੂ ਆਸਕ ਦਿਸ ਕੁਐਸਚਨ ਟੂ ਮੈਨੀ ਪੀਪਲ ਕਿ ਕਿਆ ਕੋਈ ਇਨਸਾਨ ਹੈ ਜਿਹਨੇ ਕੋਈ, ਚਲੋ ਗੁੱਸਾ ਹੀ ਜ਼ੀਰੋ ਕਰ ਲਿਆ ਹੋਵੇ, ਕਿ ਬੰਦਾ ਕੋਈ ਕਹਿ ਦੇਵੇ ਕਿ ਇਸ ਧਰਤੀ ਤੇ ਹੈ ਇਨ ਦਿਸ ਸ਼ੇਪ ਐਂਡ ਫਾਰਮ ਇਨਸਾਨ ਹੈ ਉਹ, ਕਹੇ ਜੀ ਬਾਕੀ ਤਾਂ ਈਰਸ਼ਾ, ਈਗੋ ਜਿਹੜੀ ਹੈ, ਲਸਟ ਜਿਹੜੀ ਹੈ, ਇਹ ਜ਼ੀਰੋ ਨਹੀਂ ਹੋਈ, ਬਟ ਘੱਟੋ ਘੱਟ ਗੁੱਸਾ ਜ਼ੀਰੋ ਹੋ ਗਿਆ ਜੀ. ਗੁੱਸਾ ਕਦੇ ਨਹੀਂ ਆਏਗਾ ਜੀ ਮੈਨੂੰ, ਮੈਂ ਜ਼ੀਰੋ ਕਰ ਲਿਆ. ਜਿੰਨੀ ਮੈਂ 10 ਸਾਲ 50 ਸਾਲ ਜ਼ਿੰਦਗੀ ਜੀਵਾਂਗਾ ਮੈਨੂੰ ਗੁੱਸਾ ਨਹੀਂ ਆਏਗਾ. ਮੈਂ ਕਹਿੰਦਾ ਜੀ ਗੁੱਸਾ ਬਹੁਤ ਘੱਟ ਗਿਆ ਹੋਏਗਾ ਵੀ ਤੁਹਾਨੂੰ 10 ਸਾਲਾਂ ਚ ਇੱਕ ਵਾਰ ਆਇਆ ਸਿਰਫ, ਠੀਕ ਹੈ, ਬਹੁਤ ਬੜੀ ਗੱਲ ਹੈ ਕਿ 10 ਸਾਲਾਂ ਚ ਇੱਕ ਵਾਰ ਆਇਆ, ਥੋੜਾ ਜਿਹਾ ਆਇਆ ਸੀ ਇੱਕ ਵਾਰ 10 ਸਾਲਾਂ ਚ, ਪਰ ਕੋਈ ਕਹਿ ਦੇਵੇ ਕਿ ਜ਼ੀਰੋ ਹੀ ਕਰ ਦਿੱਤਾ ਕਿ ਹੁਣ ਅਗਲੇ 10-20-50 ਸਾਲ ਚ ਨਹੀਂ ਆਏਗਾ ਕਦੇ, ਮੈਨੂੰ ਲੱਗਦਾ ਕਿ ਇੰਪੋਸੀਬਲ ਹੈ. ਸਿਰਫ ਥੋੜਾ ਥੋੜਾ ਚੰਗਾ ਪਾਣੀ ਪਾਈ ਜਾਓ ਔਰ ਉਹਦੇ ਜ਼ਰੀਏ ਵੈਨ ਵੀ ਸਟਾਰਟ ਅਨਲਾਈਜ਼ਿੰਗ ਦਿਸ ਥਿੰਗ ਯੈਸ ਲਵ ਕਾਇੰਡਨੈਸ ਕੰਪੈਸ਼ਨ ਇਹਦੂ ਪਕੜੀਏ ਕਿਤੇ ਨਾ ਕਿਤੇ, ਔਰ ਉਹਦੀ ਸ਼ੁਰੂਆਤ ਪੋਜ਼ਿਟਿਵ ਸੋਚ ਤੋਂ, ਨੰਬਰ 1 ਜੋ ਮੈਂ ਸਮਝਦਾ ਹੁਣ ਇਹਦਾ ਤਰੀਕੇਕਾਰ ਜੋ ਮੈਂ ਆਪਣੀ ਹਰ ਇੱਕ ਬੰਦਾ ਆਪਣੀ ਐਡਵਾਈਸ ਕਰ ਸਕਦਾ, ਪਹਿਲੀ ਚੀਜ਼ ਪੋਜ਼ਿਟਿਵ ਸੋਚ, ਬਈ ਚੰਗਾ ਹਰ ਚੀਜ਼ ਹਰ ਇਨਸਾਨ ਨੂੰ ਚੰਗਾ ਦੇਖਣਾ, ਹਰ ਇੱਕ ਗਲਤ ਚੰਗਾ ਦੇਖਣ ਦੀ ਕੋਸ਼ਿਸ਼ ਕਰਨੀ. ਕਈ ਵਾਰ ਕਿਆ ਸਾਨੂੰ ਬੁਰਾ ਲੱਗਦਾ ਹੈ ਪਰ ਕਿਸੇ ਨੇ, ਇਹਦਾ ਇੱਕ ਲਿਟਮਸ ਟੈਸਟ ਹੈ ਕਿ ਸੋਚ ਪੋਜ਼ਿਟਿਵ ਹੈ ਕਿ ਨੈਗੇਟਿਵ. ਰੈਪ ਅਪ ਕਰਦੇ ਹਾਂ ਗੱਲ ਨੂੰ. ਜੇ ਤੁਹਾਡਾ ਤਾਨਿਆ ਜੀ ਤੁਹਾਡੇ ਲਈ ਸਵਾਲ ਹੈ, ਜੇ ਤੁਹਾਡਾ ਕਿਸੇ ਇਨਸਾਨ ਨੇ ਸੋਚਿਆ ਨੀ ਜੀ ਬਹੁਤ ਜ਼ਿਆਦਾ ਬੁਰਾ ਵੀ ਕਰ ਦਿੱਤਾ, ਤੁਹਾਡਾ ਕਿਸੇ ਇਨਸਾਨ ਨੇ ਸੋਚਿਆ ਨੀ ਬਹੁਤ ਜ਼ਿਆਦਾ ਬੁਰਾ ਕਰ ਦਿੱਤਾ, ਜੇ ਉਹਦੇ ਲਈ ਵੀ ਮਨ ਦੇ ਵਿੱਚ ਲਵ ਹੈ, ਕਾਇੰਡਨੈਸ, ਫੋਰਗਿਵਨੈਸ ਤੇ ਹੋਣੇ ਹੀ ਹੋਣੇ ਆ, ਉੱਥੋਂ ਤਾਂ ਹੋਣੇ ਹੀ ਹੋਣੇ ਆ. ਬੰਦਾ ਕਹਿੰਦਾ ਜੀ ਮੈਂ ਕਈ ਵਾਰ ਇੱਕ ਵਰਡ ਯੂਜ਼ ਕਰਿਆ ਕਰਦਾ ਸੀ ਕਿ ਮੈਂ ਇਨਡਿਫਰੈਂਟ ਹੋ ਜਾਂਦਾ ਜੀ, ਮੈਂ ਸੋਚਦਾ ਸੀ ਕਿ ਜੇ ਕਿਸੇ ਨੇ ਮੇਰਾ ਬਹੁਤ ਮਾੜਾ ਕੀਤਾ, ਯੂ ਦੀ ਸਵਾਲ ਇਨਡਿਫਰੈਂਟ ਹੋ ਜਾਓ, ਮੈਂ ਵਰਡ ਬੜਾ ਯੂਜ਼ ਕਰਨ ਲੱਗ ਪਿਆ ਸੀ ਆਪਣੀ ਲਾਈਫ ਚ 8-10 ਸਾਲ ਪਹਿਲਾਂ, ਇਨਡਿਫਰੈਂਟ ਹੋ ਜਾਓ, ਮਤਲਬ ਠੀਕ ਹੈ ਜੀ ਉਹ ਸਾਡੇ ਲਈ ਐਗਜ਼ਿਸਟ ਹੀ ਨਹੀਂ ਕਰਦਾ, ਅਸੀਂ ਬੁਰਾ ਨਹੀਂ ਸੋਚਣਾ, ਬੁਰਾ ਕਰਨਾ ਤੇ ਮੈਂ ਸੋਚਦਾ ਹੀ ਸੀ ਬੜਾ ਬੁਰਾ ਕਰਮਾ, ਬਟ ਮੈਂ ਵਰਡ ਯੂਜ਼ ਕਰਨ ਲੱਗ ਪਿਆ ਜੀ ਇਨਡਿਫਰੈਂਟ ਹੋ ਜਾਓ, ਉਹ ਹੈ ਨਹੀਂ ਜੀ ਸਾਡੇ ਲਈ, ਬਸ ਪਰਵਾਹ ਹੀ ਨਾ ਕਰੋ ਇਸ ਤਰ੍ਹਾਂ. ਪਰ ਫਿਰ ਮੈਂ ਸੋਚਿਆ ਕਿੱਡੀ ਵੱਡੀ ਈਗੋ ਗੱਲ ਹੈ, ਇਨਡਿਫਰੈਂਟ ਵੀ ਉਹ ਐਗਜ਼ਿਸਟ ਹੀ ਨਹੀਂ ਕਰਦਾ ਜੀ, ਇਹ ਵੀ ਤਾਂ ਕਿਤੇ ਨਾ ਕਿਤੇ ਈਗੋ ਹੋ ਗਈ ਨਾ. ਮਜ਼ਾ ਤੇ ਇਸ ਗੱਲ ਦਾ ਕਿ ਜਿਹਨੇ ਬਹੁਤ ਬੁਰਾ ਕੀਤਾ ਹੋਵੇ, 5 ਸਾਲ ਦੇ ਬੱਚੇ ਲਈ ਤੁਸੀਂ ਹੁਣ ਐਗਜ਼ਾਮਪਲ ਦਿੱਤੀ ਨਾ, ਹੁਣ ਤੁਹਾਡੀ ਐਗਜ਼ਾਮਪਲ ਹੀ ਪਕੜ ਲਈ ਹੈ ਮੈਂ, 5 ਸਾਲ ਦੇ ਬੱਚੇ ਦਾ ਕਿਸੇ ਨੇ ਬਹੁਤ ਬੁਰਾ ਵੀ ਕੀਤਾ ਹੋਵੇ, ਉਹਨੂੰ ਵੀ ਪਿਆਰ ਕਰ ਲੈਂਦਾ, ਉਹਨੂੰ ਵੀ ਪਿਆਰ ਕਰ ਲੈਂਦਾ ਕਿਉਂਕਿ ਸੋਚ ਬਿਲਕੁਲ ਪਿਓਰ ਹੈ. ਉਹ ਹੈ ਥੋਟਸ ਦੀ ਪਾਵਰ, ਉਸ ਬੱਚੇ ਦੀ ਪਾਵਰ ਆਫ ਥੋਟਸ ਹੈ. ਇਹ ਜਦੋਂ ਅਸੀਂ ਇਸ ਪਲੈਨਟ ਤੇ ਆਏ ਹਾਂ ਇਹ ਆ, ਤੁਹਾਨੂੰ ਕਦੇ 5 ਸਾਲ ਨੂੰ ਥੋੜਾ ਜਿਹਾ ਪਿੱਛੇ ਲੈ ਜਾਓ, 3 ਸਾਲ ਦਾ ਬੱਚਾ ਵਿਦ ਡਿਊ ਰਿਸਪੈਕਟ ਉਹ ਕਦੇ ਨੀ ਇਹ ਗੱਲ ਬੋਲ ਸਕਦਾ ਕਿ ਜੀ ਉਹਦੇ ਤਾਂ ਸੋਚ ਹੀ ਨਹੀਂ ਰਹੇ, ਸੋਚੇਗਾ ਹੀ ਨਹੀਂ ਉਹ ਮਾਇੰਡ ਦੇ ਵਿੱਚ ਇੰਨੀ ਕਰਪਸ਼ਨ ਹੀ ਨਹੀਂ ਆਈ, ਮਾਇੰਡ ਦੇ ਵਿੱਚ ਇੰਨੀ ਡਿਲੂਸ਼ਨ ਹੀ ਨਹੀਂ ਆਈ ਕਿ ਉਹ ਬੱਚਾ ਕਹੇ ਜੀ ਉਸ ਬੰਦੇ ਨੇ ਮੇਰਾ ਮਾੜਾ ਕੀਤਾ. ਉਸ ਬੱਚੇ ਦਾ ਕੋਈ ਫਰਜ਼ ਕਰ ਲੋਗ ਇਨਸਾਨ ਹੈ, ਛੋਟੇ ਬੱਚੇ ਦਾ ਕੋਈ ਮਿਲਕ ਹੈ, ਉਹਦਾ ਦੁੱਧ ਪੀਣ ਲਈ ਕਿਤੇ ਸਾਈਡ ਤੇ ਰੱਖਿਆ ਹੋਇਆ ਅ ਬੋਟਲ ਆਫ ਮਿਲਕ, ਇੱਕ ਇਨਸਾਨ ਆਉਂਦਾ ਬੱਚਾ ਰੋ ਰਿਹਾ, ਬੜੀ ਕਰੂਅਲ ਜੀ ਗੱਲ ਕਰ ਰਿਹਾ, ਮੈਨੂੰ ਗੱਲ ਕਰਦੇ ਵੀ ਚੰਗੇ ਲੱਗ ਰਹੇ, ਇੱਕ ਇਨਸਾਨ ਆਉਂਦਾ ਉਸ ਬੱਚੇ ਦੀ ਬੋਟਲ ਆਫ ਮਿਲਕ ਜਿਹੜੀ ਆ ਉਹ ਲੈ ਜਾਂਦਾ, ਬੱਚੇ ਨਹੀਂ ਦਿੰਦਾ, ਬੱਚਾ ਵਿਚਾਰਾ ਰੋ ਰਿਹਾ। ਲੇਕਿਨ ਬੱਚੇ ਨੂੰ ਜਦੋਂ ਬੋਟਲ ਆਫ ਮਿਲਕ ਮਿਲ ਗਿਆ, ਉਸ ਤੋਂ ਬਾਅਦ ਤੁਸੀਂ ਬੱਚੇ ਨੂੰ ਪੁੱਛੋ ਜੀ ਉਹ ਤਾਂ ਤੁਹਾਡਾ, ਤੁਸੀਂ ਤਾਂ ਬੇਟਾ ਰੋ ਰਹੇ ਸੀ 3 ਸਾਲ ਦੇ ਬੱਚੇ ਨੂੰ, ਉਹ ਤੁਹਾਡਾ ਜਿਹੜੀ ਬੋਟਲ ਆਫ ਮਿਲਕ ਉਹ ਲੈ ਗਿਆ, ਤੁਹਾਡੇ ਮਨ ਚ ਕੋਈ ਉਹਦੇ ਲਈ ਵੈਰ ਵਿਰੋਧ, ਕੋਈ ਈਰਸ਼ਾ, ਕੋਈ ਗੁੱਸਾ, ਕੋਈ ਪਲੈਨਿੰਗ ਕਰੀਏ, ਕੋਈ ਉਸਨੂੰ ਕੋਈ ਖਰਾਬੀ ਕਰੀਏ, ਬੱਚੇ ਨੂੰ ਇਹ ਗੱਲ ਸਮਝ ਨਹੀਂ ਆਣੀ। ਬੱਚੇ ਲਈ ਨਹੀਂ, ਬੱਚਾ ਫੁੱਲ ਆਫ ਲਵ ਹੈ। ਤੇ ਜਦ ਅਸੀਂ ਇਸ ਸਟੇਜ ਤੇ ਆ ਗਏ, ਜੋ ਆਪਣੀ ਸਾਡੀ ਸਟੇਜ ਸੀਗੀ, ਸਾਡੀ ਸਾਰਿਆਂ ਦੀ ਸਟੇਜ ਸੀਗੀ, ਜਦ ਵਾਪਸ ਉਸ ਸਟੇਜ ਤੇ ਆ ਗਏ ਹਾਂ ਕਿ ਜਿਹਨੇ ਸਭ ਤੋਂ ਮਾੜਾ ਵੀ ਕੀਤਾ, ਕੋਸ਼ਿਸ਼ ਕਰ ਰਿਹਾ, ਵੀ ਆਰ ਆਲ ਟਰਾਇੰਗ, ਐਟਲੀਸਟ ਮੈਂ ਤੇ ਟਰਾਈ ਕਰ ਰਿਹਾ, ਬਹੁਤ ਸਾਰੇ ਲੋਕ ਉਸ ਸਟੇਜ ਤੇ ਪਹੁੰਚ ਗਏ ਹੋਣਗੇ, ਤੇ ਜਦ ਅਸੀਂ ਉਸ ਸਟੇਜ ਤੇ ਪਹੁੰਚ ਜਾਵਾਂਗੇ, ਫਿਰ ਅਸੀਂ ਗੱਲ ਕਰ ਸਕਦੇ ਹਾਂ ਕਿ ਯੈਸ ਜੋ ਅੱਜ ਦੀ ਥਾਟ ਹੈ, ਕਿਉਂਕਿ ਬਹੁਤ ਡੀਪ ਮੀਨਿੰਗ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਪਾਵਰ ਆਫ ਥਾਟਸ, ਉਹਨੂੰ ਸਾਦਾ ਜਿਹੇ ਸ਼ਬਦਾਂ ਚ ਸਮਝਾਉਣਾ ਹੈ ਤਾਂ ਚੈਲੇਂਜਿੰਗ, ਬਟ ਵੀ ਆਰ ਆਲ ਟਰਾਇੰਗ। ਤੇ ਤਾਨਿਆ ਜੀ, ਕ੍ਰਾਈਟੀਰੀਆ ਇੱਕ ਹੀ ਆ ਕਿ ਉਹ ਪਾਵਰ ਆਫ ਥਾਟਸ ਦਾ ਅਹਿਸਾਸ ਜਾਂ ਸਾਡੀ ਸੋਚ 1% ਵੀ ਨੈਗੇਟਿਵ ਨਹੀਂ ਹੈ। ਅਸੀਂ 100 ਸਾਲਾਂ ਦੇ ਵਿੱਚ 1 ਵਾਰ ਵੀ ਕੰਪਲੇਂਟ ਨਹੀਂ ਕੀਤੀ। ਮੈਂ ਆਪਣੇ ਵੱਲੋਂ ਸਿੱਟੇ ਕੱਢੇ ਆ ਕਿ ਜੇ ਮੈਂ ਆਪਣੀ ਸੋਚ ਨੂੰ ਉਸ ਨੇੜਾ ਲਿਆਣਾ ਤਾਂ ਯੁੱਧਵੀਰ ਕਰਨਾ ਕੀ ਪਏਗਾ। 100 ਸਾਲ ਚ 1 ਵਾਰ ਵੀ ਕੰਪਲੇਂਟ ਨਹੀਂ ਕੀਤੀ ਕਿਸੇ ਵੀ ਚੀਜ਼ ਲਈ। ਹਰ ਚੀਜ਼ ਲਈ ਸ਼ੁਕਰ ਹੈ, ਹਰ ਚੀਜ਼ ਲਈ ਸ਼ੁਕਰ ਹੈ, ਜੋ ਪਰਮਾਤਮਾ ਕਰ ਰਿਹਾ, ਜੋ ਕੁਦਰਤ ਕਰ ਰਹੀ, ਸਭ ਠੀਕ ਹੈ। 100 ਸਾਲ ਚ 1 ਵਾਰੀ ਵੀ ਕਿਸੇ ਨੂੰ ਜੱਜ ਨਹੀਂ ਕਰਨਾ। ਜਿਸ ਇਨਸਾਨ ਨੇ ਤੁਹਾਡਾ ਮਾੜੇ ਤੋਂ ਮਾੜਾ ਵੀ ਕੀਤਾ, ਉਹਦੇ ਲਈ ਵੀ ਲਵ। ਆ ਬੜਾ ਈਗੋਇਸਟਿਕ ਵਰਡ ਹੋ ਗਿਆ, ਇਨਡਿਫਰੈਂਟ ਹੋ ਗਿਆ ਜੀ। ਮੈਂ ਜੀ ਉਹ ਫਿਰ ਮੇਰੇ ਲਈ ਜੀ ਉਹ ਬੰਦਾ ਐਗਜਿਸਟ ਨਹੀਂ ਕਰਦਾ, ਇਹ ਮੈਂ ਆਮ ਕਹਿੰਦਾ ਸੀਗਾ, ਉਹ ਇਨਡਿਫਰੈਂਟ ਹੋ ਗਿਆ ਜੀ, ਮੈਂ ਮਾੜਾ ਨਹੀਂ ਸੋਚਦਾ ਜੀ। ਨਹੀਂ, ਉਹਦੇ ਲਈ ਵੀ ਲਵ, ਫਿਰ ਅਸੀਂ ਕਹਿ ਸਕਦੇ ਹਾਂ ਕਿ ਇੱਥੇ ਪਾਵਰ ਆਫ ਥਾਟਸ ਕਿਤੇ ਕੰਮ ਹੋਣਾ ਸ਼ੁਰੂ ਹੋਇਆ ਜੀ। ਤੁਸੀਂ ਤਾਨਿਆ ਜੀ ਕੁਛ ਐਡ ਕਰਨਾ ਚਾਹੋ ਤਾਂ ਕਰੋ, ਨਹੀਂ ਤਾਂ ਫਿਰ ਅਸੀਂ ਅੱਗੇ ਵਧਦੇ ਹਾਂ
ਜੀ। ਬਿਲਕੁਲ ਯੁਧਵੀਰ ਜੀ, ਬਹੁਤ ਬਿਊਟੀਫੁਲੀ ਤੁਸੀਂ ਐਕਸਪਲੇਨ ਕੀਤਾ, ਐਂਡ ਇੱਥੇ ਆਈ ਥਿੰਕ ਆਪਾਂ ਕੰਕਲੂਡ ਕਰਾਂਗੇ ਇੱਕ ਜੋ ਮੈਸੇਜ ਹੈ, ਮੋਰਲ ਹੈ, ਦੈਟ ਇਜ਼ ਕਿ ਸਾਰੇ ਜਾਣੇ ਆਪਣੇ ਜੋ ਥੋਟਸ ਨੇ ਆਪਾਂ ਉਹਨਾਂ ਨੂੰ ਜ਼ਰੂਰ ਐਨਾਲਾਈਜ਼ ਕਰਕੇ ਦੇਖੀਏ ਕਿ ਜਿੱਦਾਂ ਤੁਸੀਂ ਇੱਕ ਪੋਜ਼ਿਟਿਵ ਥੋਟ ਦੀ ਗੱਲ ਕੀਤੀ ਹੈ, ਉਹ ਚੀਜ਼ ਬਹੁਤ ਇੰਪੋਰਟੈਂਟ ਹੈ ਕਿ ਔਨ ਡੇਲੀ ਬੇਸਿਸ ਅਸੀਂ ਕਿੱਦਾਂ ਆਪਣੇ ਬਾਰੇ ਸੋਚ ਰਹੇ ਹਾਂ, ਕਿਹੜੇ ਥੋਟਸ ਸਾਡੇ ਲਾਈਕ ਦਿਮਾਗ ਦੇ ਵਿੱਚ ਆਉਂਦੇ ਆ। ਐਂਡ ਇੱਕ ਚੀਜ਼ ਇੱਥੇ ਜ਼ਰੂਰ ਆਈ ਵੁੱਡ ਲਾਈਕ ਟੂ ਹਾਈਲਾਈਟ, ਇਹ ਚੀਜ਼ ਹੁੰਦੀ ਹੈ ਕਿ ਤੁਸੀਂ ਕਿਸੇ ਦਾ ਬੁਰਾ ਕਰ ਰਹੇ ਹੋ, ਪਰ ਇੱਕ ਚੀਜ਼ ਤੁਸੀਂ ਜੇ ਸੋਚ ਵੀ ਰਹੇ ਹੋ ਉਹ ਵੀ ਇੱਕ ਐਨਰਜੀ ਆ ਤੇ ਉਹ ਵੀ ਯੂਨੀਵਰਸ ਦੇ ਵਿੱਚ ਜਾ ਰਹੀ ਆ। ਸੋ ਟਰਾਈ ਕਿ ਉਹ ਚੀਜ਼ ਨੂੰ ਵੀ ਆਪਾਂ ਕੈਂਸਲ ਕਰੀਏ, ਐਂਡ ਜਿੰਨਾ ਹੋ ਸਕਦਾ ਹੈ ਨਾ ਆਪਣੇ ਲਈ, ਆਪਣੇ ਆਸ ਪਾਸ ਕਿ ਇੱਕ ਪੋਜ਼ਿਟਿਵ ਐਨਰਜੀ ਤੁਸੀਂ ਜ਼ਰੂਰ ਸਪਰੈਡ ਕਰੋ। ਜੇ ਕਈ ਵਾਰੀ ਕੋਈ ਕੁਛ ਵੀ ਚੀਜ਼ ਹੋ ਰਹੀ ਹੈ, ਤੁਸੀਂ ਆਪਣੇ ਦਿਮਾਗ ਦੇ ਵਿੱਚ ਵੀ ਯੂਨੀਵਰਸ ਦੇ ਨਾਲ ਜਾਂ ਐਨਰਜੀ ਕੁਛ ਵੀ ਤੁਸੀਂ ਨਾਮ ਦੇ ਦਿਓ ਨਾ, ਦੇਰ ਇਜ਼ ਅ ਪਾਵਰ ਗ੍ਰੇਟਰ ਦੈਨ ਅਸ, ਉਹ ਚੀਜ਼ ਤਾਂ ਹੈ। ਐਂਡ ਜਦੋਂ ਤੁਸੀਂ ਉੱਥੇ ਟੈਪ ਕਰ ਰਹੇ ਹੋ, ਤੁਸੀਂ ਕੋਈ ਵੀ ਥੋਟ ਲਾਈਕ ਸੈਂਡ ਕਰ ਰਹੇ ਹੋ ਯੂਨੀਵਰਸ ਦੇ ਵਿੱਚ, ਉਹ ਚੀਜ਼ ਹੁੰਦੀ ਆ, ਉਹ ਵਾਈਬ੍ਰੇਸ਼ਨ ਦੂਸਰੇ ਇਨਸਾਨ ਕੋ ਪਹੁੰਚਦੀਆਂ ਨੇ ਕਿਤੇ ਨਾ ਕਿਤੇ। ਇਹ ਚੀਜ਼ ਅੱਜ ਦੇ ਟਾਈਮ ਦੇ ਵਿੱਚ ਸਾਇੰਸ ਬੈਕਡ ਆ, ਇਹਦੇ ਉੱਤੇ ਸਟੱਡੀਜ਼ ਵੀ ਬਹੁਤ ਸਾਰੀਆਂ ਹੋ ਰਹੀਆਂ ਨੇ ਜੀ ਯੁਧਵੀਰ ਜੀ। ਐਂਡ ਇਹਦੇ ਨਾਲ ਇੱਕ ਛੋਟੀ
ਸੋਰੀ ਰਿਕਾਰਡਡ ਬ੍ਰੇਕ ਵੱਲ ਜਾਂਦੇ ਹੈਗੇ ਆ। ਹਾਂਜੀ, ਰਿਕਾਰਡਡ ਬ੍ਰੇਕ ਵੱਲ ਜਾਂਦੇ ਆ। ਮੈਨੂੰ ਮੈਸੇਜ ਆਇਆ ਜਤਿੰਦਰ ਸਾਹਿਬ ਦਾ, ਦੈਟ ਬੱਚਿਆਂ ਨੂੰ ਜਿਹੜਾ ਵੈਨ ਵੀ ਸਕੋਲਡ ਅਵਰ ਕਿਡਸ ਇਜ਼ ਇਟ ਐਂਗਰ। ਮੈਂ ਉਸ ਡਿਸਕਸ਼ਨ ਜਾਂ ਡਿਬੇਟ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਕਿ ਜਦ ਅਸੀਂ ਬੱਚਿਆਂ ਨੂੰ ਸਕੋਲਡ ਕਰਦੇ ਹਾਂ ਕਿ ਇਜ਼ ਇਟ ਐਂਗਰ ਫੋਰ ਐਂਗਰ ਫੋਰ ਅ ਗੁੱਡ ਰੀਜ਼ਨ ਕਿ ਜਦ ਬੱਚਿਆਂ ਨੂੰ, ਮੈਂ ਉਸ ਡਿਬੇਟ ਨਹੀਂ ਜਾਣਾ ਚਾਹੁੰਦਾ। ਮੈਂ ਸਿਰਫ ਇੰਨੀ ਗੱਲ ਕਹਾਂਗਾ ਕਿ ਜੇ ਇੰਟਿਊਸ਼ਨ ਠੀਕ ਹੈ, ਹਰੇਕ ਦਾ ਆਪਣਾ ਆਪਣਾ ਤਰੀਕਾ ਹੈ, ਕੋਈ ਬੱਚਿਆਂ ਨੂੰ ਸਕੋਲਡ ਕਰਨਾ ਹੈ ਇਜ਼ ਇਟ ਐਂਗਰ ਔਰ ਨੋਟ, ਆਈ ਡੋਨਟ ਨੋ, ਮਤਲਬ ਉਹਨੂੰ ਤੁਸੀਂ ਕਿਸ ਕੈਟੇਗਰੀ ਚ ਪਾਓਗੇ ਕਿ ਜੇ ਕੋਈ ਆਪਣੇ ਬੱਚਿਆਂ ਨੂੰ ਸਕੋਲਡ ਕਰਦਾ ਇਜ਼ ਇਟ ਐਂਗਰ। ਮੈਂ ਸਿਰਫ ਇੰਨਾ ਹੀ ਕਹਾਂਗਾ ਕਿ ਉਸ ਜੇ ਕੋਈ ਬੱਚੇ ਨੂੰ ਅਸੀਂ ਕਿਸੇ ਪੋਜ਼ਿਟਿਵ ਚੀਜ਼ ਲਈ ਇਨਕਰੇਜ ਕਰ ਰਹੇ ਹਾਂ ਤੇ ਉਹਦੇ ਵਿੱਚ ਉਹ ਤੁਸੀਂ ਦੇਖੋ ਕਿਸ ਤਰ੍ਹਾਂ ਕਰਨਾ, ਬਟ ਮੈਂ ਸਮਝਦਾ ਹਾਂ ਕਿ ਯੈਸ ਚੰਗੇ ਕੰਮ ਲਈ। ਹੁਣ ਮੈਂ ਤੇ ਆਪਣੀ ਗੱਲ ਕਰ ਸਕਦਾ ਕਿ ਜੇ ਮੈਨੂੰ ਕੋਈ ਸਕੋਲਡ ਕਰੇ ਤੇ ਮੈਂ ਨਹੀਂ ਕਹਾਂਗਾ ਕਿ ਉਹ ਮੇਰੇ ਤੇ ਐਂਗਰੀ ਆ। ਮੈਂ ਇੱਦਾਂ ਸੋਚਦਾ ਨਹੀਂ ਕਿ ਮੇਰੇ ਤੇ ਐਂਗਰੀ ਆ, ਮੈਂ ਤੇ ਇਹੀ ਸੋਚਦਾ ਕਿ ਆਈ ਵਿਲ ਨੋਟ ਕੰਸਿਡਰ ਇਟ ਐਂਗਰ ਫੋਰ ਮਾਈ ਸੈਲਫ, ਦੂਸਰੇ ਲਈ ਕੀ ਆ ਤੁਸੀਂ ਖੁਦ ਜੱਜ ਕਰੋ ਸਰ, ਮੈਂ ਉਹਦੇ ਤੁਹਾਡੇ ਸਵਾਲ ਦਾ ਜਵਾਬ ਤੁਹਾਡੇ ਤੇ ਛੱਡਦਾ ਹੈ। ਲੇਕਿਨ ਮੈਂ ਇਹ ਸਮਝਦਾ ਹਾਂ ਕਿ ਮੈਂ ਕੀ ਐਗਜ਼ਾਮਪਲ ਆ, ਮੈਂ ਕ੍ਰਿਕਟ ਖੇਡ ਰਿਹਾ ਤੇ ਮੇਰਾ ਕੋਚ ਸਾਹਮਣੇ ਖੜਾ ਹੈ ਤੇ ਉਹ ਮੈਨੂੰ ਕਹਿ ਰਿਹਾ ਕਿ ਯੁਧਵੀਰ ਇੱਦਾਂ ਸ਼ਾਟ ਮਾਰ, ਉਹਨੂੰ ਮੈਂ ਕਹਾਂਗਾ ਉਹ ਕੋਚ ਐਂਗਰ ਆ ਜੀ, ਕੋਚ ਤਾਂ ਸਾਡਾ ਈਗੋਇਸਟਿਕ ਆ, ਕੋਚ ਐਂਗਰ ਹੈ, ਨੋ, ਫਿਰ ਮੈਂ ਲਰਨ ਨਹੀਂ ਕਰ ਸਕਾਂਗਾ। ਨਹੀਂ, ਉਹਨੂੰ ਮੈਂ ਨੀ ਅੰਗਰ ਦੀ ਕੈਟੇਗਰੀ ਪਾਵਾਂਗਾ। ਕੋਚ ਮੈਨੂੰ ਕਹੇ ਵੀ ਤੈਨੂੰ 10 ਵਾਰ ਦੱਸਿਆ ਸ਼ਾਰਟ ਏਦਾਂ ਖੇਲਣੀ ਹੈ, ਫਿਰ ਤੂੰ ਏਦਾਂ ਖੇਲੀ ਜਾ ਰਿਹਾ ਸ਼ਾਰਟ। ਕੋਚ ਦੌੜ ਕੇ ਆ ਕੇ ਮੇਰੇ ਹੱਥ ਪਕੜ ਕੇ ਜ਼ੋਰ ਦੀ ਧੱਕਾ ਮਾਰੇ, ਏਦਾਂ ਕਰ, ਏਦਾਂ ਬੈਟ ਫੜ, ਏਦਾਂ ਕਰ। ਐਟ ਦੀ ਐਂਡ ਆਫ ਦ ਡੇ ਕੋਚ ਜੇ ਦਿਲੋਂ ਚਾਹੁੰਦਾ ਹੈ ਕਿ ਮੈਂ ਵਧੀਆ ਕ੍ਰਿਕਟ ਖੇਲਾਂ, ਵਿਰਾਟ ਕੋਹਲੀ ਵਰਗੇ ਸ਼ਾਰਟਸ ਮਾਰਾਂ, ਸ਼ੁਭਮਨ ਗਿੱਲ ਅੱਜ ਦੇਖੋ ਕਿੱਥੇ ਕਪਤਾਨ ਬਣ ਗਿਆ ਇੰਡੀਆ ਦੀ ਕ੍ਰਿਕਟ ਟੀਮ ਦਾ, ਉਹਦੇ ਵਰਗੇ ਸ਼ਾਰਟਸ ਮਾਰਾਂ, ਤੇ ਕੋਚ ਜੇ ਗੁੱਸੇ ਨਾ ਵੀ, ਮੈਂ ਨੀ ਉਹਨੂੰ ਐਂਗਰ ਨੀ ਕਹਿਣਾ ਜੇ ਕੋਚ ਉੱਚਾ ਬੋਲ ਰਿਹਾ, ਮੈਂ ਚਾਹੁੰਦਾ ਕੋਚ ਮੈਨੂੰ ਜੇ ਮੇਰਾ ਕੋਚ ਹੈ ਉਹ ਮੈਨੂੰ, ਕਿਉਂਕਿ ਮੇਰਾ ਮਕਸਦ ਤਾਂ ਇਹੀ ਹੋਏਗਾ ਕਿ ਦੁਨੀਆਂ ਦਾ ਨੰਬਰ 1 ਬੈਟਸਮੈਨ ਬਣਨਾ। ਉਹਦੇ ਲਈ ਕੋਚ ਮੈਨੂੰ ਕਹੇ ਕਿ ਤੂੰ ਪਹਿਲੀਆਂ 2 ਬਾਲ ਸੇ ਆਊਟ ਹੋ ਗਿਆ, ਹੁਣ ਜਦੋਂ ਵੀ ਬੈਟਿੰਗ ਨੀ ਕਰਨੀ ਜਾ ਕੇ ਉੱਥੇ ਪਹਿਲਾਂ 10 ਚੱਕਰ ਲਾ, ਦੈਟਸ ਫਾਈਨ। ਕੋਚ ਨੇ ਮੈਨੂੰ ਪਨਿਸ਼ਮੈਂਟ ਦਿੱਤੀ, ਹੁਣ ਮੈਂ ਕਹਾਂ ਜੀ ਕੋਚ ਮੇਰੇ ਤੇ ਗੁੱਸੇ ਆ ਮੈਨੂੰ ਪਨਿਸ਼ਮੈਂਟ ਦੇ ਰਿਹਾ, ਉਹ ਤਾਂ ਫਿਰ ਕੰਪਲੇਨਿੰਗ ਹੋ ਗਈ। ਨਹੀਂ, ਕੋਚ ਲੱਭੋ, ਜਦ ਕੋਚ ਧਾਰ ਲਿਆ, ਗੁਰੂ ਧਾਰ ਲਿਆ। ਮੈਂ ਕੱਲ ਦੀ ਗੱਲ ਦੱਸ ਦਿੰਦਾ, ਕੱਲ ਅਸੀਂ ਗਏ ਇੱਥੇ ਖੇਲਣ ਤੇ ਉਹ ਮੇਰੀ ਨੀਸ ਨੂੰ ਕੋਚ ਕੋਚਿੰਗ ਦੇ ਰਹੇ ਸੀਗੇ, ਤੇ ਮੈਂ ਉਹਨਾਂ ਨੂੰ ਗੁਰੂ ਜੀ ਕਿਹਾ, ਕਹਿੰਦੇ ਨਹੀਂ ਗੁਰੂ ਜੀ ਨੇ ਆ ਕੇ, ਮੈਂ ਕਿਹਾ ਨਹੀਂ ਮੇਰੀ ਨੀਸ ਨੂੰ ਤੁਸੀਂ ਉਹਦੇ ਗੁਰੂ ਤੋਂ ਪਹਿਲਾਂ ਮੈਂ ਗੁਰੂ ਮੰਨਾ ਤੁਹਾਨੂੰ, ਮੈਂ ਤੁਹਾਨੂੰ ਗੁਰੂ ਜੀ ਮੰਨਾ। ਜਿਹਨੂੰ ਕੋਚ ਮੇਰੀ ਨੀਸ ਨੂੰ ਤੁਸੀਂ ਕ੍ਰਿਕਟ ਦੀ ਟ੍ਰੇਨਿੰਗ ਦੇ ਰਹੇ ਹੋ, ਤੁਸੀਂ ਪਹਿਲਾਂ ਮੇਰੇ ਲਈ ਵੀ ਗੁਰੂ ਜੀ ਹੋਣੇ ਚਾਹੀਦੇ। ਜੇ ਮੈਂ ਰਿਸਪੈਕਟ ਤੁਹਾਡੇ ਲਈ ਉਸ ਲੈਵਲ ਦੀ ਕਰਾਂਗਾ ਕਿ ਤੁਸੀਂ ਗੁਰੂ ਮੰਨਾਂਗਾ, ਤਾਂ ਹੀ ਕੁਛ ਸਿੱਖਾਂਗਾ ਤੁਹਾਡੇ ਕੋਲੋਂ। ਬਿਨਾਂ ਗੁਰੂ ਜੀ ਮੰਨੇ ਮੈਨੂੰ ਵੀ ਮੰਨਣਾ ਪਏਗਾ ਤੁਹਾਨੂੰ ਗੁਰੂ ਜੀ। ਕੱਲੀ ਮੇਰੀ ਨੀਸ ਨਹੀਂ, ਮੈਂ ਵੀ ਤੁਹਾਨੂੰ ਗੁਰੂ ਜੀ ਕਹਾਂਗਾ, ਯੂ ਆਰ ਮਾਈ ਗੁਰੂ ਜੀ ਟੂ। ਸੋ ਉਹਦੇ ਵਿੱਚ ਜੇ ਬੱਚੇ ਨੂੰ ਕੋਈ ਹੋ ਰਿਹਾ, ਉਹ ਤੇ ਸਾਡੀ ਸੋਚ ਹੈ। ਔਰ ਮੈਂ ਤੇ ਆਪਣੇ ਬੜੇ ਭਰਾਵਾਂ ਨੂੰ ਇਹੀ ਕਹਿੰਦਾ ਵੀ ਮੈਨੂੰ ਤੁਸੀਂ ਜਿੱਦਣ ਸਮਝਾਉਣਾ ਡਾਂਟਣਾ ਬੰਦ ਕਰ ਦਿੱਤਾ, ਉਦਣ ਮੈਂ ਮੰਨ ਲਾਂਗਾ ਕਿ ਤੁਹਾਨੂੰ ਮੇਰੇ ਨਾਲ ਪਿਆਰ ਨਹੀਂ ਹੈ, ਕਿਉਂਕਿ ਅਸੀਂ ਸਾਰੇ ਗਲਤੀਆਂ ਕਰਦੇ ਹਾਂ। ਜਿਹੜੇ ਸਾਡੇ ਬੜੇ ਭਰਾ ਇਨ ਦਾ ਸੈਂਸ, ਬੜੇ ਭਰਾ ਭੈਣਾਂ ਸਾਰੇ ਆ ਗਏ ਵਿੱਚ, ਬੜੇ ਭਰਾ ਭੈਣ ਮਾਤਾ ਜੀ ਸਾਡੀਆਂ ਮਾਵਾਂ ਸਾਡੇ ਪਿਤਾ ਜੀ ਸਾਰੇ ਜਿੰਨੇ ਵੀ ਸਾਡੇ ਬੜੇ ਨੇ, ਉਹ ਜੇ ਦਬਕੇ ਨਾ ਮਾਰਨ, ਉਹ ਜੇ ਤੁਹਾਨੂੰ ਗਾਈਡ ਨਾ ਕਰਨ, ਤੇ ਅਸੀਂ ਗਲਤੀਆਂ ਕਰ ਬੈਠਦੇ ਹਾਂ। ਤੇ ਮੈਂ ਤੇ ਉਹਨੂੰ ਐਂਗਰ ਦੀ ਕੈਟੇਗਰੀ ਚ ਨਹੀਂ ਲਵਾਂਗਾ। ਮਦਰ ਜੇ ਬੱਚੇ ਨੂੰ ਡਾਂਟਦੀ ਵੀ ਹੈ, ਉਹ ਐਂਗਰ ਦੀ ਕੈਟੇਗਰੀ ਚ ਨਹੀਂ ਮੇਰੇ ਮੁਤਾਬਿਕ। ਅਗੇਨ ਮੈਂ ਇੱਥੇ ਜ਼ਿਆਦਾ ਨਹੀਂ ਡਿਬੇਟ ਚ ਪੈਣਾ ਚਾਹੁੰਦਾ। ਮਦਰ ਬੱਚੇ ਨੂੰ ਡਾਂਟ ਰਹੀ ਹੈ, ਪੜ੍ਹਾਈ ਕਰੋ, ਏਦਾਂ ਕਰੋ, ਉਦਾਂ ਕਰੋ, ਤੇਰੀ ਆਦਤ ਤਾਂ ਨਹੀਂ ਠੀਕ, ਉਹ ਐਂਗਰ ਦੀ ਮੇਰੇ ਮੁਤਾਬਿਕ ਐਂਗਰ ਦੀ ਕੈਟੇਗਰੀ ਚ ਨਹੀਂ ਹੈ। ਉਹਦੀ ਜਿਹੜੀ ਇੰਟਿਊਸ਼ਨ ਹੈ ਉਹ ਮਦਰ ਦੀ ਇਹੀ ਹੈ ਕਿ ਬੱਚੇ ਨੂੰ ਉਹ ਪੜ੍ਹਾਈ ਕਰਾਉਣਾ ਚਾਹੁੰਦੀ ਹੈ ਜਾਂ ਹੋਰ ਵਧੀਆ ਕਰਨਾ ਚਾਹੁੰਦੀ ਹੈ। ਠੀਕ ਹੈ, ਥੈਂਕ ਯੂ ਜੀ। ਰਿਕਾਰਡਡ ਬ੍ਰੇਕ ਲੈ ਲਓ ਔਰ ਰਿਕਾਰਡਡ ਬ੍ਰੇਕ ਤੋਂ ਬਾਅਦ ਵਿਲ ਕੈਰੀ ਔਨ ਦ ਡਿਸਕਸ਼ਨ।
ਚੈਨਲ ਵਾਈ ਐਂਡ ਸੁਣ ਰਹੇ ਹੋ ਰੇਡੀਓ ਵਾਈ, ਅਪਡੇਟਸ ਦਾ ਸਿਲਸਿਲਾ, ਖਬਰਾਂ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਰੱਖਾਂਗੇ ਇੱਕ ਛੋਟੀ ਜਿਹੀ ਰਿਕਾਰਡਡ ਬ੍ਰੇਕ ਤੋਂ ਬਾਅਦ ਜੀ।
Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
Hey, I know that tune.
Of course you do. It's the tune that embodies 20 years of trust with ICICI Bank Canada, my financial partner, with a comprehensive range of accounts, mortgages, remittances and business solutions.
ICICI Bank Canada, Indian at heart with a global outreach. Visit icicibank.ca or walk into ICICI Bank in Surrey and Delta today. TNC apply.
हम सब जानते हैं वो एक घर जिसका लॉन होता है परफेक्ट, पूरी नेबरहुड की नज़र उस पर होती है, तो क्या है उसका सीक्रेट? सिर्फ धूप और पानी काफी नहीं, स्कॉट्स टर्फ बिल्डर लॉन फूड आपके ग्रास को ज्यादा घना, हरा भरा और हेल्दी बनाता है ताकि वीड्स का कोई चांस ना हो। अपने लॉन को दे स्कॉट्स टर्फ बिल्डर लॉन फूड और बढ़ाए अपनी शान।
अटेंशन कार शॉपर्स, सेल 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 आ रही है ब्रैम्पटन नॉर्थ निसान दी 24 आवर मेगा सेल इस फ्राइडे ते इस सैटरडे। जीरो डाउन लीज डील्स दे नाल लेके जाओ ब्रांड न्यू 2025 सेंट्रा एस सिर्फ $78 वीकली, या फिर स्टाइलिश किक्स प्ले बस $75 वीकली च। ते जे तुसी लेना चाहने हो रोग एस ऑल व्हील ड्राइव ता ओ थानू मिलेगी सिर्फ $104 वीकली च विद जीरो डाउन 36 मंथ्स फ्रेट ते पीडीईवी इंक्लूडेड फुल पैसा वसूल। वाओ अटेंशन कार शॉपर्स सेल 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 आ रही है ब्रैम्पटन नॉर्थ निसान दी 24 आवर मेगा सेल इस फ्राइडे ते इस सैटरडे जीरो डाउन लीज डील्स दे नाल लेके जाओ ब्रांड न्यू 2025 सेंट्रा एस सिर्फ $78 वीकली च या फिर स्टाइलिश किक्स प्ले बस $75 वीकली च।
यू आर लिसनिंग टू WTOR 770 AM यंगस्टाउन टोरंटो।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप 519-622-0660 जा quicktrucklube.com QTL बिकॉज वी केयर।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड ब्रैम्पटन 9058747171।
ਤੁਹਾਨੂੰ ਪਰਸਨਲ ਸਪੋਰਟ ਵਰਕਰ ਕਿਉਂ ਬਣਨਾ ਚਾਹੀਦਾ ਹੈ? ਦੂਜਿਆਂ ਦੇ ਜੀਵਨ ਵਿੱਚ ਬਦਲਾਵ ਲਿਆਉਣ ਲਈ। ਸਿਰਫ 5 ਮਹੀਨਿਆਂ ਵਿੱਚ ਆਪਣਾ ਸਰਟੀਫਿਕੇਟ ਹਾਸਲ ਕਰੋ ਅਤੇ ਦੇਖਭਾਲ ਵਿੱਚ ਆਪਣਾ ਕਰੀਅਰ ਸ਼ੁਰੂ ਕਰੋ। ਵਧੇਰੇ ਜਾਣਨ ਲਈ ontario.ca/gopsw ਤੇ ਜਾਓ। ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਤਿਆਰ ਹੋ ਜਾਓ ਇੱਕ ਉਤਸ਼ਾਹਜਨਕ ਕ੍ਰਿਕਟ ਬੈਟਿੰਗ ਐਕਸਪੀਰੀਅੰਸ ਲਈ ਬੈਟਵੇ ਦੇ ਨਾਲ। ਜੁਆਇਨ ਕਰੋ ਐਕਸ਼ਨ ਤੇ ਆਪਣੀ ਕ੍ਰਿਕਟ ਦੀ ਜਾਣਕਾਰੀ ਨੂੰ ਆਪਣੀ ਜਿੱਤ ਵਿੱਚ ਤਬਦੀਲ ਕਰੋ। ਸਟੈਪ ਅਪ ਕਰੋ ਕ੍ਰੀਜ਼ ਤੇ ਛੱਕਾ ਲਗਾਓ ਬੈਟਵੇ ਦੇ ਯੂਜ਼ਰ ਫ੍ਰੈਂਡਲੀ ਪਲੇਟਫਾਰਮ ਨਾਲ। ਐਕਸ਼ਨ ਨੂੰ ਕਰੋ ਫੀਲ ਤੇ ਜਿੱਤ ਨੂੰ ਕਰੋ ਐਕਸਪੀਰੀਅੰਸ ਲਾਈਕ ਨੈਵਰ ਬਿਫੋਰ। ਅਵੇਲੇਬਲ ਇਨ ਓਨਟੇਰੀਓ ਓਨਲੀ, ਮਸਟ ਬੀ 19 ਈਅਰਸ ਔਰ ਓਲਡਰ ਟੂ ਪਲੇ, ਪਲੀਜ਼ ਪਲੇ ਰਿਸਪੋਨਸਿਬਲੀ।
इमेजिन करो एक एहो जी जगह जिथे यू कैन लिव ग्रेट राइट नाउ। ये सब कुछ स्टार्ट हो रहा है 31 मई तो सिमको लैंडिंग कैसे क्विच जस्ट नॉट ऑन द 404। टूर करो 4 स्टनिंग मॉडल होम्स, दे पाओ अपना ड्रीम होम विद 2 और 3 कार गराजेस स्टार्टिंग फ्रॉम जस्ट 900। फील करो अनबीटेबल होम वैल्यू एंड लिव ग्रेट नाउ एट सिमको लैंडिंग। ग्रेट वैल्यू ग्रेट स्पेस, एक डेवलप्ड कम्युनिटी जो तो हर एक परिवार नु बहुत पसंद आएगी। विजिट करो आज ही newcastle.com ते जियो लाइफ फुल स्टाइल विच, लिव ग्रेट नाउ।
खूबसूरती वधाउन लई, उमर छपाउन लई देसी कैनेडियन नेचुरल हेयर कलर शैम्पू, वाल काले जां डार्क ब्राउन करन दे लई 7 मिंट लगा के इंतजार करो, तुहाडे वाल लिशका मारनगे। कलर 20 तों 25 दिनां तक खराब नहीं होएगा ते ना ही दीवारां ते बाथटब खराब करेगा। अपने नेडली ब्रांच तों कलर खरीदण लई वेबसाइट desicanadian.com ते जाओ, जां रामा गिल नूं फोन करो 519-569-9282 519-569-9282। तुहाडे खूबसूरत वालां दी चर्चा कुछ इस तरह होएगी।
ये रेशमी ज़ुल्फ़े।
आपको पर्सनल सपोर्ट वर्कर क्यों बनना चाहिए? दूसरों के जीवन में बदलाव लाने के लिए। केवल 5 महीनों में अपना सर्टिफिकेट प्राप्त करें और केयर के क्षेत्र में अपना करियर शुरू करें। अधिक जानने के लिए ontario.ca/gopsw पर जाइए। इसके लिए अदायगी ओंटारियो सरकार द्वारा की गई है।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਔਰ ਅਸੀਂ ਵਧਾਂਗੇ ਅਗਲੀ ਕਾਲ ਵੱਲ ਜੀ ਤੁਸੀਂ ਆਉਂਦੇ ਰਹੋ ਸਰ ਨਸੀਬ ਸੰਧੂ ਸਾਬੋ ਹੈ
ਸਤਿ ਸ੍ਰੀ ਅਕਾਲ ਜੀ ਯੁੱਧਵੀਰ ਜੀ ਤੁਹਾਨੂੰ ਔਰ ਤੁਹਾਡੀ ਸਾਰੀ ਟੀਮ ਨੂੰ ਤੁਹਾਡੇ ਸਾਰੇ ਸਰੋਤਿਆਂ ਨੂੰ ਜੀ
ਸਤਿ ਸ੍ਰੀ ਅਕਾਲ ਸਰ
ਯੁੱਧਵੀਰ ਜੀ ਫਰਾਈਡੇ ਨੂੰ ਆਪਣੇ ਪ੍ਰੋਗਰਾਮ ਤੇ ਗੱਲ ਚੱਲ ਰਹੀ ਸੀ ਪੰਜਾਬ ਸਰਕਾਰ ਦੀ ਇੱਕ ਮੇਰਾ ਵੀਰ ਗੱਲ ਕਰ ਰਿਹਾ ਸੀ ਉਹ ਜਿਹੜਾ ਕਿ ਆਪਣੇ ਪ੍ਰਦੂਸ਼ਣ ਬੋਰਡ ਦਾ ਆਪਣੇ ਲਾਇਆ ਹੋਇਆ ਉਹਦੇ ਬਾਰੇ ਗੱਲ ਚੱਲ ਰਹੀ ਸੀ ਕੋਈ ਪੰਜਾਬ ਦੇ ਵਿੱਚ ਕੋਈ ਬੰਦਾ ਨਹੀਂ ਮਿਲਿਆ ਉਹ ਗੱਲ ਕਰ ਰਹੇ ਸੀਗੇ ਵੀ ਹੋਰਾਂ ਵੀ ਹੋਰਾਂ ਵੀ ਸਟੇਟਾਂ ਵਿੱਚ ਆਏ ਲਾਉਣੇ ਹੀ ਆ ਪਾਸੋਂ ਬੰਦੇ ਯੁੱਧਵੀਰ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜਦੋਂ ਦਿੱਲੀ ਸਰਕਾਰ ਸੀ ਇਹਨੇ ਕੋਈ ਆਪਣੀ ਪੰਜਾਬ ਦੇ ਵਿੱਚ ਕੋਈ ਅਫੀਸਰ ਲਾਇਆ ਸੀ ਚੰਗਾ ਕੋਈ ਪੰਜਾਬ ਦੇ ਵਿੱਚ ਲੈ ਕੇ ਦੂਜੀ ਉਹ ਮੇਰਾ ਵੀਰ ਗੱਲ ਕਰ ਰਿਹਾ ਸੀ ਇਹਨਾਂ ਨੇ ਆਹ ਕਰ ਦਿੱਤਾ ਸਰਕਾਰ ਨੇ ਆਹ ਕਰ ਦਿੱਤਾ ਮੈਂ ਯੁੱਧਵੀਰ ਜੀ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਇਹਨਾਂ ਨੇ ਬੇਅਦਬੀ ਤੇ ਇੱਥੇ ਸਰਕਾਰ ਬਣਾਈ ਕੋਈ ਬੇਅਦਬੀ ਦਾ ਕੋਈ ਇਨਸਾਫ਼ ਲੋਕਾਂ ਨੂੰ ਮਿਲ ਗਿਆ ਨਸ਼ੇ ਦੇ ਉੱਤੇ ਸਰਕਾਰ ਬਣਾਈ ਕੋਈ ਨਸ਼ਾ ਬੰਦ ਪੰਜਾਬ ਚ ਹੋ ਗਿਆ ਖੁਦਕੁਸ਼ੀਆਂ ਪੰਜਾਬ ਦੇ ਵਿੱਚ ਕੋਈ ਬੰਦ ਹੋ ਗਈਆਂ ਮਾਈਨਿੰਗ ਦੀ ਗੱਲ ਕੀਤੀ ਸੀ ਇਹਨਾਂ ਨੇ ਮਾਈਨਿੰਗ ਦੀ ਟਰਾਲੀ ਆ ਜਿਹੜੀ 10,000 ਤੋਂ ਉੱਪਰ ਵਿਕਦੀ ਉਹਦਾ ਕੋਈ ਇਹਨਾਂ ਨੇ ਕੋਈ ਸਾਸੀ ਕਰ ਦਿੱਤੀ ਯੁੱਧਵੀਰ ਜੀ ਸਾਨੂੰ ਪਤਾ ਨੀ ਲੱਗਦਾ ਵੀ ਇਹ ਕੀ ਵੀ ਅਸੀਂ ਕੀ ਕਰ ਰਹੇ ਹਾਂ ਫਿਰ ਵੀ ਅਸੀਂ ਗੱਲ ਨੂੰ ਮੰਨ ਨਹੀਂ ਰਹੇ ਵੀ ਕੁਛ ਨੀ ਇਹਨਾਂ ਨੇ ਕੀਤਾ ਫਿਰ ਵੀ ਅਸੀਂ ਉਸ ਗੱਲ ਨੂੰ ਮੰਨ ਨਹੀਂ ਰਹੇ ਯੁੱਧਵੀਰ ਜੀ ਬਾਕੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਇੱਕ ਹੋਰ ਮੈਂ ਬੇਨਤੀ ਕਰਦਾ ਵੀ ਜਿਹੜਾ ਆਪਣੇ ਟੈਰਿਫ ਹੈ ਟਰੰਪ ਸਾਹਿਬ ਦਾ ਇਹਦਾ ਕੀ ਕੋਈ ਕਦੋਂ ਤੁਹਾਨੂੰ ਲੱਗਦਾ ਕਿ ਇਹ ਘਟਾਉਣਗੇ ਜਾਂ ਕੋਈ ਇਹਦੇ ਬਾਰੇ ਵੀ ਜ਼ਰੂਰ ਦੱਸਣਾ ਯੁੱਧਵੀਰ ਜੀ ਮੈਂ ਤੁਹਾਨੂੰ ਇਹੀ ਮੇਰੀ ਕੁਐਸਚਨ
ਦੇਖੋ ਦੋ ਪੁਆਇੰਟਸ ਨੇ ਪਹਿਲਾਂ ਤੁਸੀਂ ਇੰਡੀਆ ਦੀ ਗੱਲ ਕੀਤੀ ਹੈ ਕਿ ਯੈਸ ਇਹਦੇ ਚ ਕੋਈ ਦੋ ਰਾਏ ਨਹੀਂ ਕਿ ਜਿਹੜੀ ਪੰਜਾਬ ਸਰਕਾਰ ਹੈ ਮੈਂ ਸਮਝਦਾ ਹਾਂ ਕਿ ਪੰਜਾਬ ਗਵਰਨਮੈਂਟ ਨੂੰ ਬੜੀ ਤੇਜ਼ੀ ਨਾਲ ਕੰਮ ਕਰਨੇ ਪੈਣਗੇ ਕਿਉਂਕਿ ਤੁਸੀਂ ਬੇਅਦਬੀਆਂ ਦੀ ਗੱਲ ਕੀਤੀ ਯੈਸ ਬੇਅਦਬੀਆਂ ਦੇ ਵਿੱਚ ਇਨਸਾਫ਼ ਨਹੀਂ ਮਿਲਿਆ ਪਾਣੀਆਂ ਦਾ ਕੋਈ ਮਸਲਾ ਤੁਸੀਂ ਕਹਿ ਰਹੇ ਹੋ ਕਿ ਕੋਈ ਉਹ ਵੀ ਚੈਲੰਜ ਬਰਕਰਾਰ ਹੈ ਕਰਪਸ਼ਨ ਜਿਹੜੀ ਹੈ ਬਹੁਤ ਘੱਟ ਗਈ ਹੈ ਥੋੜੀ ਬਹੁਤ ਜ਼ਰੂਰ ਚੇਂਜ ਹੋਏਗੀ ਪਰ ਐਸੀ ਨਹੀਂ ਜ਼ਿਆਦਾ ਚੇਂਜ ਹੋਈ ਔਰ ਜੇ ਮੈਂ ਗੱਲ ਕਰਾਂ ਕਿ ਕਿਆ ਇਨਫਰਾਸਟ੍ਰਕਚਰ ਜਾਂ ਡਿਵੈਲਪਮੈਂਟ ਬਹੁਤ ਤੇਜ਼ੀ ਨਾਲ ਵਧੀ ਹੈ ਐਸਾ ਵੀ ਕੁਛ ਨਹੀਂ ਹੋਇਆ ਔਰ ਡਰੱਗਸ ਦਾ ਇਸ਼ੂ ਵੀ ਸੋਲਵ ਨਹੀਂ ਹੋਇਆ ਸੋ ਤੇਜ਼ੀ ਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਉਹਨੂੰ ਕੰਮ ਕਰਨਾ ਪਏਗਾ ਵਰਨਾ ਚੈਲੰਜਸ ਬਰਕਰਾਰ ਰਹਿਣਗੇ ਔਰ ਮੈਨੂੰ ਇਹ ਗੱਲ ਕਹਿਣ ਚ ਵੀ ਕੋਈ ਹਿਚਕਚਾਹਟ ਨਹੀਂ ਹੈ ਕਿ ਮੀਡੀਆ ਦੇ ਉੱਤੇ ਵੀ ਕੋਈ ਇਹਨਾਂ ਨੇ ਜੇ ਅਸੀਂ ਕਹੇ ਨਾ ਕਿ ਮੀਡੀਆ ਵੀ ਅੱਜ ਆਜ਼ਾਦ ਹੈ ਅਸੀਂ ਇੰਡੀਆ ਦੀ ਤਾਂ ਗੱਲ ਕਰਦੇ ਹਾਂ ਮੈਂ ਇਹ ਗੱਲ ਕਿਤੇ ਵੀ ਡਿਸਕਸ ਕਰ ਸਕਦਾ ਹਾਂ ਕਿ ਇੰਡੀਆ ਦੇ ਵਿੱਚ ਤੇ ਮੀਡੀਆ ਆਜ਼ਾਦ ਹੈ ਕਿ ਨਹੀਂ ਆਜ਼ਾਦ ਹੈ ਉਹਦੇ ਤੇ ਗੱਲ ਹੋ ਸਕਦੀ ਹੈ ਪਰ ਪੰਜਾਬ ਦੇ ਵਿੱਚ ਮੀਡੀਆ ਨੂੰ ਕੋਈ ਆਜ਼ਾਦੀ ਨਹੀਂ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵੀ ਜੇ ਤੁਸੀਂ ਕਹਿ ਦੋ ਜੀ ਮੀਡੀਆ ਆਜ਼ਾਦ ਹੈ ਮੈਂ ਜਿੱਥੇ ਮਰਜ਼ੀ ਬੈਠ ਕੇ ਇਸ ਮੁੱਦੇ ਤੇ ਡਿਸਕਸ਼ਨ ਕਰ ਸਕਦਾ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਉਹਨੇ ਕੰਮ ਤਾਂ ਕੀਤੇ ਹੀ ਨਹੀਂ ਹੈ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਕੰਮ ਤੇ ਉਹਨਾਂ ਨੇ ਬਹੁਤੇ ਕੀਤੇ ਹੀ ਨਹੀਂ ਹੈ ਲੇਕਿਨ ਮੀਡੀਆ ਦੇ ਵੀ ਖਿਲਾਫ਼ ਜੋ ਉਹਨਾਂ ਨੇ ਕੰਮ ਕੀਤੇ ਨੇ ਠੀਕ ਹੈ ਉਹ ਵੀ ਬੜੇ ਹੈਰਾਨੀਜਨਕ ਨੇ ਇਸ ਮਤਲਬ ਪੂਰਾ ਜਿਹੜਾ ਉਹ ਸਰਕਾਰ ਦਾ ਨਸ਼ਾ ਆ ਉਹ ਉੱਪਰ ਤੋਂ ਲੈ ਕੇ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇੱਕ ਮਤਲਬ ਚਪੜਾਸੀ ਤੋਂ ਲੈ ਕੇ ਤੇ ਚੀਫ ਮਿਨਿਸਟਰ ਤੱਕ ਇੱਕ ਆਮ ਜਿਹੜਾ ਬੰਦਾ ਜਿਹਨੂੰ ਥੋੜੀ ਬਹੁਤੀ ਵੀ ਪਾਵਰ ਮਿਲੀ ਆਮ ਆਦਮੀ ਪਾਰਟੀ ਦੀ ਉੱਥੋਂ ਲੈ ਕੇ ਤੇ ਇਹਨਾਂ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਔਰ ਇਹੀ ਇਹਨਾਂ ਨੂੰ ਜਿਸ ਦਿੱਲੀ ਨੇ 70 ਦੇ ਵਿੱਚੋਂ 67 ਸੀਟਾਂ ਸੀਗੀਆਂ ਜਿਸ ਦਿੱਲੀ ਨੇ ਇੰਨਾ ਪਿਆਰ ਦਿੱਤਾ ਵੀ 70 ਚੋਂ 67 ਸੀਟਾਂ ਅੱਜ ਉਸ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਤੋਂ ਲੈ ਕੇ ਸਾਰੇ ਬੰਦਿਆਂ ਨੂੰ ਉਹਨਾਂ ਨੇ ਹਰਾ ਦਿੱਤਾ ਮਨੀਸ਼ ਸਿਸੋਦੀਆ ਲੈ ਲਓ ਕੋਈ ਲੈ ਲਓ ਬੜੇ ਬੜੇ ਦਿੱਗਜ ਸਾਰੇ ਹਰਾਤੇ ਔਰ ਅਫਸੋਸ ਦੀ ਗੱਲ ਇਹ ਕਿ ਬਜਾਏ ਆਪਣੀ ਹਾਰ ਦੇ ਉੱਤੋਂ ਕੋਈ ਸਬਕ ਲੈਣ ਤੋਂ ਕਿ ਨੈਸ਼ਨਲ ਲੈਵਲ ਤੇ ਕੰਮ ਕਰਨ ਤੋਂ ਉਹ ਆ ਕੇ ਪੰਜਾਬ ਦੇ ਵਿੱਚ ਚੌਧਰੀ ਬਣ ਕੇ ਬੈਠ ਗਏ ਨੇ ਸੋ ਕੋਈ ਇਹ ਸਿੱਖ ਨਹੀਂ ਲੈ ਰਹੇ ਔਰ ਇਹਨਾਂ ਤੋਂ ਬੜੀ ਉਮੀਦ ਹੈ ਔਰ ਮੈਂ ਇਹਨਾਂ ਦੇ ਬਾਰੇ ਬਸ ਇੰਨੀ ਗੱਲ ਕਹਾਂਗਾ ਕਿ ਜਦੋਂ ਤੁਹਾਨੂੰ ਪਿਆਰ ਔਰ ਇੱਜ਼ਤ ਇੰਨੀ ਦਿੱਤੀ ਗਈ ਜੇ ਉਹ ਵੀ ਨਹੀਂ ਤੁਸੀਂ ਕੇਜਰੀਵਾਲ ਸਾਹਿਬ ਸੰਭਾਲ ਸਕੇ ਤਾਂ ਫਿਰ ਕੀ ਤੁਸੀਂ ਕਰੋਗੇ ਬਾਕੀ
ਹਾਂਜੀ ਯੁੱਧਵੀਰ ਜੀ ਇਹ ਕਈ ਆਪਣੇ ਜਿਹੜੇ ਮੇਰੇ ਭਰਾ ਉਹ ਕਹਿੰਦੇ ਆ ਇਹਨਾਂ ਨੂੰ ਹਜੇ ਸਮਾਂ ਹੋਰ ਚਾਹੀਦਾ ਯੁੱਧਵੀਰ ਜੀ ਕਿੱਥੇ ਇਹ ਗਰੰਟੀਆਂ ਦਿੰਦੇ ਸੀ ਹਫ਼ਤੇ ਦੀਆਂ ਚੌਵੀਆਂ ਘੰਟਿਆਂ ਦੇ ਸਾਢੇ ਤਿੰਨ ਸਾਲ ਹੋ ਚੱਲੇ ਆ ਯੁੱਧਵੀਰ ਜੀ ਦੱਸੋ ਕੀਤਾ ਕੀ ਹੈ ਪੁਰਾਣੀਆਂ ਸਕੂਲਾਂ ਨੂੰ ਹੀ ਰੰਗ ਕਰਾ ਕੇ ਇਹਦੇ ਕੀ ਕੀ ਡਰਾਮੇ ਬਾਜੀ ਸੁਵਿਧਾ ਸੈਂਟਰ ਬਣਾ ਕੇ ਹੈਲਥ ਕਲੀਨਿਕ ਕੋਈ ਦੱਸੋ ਕਿੰਨੇ ਕੁ ਹੈਲਥ ਕਲੀਨਿਕ ਚੱਲਦੇ ਉੱਥੇ ਦੱਸੋ ਜੀ ਕੀ ਇਹ ਅਸੀਂ ਗੱਲਾਂ ਕਰ ਰਹੇ ਹਾਂ ਠੀਕ ਆ ਮੈਂ ਨੀ ਕਹਿੰਦਾ ਵੀ ਦੂਜੀਆਂ ਪਾ ਕੇ ਮੈਂ ਵੀ ਕਿਸੇ ਪਾਰਟੀਆਂ ਜੁੜਿਆ ਮੈਂ ਨੀ ਕਹਿੰਦਾ ਵੀ ਅਸੀਂ ਚੰਗੇ ਹਾਂ ਪਰ ਕੁਛ ਹੋਇਆ ਤਾਂ ਪੰਜਾਬ ਦੇ ਵਿੱਚ ਕੋਈ ਜਿਹੜਾ ਕੋਈ ਵਾਅਦਾ ਕੀਤਾ ਕੋਈ ਹੋਇਆ ਤਾਂ ਪੂਰਾ ਹੋਵੇ ਦੇਖੋ ਜੀ ਜੇ ਤੁਸੀਂ ਗੱਲ ਕੀਤੀ ਆ ਮੀਡੀਆ ਦੇ ਉੱਤੇ ਕਿੰਨਾ ਖਰਚਾ ਕੀਤਾ ਹੈ, ਕਿੰਨਾ ਇਹਨਾਂ ਨੇ ਪੰਜਾਬ ਦੇ ਸਰਵਜ ਕਰਜਾ ਹੋਰ ਐਡਵਰਟਾਈਜਮੈਂਟ ਦੇ, ਦੂਜੀਆਂ ਸਟੇਟਾਂ ਨੂੰ ਵੀ ਇੰਗਲਿਸ਼ ਨਿਊਜ਼ ਪੇਪਰ ਨੂੰ ਵੀ ਐਡਵਰਟਾਈਜਮੈਂਟ ਦਿਓ, ਹੈਲੀਕਾਪਟਰ ਪੰਜਾਬ ਦਾ ਬਹਿੰਦਾ ਕੇਜਰੀਵਾਲ ਸਾਹਿਬ ਨਾਲ ਤੁਰੇ ਫਿਰਦੇ ਮੁਆਵਜ਼ਾ ਕਰਦੇ, ਕਰਜਾ ਉਦੋਂ ਦੁੱਗਣਾ ਸਰਜ ਕਰਦਾ, ਹਜੇ ਵੀ ਅਸੀਂ ਉਹਨਾਂ ਨੂੰ ਤਾਰੀਫ਼ ਕਰੀ ਅੱਜ ਜਾ ਰਹੇ ਹਾਂ। ਯੁੱਧਵੀਰ ਜੀ ਮੈਂ ਤੁਹਾਡੇ ਆਸਾ ਹੁੰਦਾ ਕਈ ਵਾਰੀ ਇਹ ਜਿਹੀਆਂ ਗੱਲਾਂ ਸੁਣ ਕੇ, ਤੇ ਬਾਕੀ ਯੁੱਧਵੀਰ ਜੀ ਮੈਨੂੰ ਜ਼ਰੂਰ ਦੱਸਣਾ, ਮੈਂ ਬੜਾ ਸਮਾਂ ਨਹੀਂ ਲੈਣਾ, ਐਗਰੀ ਟੈਰਿਫ ਬਾਰੇ ਟਰੰਪ ਸਾਹਿਬ ਨਾਲ ਕੋਈ ਗੱਲਬਾਤ ਹੋਊਗੀ ਜਾਂ ਕੀ ਡਿਬੜੂਗਾ
ਜੀ ਉਹਦੇ ਬਾਰੇ? ਮੈਂ ਨਾ ਜਿਹੜੇ ਹਾਲ ਹੀ ਦੇ ਵਿੱਚ ਅਮਰੀਕਾ ਤੋਂ ਡਿਫਰੈਂਟ ਪਾਰਟੀਜ਼ ਦੇ ਜਿਹੜੇ ਸੈਨੇਟਰਸ ਆਏ ਸੀਗੇ ਸਾਡੇ ਇੱਥੇ, ਰਿਪਬਲਿਕਨਸ ਵੀ ਸੀਗੇ ਔਰ ਉਹ ਚ ਡੈਮੋਕਰੇਟ ਵੀ ਸੀਗੇ, ਸੋ ਜਿਹੜੇ ਸੈਨੇਟਰ ਸਾਡੇ ਕੈਨੇਡਾ ਚ ਆਏ ਸੀਗੇ ਉਹਨਾਂ ਨੇ ਇੱਥੇ ਕੈਨੇਡਾ ਯੂਐਸ ਰਿਲੇਸ਼ਨਸ਼ਿਪ ਦੇ ਬੜਾ ਇੰਪੋਰਟੈਂਟ ਬਿਆਨ ਦਿੱਤਾ ਸੀਗਾ। ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਗਿਵ ਅਸ ਅਨਦਰ ਚਾਂਸ। ਸੋ ਪੰਜ ਸੈਨੇਟਰ ਜਿਹੜੇ ਕਿ ਇਸ ਵੀਕਐਂਡ ਤੇ ਆਏ ਸਾਡੇ ਪ੍ਰਧਾਨ ਮੰਤਰੀ ਮਾਰਕ ਕਰਨੀ ਸਾਹਿਬ ਦੇ ਨਾਲ ਜੀ ਉਹਨਾਂ ਨੇ ਮੁਲਾਕਾਤ ਕੀਤੀ, ਉਹਨਾਂ ਨੇ ਵੀ ਕਿਹਾ ਕਿ ਅਮਰੀਕਾ ਕੈਨੇਡਾ ਦੇ ਨਾਲ ਨਿਊ ਇਕਨੋਮਿਕ ਐਂਡ ਸਿਕਿਉਰਿਟੀ ਪਾਰਟਨਰਸ਼ਿਪ ਚਾਹੁੰਦਾ ਹੈ ਕਿ ਵਧੀਆ ਸੀ ਔਰ ਡੀਪ ਇੰਟਰਗ੍ਰੇਸ਼ਨ ਬਿਟਵੀਨ ਦ ਟੂ ਕੰਟਰੀ, ਤੇ ਉਹ ਘਟ ਗਈ ਹੈ। ਉਹਨਾਂ ਨੇ ਮੰਨਿਆ ਕਿ ਜਿਹੜੀ ਸਾਡਾ ਅਮਰੀਕਾ ਔਰ ਕੈਨੇਡਾ ਵੀ ਵਰ ਇੰਟੀਗ੍ਰੇਟਿਡ ਤੇ ਉਹ ਖਤਮ ਹੋ ਗਈ ਹੈ, ਮੰਨ ਵੀ ਲਿਆ ਉਹਨਾਂ ਨੇ। ਉਹ ਅਸੀਂ ਵੀ ਮੰਨਦੇ ਹਾਂ ਕਿ ਜੋ ਸਾਨੂੰ ਜਦੋਂ ਦੇਖੋ ਕਿਸੇ ਕੰਟਰੀ ਨੂੰ ਤੁਸੀਂ ਐਨੈਕਸ ਕਰਨ ਦੀਆਂ ਧਮਕੀਆਂ ਦੇ ਉਹ ਫਿਰ ਤੇ ਇੱਦਾਂ ਹੀ ਹੁੰਦਾ ਨਾ, ਬਟ ਹੁਣ ਅਮਰੀਕਨ ਲਾਅ ਮੇਕਰ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਬੜਾ ਲੌਂਗ ਸਟੈਂਡਿੰਗ ਰਿਲੇਸ਼ਨਸ਼ਿਪ ਹੈ, ਟ੍ਰੇਡ, ਟੂਰਿਜ਼ਮ, ਡਿਫੈਂਸ ਪਾਰਟਨਰਸ਼ਿਪ, ਸੋ ਇਹ ਕੀ ਏਰੀਆਜ਼ ਹੈਗੇ ਨੇ ਜਿੱਥੇ ਅਸੀਂ ਇਕੱਠੇ ਮਿਲ ਕੇ ਕੰਮ ਕਰ ਸਕਦੇ ਹਾਂ। ਸੋ ਉਮੀਦ ਕੀਤੀ ਜਾ ਰਹੀ ਹੈ ਕਿ ਠੀਕ ਹੋਏਗਾ। ਬਾਕੀ ਉਹਨਾਂ ਨੇ ਕਿਹਾ ਕਿ ਜਿਹੜੇ ਦੋ ਮੇਨ ਮੁੱਦੇ ਨੇ, ਇੱਕ ਤੇ ਟੈਰਿਫ ਹੈ, ਇੱਕ 51st ਸਟੇਟ ਦੀ ਬਣਾਉਣ ਦੀ ਜਿਹੜੀ ਖੁਆਇਸ਼ ਹੈ ਟਰੰਪ ਸਾਹਿਬ ਦੀ, ਇਹ ਠੀਕ ਨਹੀਂ ਹੈ। ਬਾਕੀ ਮੈਂ ਇੱਥੇ ਕਰ ਦਵਾਂ ਕਿ ਇੱਕ ਬਹੁਤ ਇੰਪੋਰਟੈਂਟ ਚੀਜ਼ ਜਿਹੜੀ ਹੋਈ ਹੈ ਜਿਹੜਾ ਨਾਲ ਅਮਰੀਕਾ ਨੂੰ ਸਿੱਧਾ ਹੀ ਨਜ਼ਰ ਆ ਰਿਹਾ ਨੁਕਸਾਨ ਹੈ ਕਿ 4 ਮਹੀਨੇ ਹੋ ਗਏ ਨੇ ਜੀ। ਸਟੈਟਸ ਕੈਨੇਡਾ ਦੀ ਰਿਪੋਰਟ ਮੈਂ ਇੱਥੇ ਕੋਟ ਕਰ ਰਿਹਾ। ਸਟੈਟਸ ਕੈਨੇਡਾ ਨੇ ਕਿਹਾ ਕਿ ਪਿਛਲੇ 4 ਮਹੀਨਿਆਂ ਤੋਂ ਜਿਹੜੇ ਕੈਨੇਡੀਅਨਸ ਅਮਰੀਕਾ ਜਾਂਦੇ ਸੀਗੇ ਉਹ ਲਗਾਤਾਰ ਘੱਟ ਗਏ ਨੇ। ਸੋ ਬੜੀਆਂ ਸਾਰੀਆਂ ਸਟੇਟਸ ਨੇ ਜਿਸ ਤਰ੍ਹਾਂ ਕੈਲੀਫੋਰਨੀਆ ਨੇ ਉੱਥੇ ਕੈਂਪੇਨ ਲਾਂਚ ਕੀਤੀ ਸੀ ਕੈਨੇਡੀਅਨ ਟੂਰਿਸਟ ਵਾਪਸ ਆਉਣ, ਉੱਥੇ ਜਿਹੜੀਆਂ ਬੁਕਿੰਗਸ ਨੇ ਚਾਹੇ ਵਰਜੀਨੀਆ ਬੀਚ ਦੇ ਉੱਤੇ ਹੋਰ ਬੜੇ ਏਰੀਆਜ਼ ਦੇ ਉੱਤੇ, ਉਹ ਕਹਿੰਦੇ ਜੀ ਇੱਥੇ ਤੇ ਆ ਹੀ ਨਹੀਂ ਰਹੇ ਹੁਣ ਕੈਨੇਡੀਅਨਸ, ਅਸੀਂ ਚਾਹੁੰਦੇ ਹਾਂ ਕਿ ਦੁਬਾਰਾ ਵਾਪਸ ਆਉਣ ਕਿਉਂਕਿ ਟੂਰਿਜ਼ਮ ਇੱਕ ਬਹੁਤ ਇੰਪੋਰਟੈਂਟ ਤਰੀਕਾ ਜਿਹਦੇ ਨਾਲ ਕਿ ਉੱਥੇ ਲੋਕਲ ਇਕਾਨਮੀ ਬੜੀ ਵਧੀਆ ਮੂਵ ਕਰਦੀ ਹੈ। ਸੋ ਔਰ ਜਿਹੜੇ 5 ਸੈਨੇਟਰ ਆਏ ਸੀ, ਇਕੱਲੇ ਸਾਡੇ ਪ੍ਰਧਾਨ ਮੰਤਰੀ ਨੂੰ ਨਹੀਂ, ਸਾਡੇ ਫੋਰਨ ਅਫੇਅਰਸ ਮਿਨਿਸਟਰ ਅਨੀਤਾ ਆਨੰਦ ਨੂੰ ਵੀ ਮਿਲੇ ਨੇ, ਸਾਡੇ ਡਿਫੈਂਸ ਮਿਨਿਸਟਰ ਨੂੰ ਵੀ ਮਿਲੇ ਨੇ, ਇੰਡਸਟਰੀ ਮਿਨਿਸਟਰ, ਬਿਜ਼ਨਸ ਕੌਂਸਲ ਆਫ ਕੈਨੇਡਾ, ਬਹੁਤ ਸਾਰੇ ਲੀਡਰਸ ਨੂੰ ਇੱਥੇ ਮਿਲੇ ਨੇ। ਸੋ ਕੋਸ਼ਿਸ਼ ਹੈ ਕਿ ਕੈਨੇਡਾ ਔਰ ਅਮਰੀਕਾ ਦੇ ਰਿਲੇਸ਼ਨਸ਼ਿਪ, ਬਾਕੀ ਇੱਕ ਜਿਹੜੀ ਚੀਜ਼ ਹੈ ਨਾ ਜਿਹੜੀ ਚਰਚਾ ਰਹੀ ਹੈ ਕੈਨੇਡਾ ਯੂਐਸ ਰਿਲੇਸ਼ਨ, ਦੈਟ ਇਜ਼ ਗੋਲਡਨ ਡੋਮ। ਜਿੱਦਾਂ ਤੁਸੀਂ ਆਰ ਐਨ ਡੋਮ ਤਾਂ ਸੁਣਿਆ ਹੀ ਹੋਣਾ ਹੈ ਤੇ ਉੱਥੇ ਇਜ਼ਰਾਇਲ 'ਚ ਹੁੰਦਾ ਹੈ, ਗੋਲਡਨ ਡੋਮ ਕੀ ਹੈ ਕਿ ਉਹਦੇ ਬਾਰੇ ਹੁਣੇ ਟਰੰਪ ਸਾਹਿਬ ਨੇ ਜਦੋਂ ਕਿਹਾ ਕਿ ਅਸੀਂ ਇੱਕ ਸਪੇਸ ਬੇਸਡ ਮਿਸਾਈਲ ਡਿਫੈਂਸ ਸਿਸਟਮ ਜਿਹਨੂੰ ਕਿ ਉਹ ਗੋਲਡਨ ਡੋਮ ਦਾ ਨਾਮ ਦੇ ਰਹੇ ਨੇ। ਸੋ ਉਹਦੇ ਵਿੱਚ ਟਰੰਪ ਸਾਹਿਬ ਦਾ ਕਹਿਣਾ ਸੀਗਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਕਨਫਰਮ ਕੀਤਾ ਕਿ ਅਸੀਂ ਇਹਦਾ ਹਿੱਸਾ ਬਣਾਂਗੇ। ਜਦੋਂ ਮਾਰਕ ਕਾਰਨੀ ਸਾਹਿਬ ਨੂੰ ਵੀ ਪੁੱਛਿਆ ਗਿਆ, ਉਹਨਾਂ ਨੇ ਕਿਹਾ ਜੀ ਬਿਲਕੁਲ ਅਸੀਂ ਵਿਚਾਰ ਕਰ ਰਹੇ ਹਾਂ ਇਸ ਮੁੱਦੇ ਦੇ ਉੱਤੇ। ਹੁਣ ਇਹਦਾ ਜਿਹੜਾ ਖਰਚਾ ਹੈਗਾ ਉਹ ਤਕਰੀਬਨ $2.25 billion ਹੈ ਹਜੇ ਦੱਸਿਆ ਜਾ ਰਿਹਾ। ਹੁਣ ਕੱਲ ਨੂੰ ਜਦੋਂ ਇਹਨੂੰ ਇੰਪਲੀਮੈਂਟ ਕਰਦੇ ਹੋ ਸਕਦਾ $200 billion ਹੋ ਜਾਏ। ਬਟ ਕੁਛ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਜੇ ਕੈਨੇਡਾ ਕਿਤੇ ਐਗਰੀ ਕਰ ਜਾਂਦਾ ਹੈ, ਚਲੋ ਪਤਾ ਨਹੀਂ ਖਰਚਾ ਕਿੰਨਾ ਆਉਣਾ ਜੇ ਖਰਚਾ ਸਾਡੇ ਬਜਟ ਚ ਬੈਠਦਾ ਹੈ, ਤੇ ਕੈਨੇਡਾ ਕਹਿੰਦਾ ਕਿ ਠੀਕ ਹੈ ਜੀ ਗੋਲਡਨ ਡੋਮ ਵਿੱਚ ਅਸੀਂ ਨਾਲ ਹਾਂ ਤੁਹਾਡੇ ਸਿਕਿਉਰਿਟੀ ਦੇ ਵਿੱਚ, ਤੇ ਹੋ ਸਕਦਾ ਫਿਰ ਉਹਦੇ ਨਾਲ ਸਾਨੂੰ ਡਿਫੈਂਸ ਕੋਪਰੇਸ਼ਨ ਦੇ ਨਾਲ ਨਾਲ ਕੁਛ ਰਿਆਇਤਾਂ ਜਿਹੜੀਆਂ ਇਕਨੋਮਿਕ ਰਿਆਇਤਾਂ ਟੈਰਿਫ ਉੱਥੇ ਵੀ ਸ਼ਾਇਦ ਥੋੜਾ ਬਹੁਤਾ ਸਾਨੂੰ ਰਿਆਇਤ ਮਿਲ ਜਾਏ। ਹਾਲ ਹੀ ਦੇ ਵਿੱਚ ਟਰੰਪ ਸਾਹਿਬ ਨੇ ਯੂਰਪ ਦੇ ਉੱਤੇ ਜਿਹੜੇ ਉਹਨਾਂ ਨੇ ਟੈਰਿਫ ਸੀਗੇ ਉਹਨਾਂ ਨੇ ਹੋਲਡ ਕਰ ਦਿੱਤੇ ਨੇ। ਉਹਨਾਂ ਕਿਹਾ ਵੀ ਅਸੀਂ 1 ਜੁਲਾਈ ਨੂੰ ਦੇਖਾਂਗੇ ਕਿੱਦਾਂ ਲਗਾਉਣੇ ਨਹੀਂ ਲਗਾਉਣੇ। ਔਰ ਮੈਂ ਦੇਖ ਰਿਹਾ ਸੀ ਉਹਦੇ ਨਾਲ ਯੂਐਸ ਦੇ ਵਿੱਚ ਜਿਹੜੀ ਸਟਾਕ ਮਾਰਕੀਟ ਹੈ ਉਹ ਵੀ ਥੋੜੇ ਉਛਾਲ ਆਇਆ, ਤੇਜ਼ੀ ਆਈ ਉਹਦੇ ਵਿੱਚ ਵੀ। ਬਾਕੀ ਜਿਹੜਾ ਇੱਕ ਹੋਰ ਮੁੱਦਾ ਜਿਹੜਾ ਟਰੰਪ ਸਾਹਿਬ ਕਹਿ ਰਹੇ ਨੇ ਕਿ ਜਿਹੜਾ ਇੱਥੋਂ ਫੈਂਟਨਲ ਜਾਂ ਹੋਰ ਡਰੱਗਸ ਜਾਂਦੇ ਨੇ, ਸੋ ਕੈਨੇਡਾ ਕਹਿ ਰਿਹਾ ਕਿ ਜੀ ਅਸੀਂ ਉਹਦੇ ਤੇ ਬੜਾ ਕੰਮ ਕੀਤਾ ਹੈਗਾ ਔਰ ਅਮਰੀਕਾ ਵੀ ਹੁਣ ਕੁਛ ਹੱਦ ਤੱਕ ਉਹਨੂੰ ਐਕਨੋਲੇਜ ਕਰਦਾ ਹੈਗਾ। ਕਿਉਂਕਿ ਅਮਰੀਕਾ ਚ ਕੀ ਹੈਗਾ ਕਿ ਹਰ ਸਾਲ ਹਜ਼ਾਰਾਂ ਹੀ ਜਿਹੜੇ ਅਮਰੀਕਨਸ ਨੇ ਉਹ ਫੈਂਟਨਲ ਦੀ ਓਵਰ ਡੋਜ਼ ਤੋਂ ਉਹਨਾਂ ਦੀ ਡੈਥ ਹੋ ਰਹੀ ਹੈ, ਠੀਕ ਹੈ। ਔਰ ਇੱਕ ਅਨੁਮਾਨ ਦੇ ਮੁਤਾਬਿਕ ਪਿਛਲੇ ਸਾਲ 2024 ਦੀ ਗੱਲ ਕਰੀਏ ਤੇ ਫੈਂਟਨਲ ਦੀ ਜਿਹੜੀ ਆ ਡਰੱਗ ਦੀ ਓਵਰ ਡੋਜ਼ ਆ, ਇਹਦੇ ਨਾਲ 80,000 ਅਮਰੀਕਨਸ ਜਿਹੜੇ ਨੇ ਉਹਨਾਂ ਦੀ ਡੈਥ ਹੋਈ ਇਕੱਲੇ 2024 ਚ। ਤੁਸੀਂ ਇੱਥੋਂ ਅੰਦਾਜ਼ਾ ਲਗਾ ਲਓ ਕਿ 80,000 ਅਮਰੀਕਨਸ ਜਿਹੜੇ ਨੇ ਆ ਡਰੱਗ ਦੀ ਓਵਰ, ਹੋਰ ਤਾਂ ਕਿੰਨੇ ਉੱਥੇ ਡਰੱਗ ਅਡਿਕਟ ਬਣ ਗਏ, ਉਹਦਾ ਤਾਂ ਨੰਬਰ ਹੀ ਬੜਾ ਅਲੱਗ ਹੈ। ਉਹਨਾਂ ਦੇ ਹੈਲਥ ਕੇਅਰ ਦੇ ਉੱਤੇ ਬੜਾ ਵੱਡਾ ਨੁਕਸਾਨ ਹੈ ਇਹਦਾ ਡਰੱਗਸ ਦਾ। ਕਿੰਨੇ ਅਮਰੀਕਨਸ ਡਰੱਗ ਦੇ ਆਦੀ ਬਣ ਗਏ, ਨੁਕਸਾਨ ਹੋਇਆ, ਉਹ ਤੇ ਉਹਦਾ ਤਾਂ ਸਿਲਸਿਲਾ ਹੀ ਅਲੱਗ ਹੈ ਨਾ। ਜੇ ਤੁਸੀਂ ਇਹ ਅੰਦਾਜ਼ਾ ਲਗਾ ਸਾਡੇ ਇੱਥੋਂ ਵੀ ਜਾਂਦੀ ਹੈ, ਚਲੋ ਅਸੀਂ ਇਹਨੂੰ ਕਰ ਰਹੇ ਹਾਂ ਕੰਟਰੋਲ, ਬਟ ਜਿੰਨੀ ਤੁਹਾਡੇ ਉੱਥੋਂ ਫੈਂਟਨਲ ਜਾਂ ਹੋਰ ਡਰੱਗ ਮੈਕਸੀਕੋ ਤੋਂ ਜਾਂਦੀ ਹੈ ਜਾਂ ਈਵਨ ਚਾਈਨਾ ਤੋਂ ਜਾਂਦੀ ਹੈ, ਤੁਸੀਂ ਚਾਈਨਾ ਮੈਕਸੀਕੋ ਦੇ ਮੁਕਾਬਲੇ ਕੈਨੇਡਾ ਤੋਂ ਇੰਨੀ ਨਹੀਂ ਜਾਂਦੀ ਡਰੱਗ, ਇਹ ਕੈਨੇਡਾ ਦਾ ਤਰਕ ਹੈ। ਤੇ ਉਹ ਔਰ ਉਹ ਇੱਦਾਂ ਨਹੀਂ ਕਹਿਣਾ ਚਾਹੁੰਦੇ ਕਿ ਜੇ ਮੈਕਸੀਕੋ ਤੋਂ ਜਾਂ ਕੈਨੇਡਾ ਉੱਥੋਂ ਚਾਈਨਾ ਤੋਂ ਜਾਂਦੀ ਹੈ ਤਾਂ ਅਸੀਂ ਕੰਮ ਨਹੀਂ ਕਰਾਂਗੇ। ਸੋ ਕੈਨੇਡਾ ਦਾ ਕਹਿਣਾ ਹੈ ਕਿ ਕੈਨੇਡਾ ਇਜ਼ ਮੇਕਿੰਗ ਆਲ ਸੋਰਟਸ ਆਫ ਐਫਰਟਸ ਟੂ ਕੰਬੈਟ ਫੈਂਟਨਲ, ਔਰ ਹੋਰ ਬਾਰਡਰ ਸਿਕਿਉਰਿਟੀ ਦੇ ਵੀ ਜਿਹੜੇ ਉਹਨਾਂ ਦੇ ਇਸ਼ੂਜ਼ ਨੇ ਕੱਲੀ ਡਰੱਗ ਨਹੀਂ ਹੈ ਉਹਦੇ ਤੇ ਕੈਨੇਡਾ ਦਾ ਕਹਿਣਾ ਕਿ ਬਿਲਕੁਲ ਅਸੀਂ ਕੰਮ ਕਰ ਰਹੇ ਹਾਂ। ਸੋ ਉਮੀਦ ਕਰਦੇ ਹਾਂ ਸਰ, ਦੇਖੋ ਜਿੱਥੇ ਇੱਕ ਪਾਸੇ ਵੈਸੇ ਹੀ ਹਡਸਨ ਬੇ ਬੰਦ ਹੋ ਰਿਹਾ, ਉੱਥੇ ਆਟੋ ਸੈਕਟਰ ਚ ਦਿੱਕਤਾਂ ਆ ਰਹੀਆਂ ਨੇ, ਸਾਡੀ ਇਕਾਨਮੀ ਹਜੇ ਰੀਅਲ ਸਟੇਟ ਜਿਹੜਾ ਸਾਡਾ ਲਾਰਜੈਸਟ ਕੰਟਰੀਬਿਊਟਰ ਆਫ ਇਕਾਨਮੀ ਹੈ ਉੱਥੇ ਵੀ ਚੈਲੰਜਸ ਨੇ। ਸੋ ਵੀ ਕੈਨੋਟ ਅਫੋਰਡ ਟੂ ਹੈਵ ਬੈਡ ਰਿਲੇਸ਼ਨਸ਼ਿਪ ਵਿਦ ਯੂਐਸ। ਸਰਬਜੀਤ ਜੀ ਤੁਸੀਂ ਆਉਂਦੇ ਰਹੋ।
ਹਾਂਜੀ ਜਸਵੀਰ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਜਸਵੀਰ ਜੀ, ਮੈਂ ਭਾਈ ਹੁਣਾਂ ਦਾ ਇੱਕ ਜਵਾਬ ਦੇਣਾ ਚਾਹੁੰਦਾ ਹਾਂ ਕਿ ਮਤਲਬ ਜਿੱਦਾਂ ਪਹਿਲਾਂ ਦੋ
ਹੁੰਦੇ ਪਹਿਲਾਂ ਠੀਕ ਸੀ, ਹੁਣ ਘੱਟ ਗਈ, ਫੋਨ ਦੇ ਕਰੀਬ ਆ ਜਾਓ।
ਹੈਲੋ, ਹਾਂਜੀ ਜਸਵੀਰ ਜੀ।
ਹਾਂਜੀ ਹਾਂਜੀ, ਬੈਟਰ।
ਹਾਂਜੀ ਹਾਂਜੀ, ਮੈਂ ਇਹਨਾਂ ਦਾ ਇਹੀ ਜਵਾਬ ਦੇਣਾ ਚਾਹੁੰਦਾ ਕਿ ਮਤਲਬ ਜਿੱਦਾਂ ਪਹਿਲਾਂ ਦੋ ਪਾਰਟੀਆਂ ਹੁੰਦੀਆਂ ਪੰਜਾਬ ਦੇ ਵਿੱਚ, ਅਕਾਲੀ ਕਾਂਗਰਸੀ, ਉੱਤਰ ਕਾਟੋ ਮੈਚੜਾ, ਉਹ ਹਾਲਾਤ ਹੁੰਦੇ ਸੀਗੇ। ਕਦੀ ਅਕਾਲੀ ਆਏ ਨੇ, ਕਦੀ ਕਾਂਗਰਸੀ ਹੈ, ਕਦੀ ਅਕਾਲੀ। ਤੀਜੀ ਪਾਰਟੀ ਇਹ ਆ ਗਈ ਆ ਆਪਣੀ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਜਿੰਦੋ ਦੇ ਅਰਵਿੰਦ ਕੇਜਰੀਵਾਲ ਹੋਣਾ ਨੂੰ ਧੜੀ ਪਾਰ ਹੀ ਮੈਂ ਕਹੂੰਗਾ, ਜਦੋਂ ਦੇ ਦਿੱਲੀ ਤੋਂ ਧੜੀ ਪਾਰ ਕੀਤੇ ਆ ਵੱਡੇ ਮਤਲਬ ਜਿਹੜੇ ਹੈਗੇ ਆ, ਮਨੀਸ਼ ਸਿਸੋਦੀਆ ਸਾਹਿਬ ਹੋਣੀ ਹੋ ਗਏ, ਅਰਵਿੰਦ ਕੇਜਰੀਵਾਲ ਸਾਹਿਬ ਹੋਣੇ ਗਏ, ਜਿਹੜੇ ਇੱਦਾਂ ਦੇ ਵੱਡੇ ਮਤਲਬ ਹੈਗੇ ਸੀਗੇ, ਚਿਹਰੇ ਸੀਗੇ, ਉਹਨਾਂ ਨੂੰ ਜਦੋਂ ਦਾ ਧੜੀ ਪਾਰ ਕੀਤਾ ਉਹਨਾਂ ਨੇ ਆ ਕੇ ਪੰਜਾਬ ਦੇ ਵਿੱਚ ਬਹਿ ਗਏ ਆ। ਉਹ ਪੰਜਾਬ ਦੇ ਵਿੱਚ ਬੈਠ ਕੇ ਪੰਜਾਬ ਦਾ ਜਿੰਨਾ ਵੀ ਪੈਸਾ ਆ ਉਹ ਲੱਗ ਰਿਹਾ ਉਹਨਾਂ ਦੀ ਸਿਕਿਉਰਿਟੀ ਤੇ, ਖਾਣ ਪੀਣ ਦੇ ਉੱਤੇ ਉਹਨਾਂ ਦੇ ਲੱਗ ਰਿਹਾ। ਨੰਬਰ ਦੋ ਤੇ ਜਿਹੜੇ ਹੁਣ ਆਪਾਂ ਇੱਥੇ ਹੁਣ ਕੈਨੇਡਾ ਦੀ ਗੱਲ ਮੈਂ ਕਰਦਾ, ਕੈਨੇਡਾ ਦੇ ਵਿੱਚ ਹੁਣ ਪਿੱਛੇ ਜਿਹੇ ਇਲੈਕਸ਼ਨਾਂ ਹੋਈਆਂ ਆ, ਦੋਨੇ ਇਲੈਕਸ਼ਨਾਂ ਹੋਈਆਂ ਆ, ਆਪਣੇ ਅੰਟਾਰੀਓ ਦੀ ਵੀ ਇਲੈਕਸ਼ਨ ਹੋਈ ਆ ਤੇ ਦੂਜੀ ਆਪਣੇ ਫੈਡਰਲ ਦੀ ਇਲੈਕਸ਼ਨ ਹੋਈ ਆ। ਉਹਨਾਂ ਇਲੈਕਸ਼ਨਾਂ ਦੇ ਵਿੱਚ ਹੁਣ ਜਿੰਨੇ ਵੀ ਟੈਕਸ ਪੇਅਰ ਦੀ ਮਨੀ ਸੀਗੀ ਲੱਗੀ ਆ, ਇਲੈਕਸ਼ਨ ਹੋਈ ਹੈ ਟੈਕਸ ਪੇਅਰ ਦੀ ਮਨੀ ਲੱਗੀ, ਉਹਦੇ ਵਿੱਚ ਹੁਣ ਇਸ ਵੇਲੇ ਲੋਕਾਂ ਦਾ ਗਲਾ ਫਿਰ ਘੁੱਟਿਆ ਜਾ ਰਿਹਾ। ਕਿਸੇ ਨੂੰ $1,000 ਦਾ ਪ੍ਰਾਪਰਟੀ ਟੈਕਸ ਦਾ ਵੱਧ ਗਿਆ ਗਿਆ, ਕਿਸੇ ਨੂੰ 1,600 ਵੱਧ ਗਿਆ ਗਿਆ, ਕਿਸੇ ਨੂੰ 600 ਵੱਧ ਗਿਆ, ਕਿਸੇ ਨੂੰ 700, ਕਿਸੇ ਨੂੰ 3 ਆ। ਤੇ ਜਦ ਵੀ ਜੀ ਮਤਲਬ ਸਾਡਾ ਹੀ ਕਿਉਂ ਗਲਾ ਇਹ ਘੁੱਟਣ ਲੱਗੀ ਆ? ਅੱਗੇ ਕੰਮ ਤਾਂ ਅੱਗੇ ਨੀ ਹੈਗੇ, ਇੱਥੇ ਕੰਮਾਂ ਦੇ ਤਾਂ ਏਦਾਂ ਬੁਰੇ ਹਾਲਾਤ ਆ ਕਿ ਮਤਲਬ ਇਹ ਆ ਕਿ ਸਾਨੂੰ ਸਮਝ ਨੀ ਲੱਗਦੀ ਹੁੰਦੀ ਕਿ ਸ਼ਾਮ ਨੂੰ ਸਾਨੂੰ ਅਸੀਂ ਕੰਮ ਤੇ ਜਾਈਏ ਕਿ ਮੋਰੇ ਕੰਪਨੀ ਵਾਲੇ ਕਹਿਣ ਨਾ ਦੇਣ ਭਾਈ ਸਤਿ ਸ੍ਰੀ ਅਕਾਲ ਆ, ਹੁਣ ਤੁਸੀਂ ਘਰ ਹੀ ਬੈਠੋ। ਮਤਲਬ ਇੱਥੇ ਕੰਮਾਂ ਦਾ ਜਦ ਵੀ ਜੀ ਇੰਨਾ ਬੁਰਾ ਹਾਲ ਆ ਕਿ ਮਤਲਬ ਇਹ ਟੈਕਸ ਦੇ ਟੈਕਸ ਵਧਾਈ ਤੁਰੀ ਜਾਂਦੇ ਆ, ਕਦੀ ਕੋਈ ਟੈਕਸ ਲਾਗੂ ਕਰ ਦਿੰਦੇ ਆ ਤੇ ਕਦੀ ਕਾਰਬਨ ਟੈਕਸ ਹਟਾ ਕੇ ਤਾਂ ਦੂਜੇ ਇੱਕ ਪਰਸੈਂਟ ਜਿਹੜਾ ਟੈਕਸ ਸੀਗਾ ਉਹ ਲਾਗੂ ਕਰ ਦਿੱਤਾ ਆ। ਪਰ ਮਤਲਬ ਇੰਨੇ ਟੈਕਸ ਸਾਡੇ ਤੇ ਲਾ ਕੇ ਤੇ ਜਦ ਵੀ ਜੀ ਅਸੀਂ ਇੱਥੇ ਮਤਲਬ ਇਹੀ ਆ ਇਕੱਲਾ ਟੈਕਸ ਹੀ ਦੇਣ ਆਏ ਆ ਕਿ ਅਸੀਂ ਕੁਛ ਆਪਣੀ ਲਾਈਫ ਵੀ ਥੋੜੀ ਜਿਹੀ ਜੀਣ ਆਏ ਆ? ਇਹਦੇ ਬਾਰੇ ਦੱਸੋ ਜੀ। ਥੈਂਕ ਯੂ।
ਦੇਖੋ ਤੁਸੀਂ ਦੋ ਪੁਆਇੰਟ ਮੇਨਲੀ ਹਾਈਲਾਈਟ ਕੀਤੇ ਨੇ, ਇੱਕ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਦੇ ਬਾਰੇ। ਹਾਂਜੀ ਕਾਲਰ ਰਿਕੁਐਸਟ ਆ, ਫੋਨ ਪਲੀਜ਼ ਮਿਊਟ ਕਰ ਲਓ। ਹਾਂਜੀ ਮੈਂ ਲੈ ਰਿਹਾ ਬਾਕੀ ਕਾਲਸ ਵੀ। ਇੱਕ ਤੇ ਤੁਸੀਂ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਦੇ ਬਾਰੇ ਗੱਲ ਕੀਤੀ ਹੈ ਕਿ ਔਰ ਪਹਿਲਾਂ ਤੁਸੀਂ ਕਿਹਾ ਕਿ ਕਾਂਗਰਸ ਔਰ ਅਕਾਲੀ ਦਲ, ਬਿਲਕੁਲ ਇਹਦੇ ਚ ਕੋਈ ਦੋਰਾਏ ਨਹੀਂ ਹੈ। ਇਹ ਪਿਛਲੇ 25 ਸਾਲ ਜਿਹੜੇ ਸੈਂਚੁਰੀ ਦੇ ਨੇ, 10 ਸਾਲ ਕਾਂਗਰਸ ਨੇ ਰਾਜ ਕੀਤਾ 25 ਸਾਲ ਦੇ ਵਿੱਚੋਂ ਤੇ 10 ਸਾਲ ਅਕਾਲੀਆਂ ਨੇ ਕੀਤਾ। ਸੋ ਇਹਨਾਂ ਨੂੰ ਬਿਲਕੁਲ ਮੌਕਾ ਮਿਲਣਾ ਚਾਹੀਦਾ। ਬਟ ਜਿਹੜੇ ਪਹਿਲੇ ਦੇਖੋ ਤਕਰੀਬਨ 3 ਸਾਲ ਜਿਹੜੇ ਹੋਏ ਨੇ ਉਹਦੇ ਵਿੱਚ ਕੁਛ ਕੰਮ ਇਹਨਾਂ ਨੇ ਵਧੀਆ ਵੀ ਕੀਤੇ ਨੇ ਆਮ ਆਦਮੀ ਪਾਰਟੀ ਨੇ, ਬਟ ਜਿਸ ਲੈਵਲ ਤੇ ਕੰਮ ਦੀ ਉਮੀਦ ਸੀਗੀ ਉਸ ਲੈਵਲ ਤੇ ਨਹੀਂ ਹੋਏ। ਸੋ ਇਹਨਾਂ ਨੂੰ ਹੁਣ ਬਹੁਤ ਤੇਜ਼ੀ ਦੇ ਨਾਲ ਆਮ ਆਦਮੀ ਪਾਰਟੀ ਨੂੰ ਕੰਮ ਕਰਨਾ ਪਏਗਾ ਜੇ 2027 ਦੇ ਵਿੱਚ ਇਹ ਵਾਪਸੀ ਚਾਹੁੰਦੇ ਨੇ। ਕਈ ਵਾਰ ਹੁੰਦਾ ਕੀ ਹੈ ਕਿ ਜਿਹੜੀ ਵਿਰੋਧੀ ਪਾਰਟੀ ਉਹ ਇਸ ਲਈ ਜਿੱਤ ਜਾਂਦੀ ਹੈ ਕਿ ਲੋਕ ਤੁਹਾਡੇ ਤੋਂ ਨਿਰਾਸ਼ ਹੁੰਦੇ ਨੇ। ਵਿਰੋਧੀ ਪਾਰਟੀ ਕੋਲ ਆਈਡੀਆ ਨਹੀਂ ਹੁੰਦੇ ਕੋਈ, ਠੀਕ ਹੈ ਨਾ, ਆਈਡੀਆਜ਼ ਨਹੀਂ ਹੈ ਕੋਈ ਸੈਪਰੇਟ, ਬਟ ਸਿਰਫ ਇਸ ਲਈ ਜਿੱਤ ਜਾਂਦੀ ਹੈ। ਕੱਲ੍ਹ ਹੁਣ ਕਾਂਗਰਸ ਸ਼ਾਇਦ ਇਸ ਲਈ ਪਾਵਰ ਚ ਆ ਜਾਵੇ ਕਿ ਲੋਕ ਆਮ ਆਦਮੀ ਪਾਰਟੀ ਤੋਂ ਜੋ ਉਮੀਦਾਂ ਇਹਨਾਂ ਨੇ ਪੂਰੀਆਂ ਨਹੀਂ ਕੀਤੀਆਂ। ਐਸਾ ਨਹੀਂ ਹੈ ਕਿ ਕੱਲ੍ਹ ਨੂੰ ਅਮਰਿੰਦਰ ਰਾਜਾ ਵੜਿੰਗ ਸਾਹਿਬ ਜਾਂ ਪ੍ਰਤਾਪ ਬਾਜਵਾ ਸਾਹਿਬ ਕੋਈ ਬਹੁਤ ਬ੍ਰਿਲੀਅੰਟ ਆਈਡੀਆਜ਼ ਲੈ ਕੇ ਆ ਰਹੇ ਨੇ, ਠੀਕ ਹੈ। ਇਸ ਚੀਜ਼ ਦਾ ਜਿਹੜਾ ਉਹ ਤੁਸੀਂ ਖਿਆਲ ਰੱਖਣਾ, ਪਹਿਲੀ ਚੀਜ਼ ਇਹ ਹੈਗੀ ਹੈ। ਦੂਸਰੀ ਜਿੱਥੇ ਤੱਕ ਤੁਸੀਂ ਗੱਲ ਕੀਤੀ ਹੈ ਕਿ ਕੈਨੇਡਾ ਦੀ, ਕੈਨੇਡਾ ਦੇ ਬਾਰੇ ਦੇਖੋ, ਮੈਂ ਹਜੇ ਅੱਜ ਤੇ ਹਜੇ ਥਰੋਨ ਸਪੀਚ ਆ ਰਹੀ ਹੈ, ਠੀਕ ਹੈ। ਸੋ ਸਾਡੇ ਪ੍ਰਧਾਨ ਮੰਤਰੀ ਸੁਣਦੇ ਆ, ਹੁਣੇ ਸ਼ੁਰੂ ਹੋਣ ਜਾ ਰਹੀ ਹੈ ਥਰੋਨ ਸਪੀਚ, ਕੀ ਹੋ ਰਿਹਾ, ਪ੍ਰਧਾਨ ਮੰਤਰੀ ਮਾਰਕ ਕਰਨੀ ਸਾਹਿਬ ਕੀ ਪਲਾਨ ਕਰ ਰਹੇ ਨੇ। ਔਰ ਪਹਿਲੀ ਚੀਜ਼ ਜਿਹੜਾ ਮੈਂ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ ਕਿ ਮਾਰਕ ਕਰਨੀ ਸਾਹਿਬ ਬੈਂਕਿੰਗ ਸੈਕਟਰ ਤੋਂ ਨੇ, ਫਾਈਨੈਂਸ ਦੀ ਗੱਲ ਹਮੇਸ਼ਾ ਕਰਦੇ ਨੇ, ਟੈਰਿਫ ਤੋਂ ਕਿੱਦਾਂ ਬਚਾਉਣਾ ਇਹਦੀ ਗੱਲ ਕਰਦੇ ਨੇ, ਲੇਕਿਨ ਬਜਟ ਜਿਹੜਾ ਉਹ ਪਹਿਲਾਂ ਹੀ ਇਹਨਾਂ ਨੇ ਲੇਟ ਕਰ ਦਿੱਤਾ, ਬਜਟ ਫਾਲ ਦੇ ਵਿੱਚ ਪ੍ਰੈਜੈਂਟ ਹੋਏਗਾ। ਬੜੇ ਸਾਲ ਹੋ ਗਏ ਸਾਨੂੰ ਇੱਥੇ ਬਜਟ ਨੂੰ ਕਵਰ ਕਰਦਿਆਂ, ਠੀਕ ਹੈ, ਔਰ ਮੈਨੂੰ ਯਾਦ ਹੈ ਕਿ ਮੇਨ ਸਟ੍ਰੀਮ ਮੀਡੀਆ ਦੇ ਮੈਂ ਪਹਿਲੀ ਵਾਰ ਜਦੋਂ ਬਹੁਤ ਸਾਲ ਆਈ ਥਿੰਕ 20-22 ਸਾਲ ਪਹਿਲਾਂ ਪਹਿਲੀ ਵਾਰ ਜਦੋਂ ਗਿਆ ਸੀ ਤੇ ਉਹ ਬਜਟ ਦੇ ਉੱਤੇ ਹੀ ਗਿਆ ਸੀਗਾ ਸਾਡਾ, ਪ੍ਰੋਵਿੰਸ਼ੀਅਲ ਬਜਟ ਉਦੋਂ ਰਿਲੀਜ਼ ਹੋਇਆ ਸੀ ਤੇ ਮੈਨੂੰ ਸ਼ੌਕ ਸੀ ਕਵਰੇਜ ਕਰਨ ਦਾ, ਤੇ ਪਹਿਲੀ ਵਾਰੀ ਮੇਨ ਸਟ੍ਰੀਮ ਮੀਡੀਆ ਤੇ ਮੈਨੂੰ ਪ੍ਰੋਵਿੰਸ਼ੀਅਲ ਬਜਟ ਵਾਸਤੇ ਬੁਲਾਇਆ ਗਿਆ ਸੀ। ਮੈਨੂੰ ਯਾਦ ਨਹੀਂ ਪੈਂਦਾ ਕਿ ਸਾਡਾ ਫੈਡਰਲ ਬਜਟ ਯੂਜੁਅਲੀ ਅਪ੍ਰੈਲ ਦੇ ਵਿੱਚ ਆ ਜਾਂਦਾ ਹੈਗਾ, ਠੀਕ ਹੈ, ਤੇ ਕਿਉਂਕਿ ਫਿਸਕਲ ਈਅਰ ਜਿਹੜਾ ਹੈ ਉਹ ਸਮਝ ਲਓ ਕਿ ਜੇ ਅਪ੍ਰੈਲ ਤੋਂ ਸਟਾਰਟ ਹੁੰਦਾ ਹੈ ਤੇ ਜਿਹੜਾ ਫਿਸਕਲ ਈਅਰ ਅਪ੍ਰੈਲ ਇੱਕ ਤਰੀਕੇ ਦੇ ਨਾਲ ਪਹਿਲਾ ਮਹੀਨਾ ਬਣਦਾ ਫਿਸਕਲ ਈਅਰ ਦਾ, ਸੋ ਇਸ ਕਾਰਨ ਬਜਟ ਜਿਹੜਾ ਹੈ ਉਹ ਫਿਸਕਲ ਈਅਰ ਦੇ ਪਹਿਲੇ ਮਹੀਨੇ ਚ ਆ ਜਾਣਾ ਚਾਹੀਦਾ, ਠੀਕ ਹੈ। ਸੋ ਹੁਣ ਜੇ ਅਸੀਂ ਬਜਟ ਜਿਹੜਾ ਅੱਜ ਅਸੀਂ ਦੇਖਣਾ ਹੈ ਇਹ ਬਜਟ 2025-2026 ਦਾ ਬਜਟ ਹੈ, ਸੋ ਬਜਟ ਦੀ ਸ਼ੁਰੂਆਤ ਹੋਣੀ ਹੈ 1 ਅਪ੍ਰੈਲ ਤੋਂ, 1 ਅਪ੍ਰੈਲ ਔਰ ਅਗਲੇ ਸਾਲ 31 ਮਾਰਚ ਤੱਕ ਇਹ ਬਜਟ ਬਣਦਾ ਹੈ, ਠੀਕ ਹੈ। ਹੁਣ ਉਸ ਉਹਦੇ ਮੁਤਾਬਿਕ ਤੁਸੀਂ ਸ਼ੁਰੂਆਤ ਦੱਸੋਗੇ ਨਾ ਬਜਟ ਕੀ ਹੈ ਕਿ ਤੁਸੀਂ ਫਾਲ ਤੱਕ ਬਜਟ ਹੀ ਨਹੀਂ ਤੁਹਾਡੇ ਕੋਲੋਂ ਤਿਆਰ ਹੋਇਆ, ਇਹ ਤੇ ਤੁਹਾਡਾ ਸਟਰੋਂਗ ਪੁਆਇੰਟ ਹੋਣਾ ਚਾਹੀਦਾ। ਮਾਰਕ ਕਾਰਨੀ ਸਾਹਿਬ, ਤੁਹਾਡੇ ਫਾਈਨੈਂਸ ਮਿਨਿਸਟਰ ਫ੍ਰਾਂਸੁਆ ਫਿਲੀਪੀ ਸ਼ੈਂਪੇਨ ਨੇ, ਹੋਰ ਬੰਦੇ ਵੀ ਬੜੇ ਫਾਈਨੈਂਸ਼ੀਅਲ ਮਾਹਿਰ ਤੁਸੀਂ ਇਕੱਠੇ ਕੀਤੇ ਹੋਏ ਆ ਆਪਣੇ ਕੌਕਸ ਦੇ ਵਿੱਚ ਲਿਬਰਲ ਪਾਰਟੀ ਦੇ ਵਿੱਚ, ਵਧੀਆ ਗੱਲ ਹੈ, ਤੇ ਫਿਰ ਜੇ ਬਜਟ ਤੁਹਾਡਾ ਫਿਰ ਕਿਉਂ ਇੰਨਾ ਡਿਲੇ ਹੋ ਰਿਹਾ, ਪਹਿਲੀ ਚੀਜ਼। ਦੂਸਰੀ ਚੀਜ਼ ਕਰਜ਼ਾ ਜਿਹੜਾ, ਠੀਕ ਹੈ, ਔਰ ਇਹਦੇ ਨਾਲ ਇਨਵੈਸਟਰ ਵੀ ਸਵਾਲ ਖੜੇ ਕਰਦੇ ਨੇ ਕਿ ਇਹਦੇ ਵਿੱਚ ਕੋਈ ਸਰਪ੍ਰਾਈਜ਼ ਆਏਗਾ, ਗਵਰਨਮੈਂਟ ਸਪੈਂਡਿੰਗ ਜਾਂ ਕੀ ਹੈ, ਕੋਈ ਬੌਂਡ ਕਿੰਨੇ ਇਸ਼ੂ ਹੋਏ ਨੇ, ਕੀ ਗੱਲਬਾਤ ਹੈ, ਔਰ ਕਿੰਨਾ ਇਹਨਾਂ ਨੇ ਜਿਹੜਾ ਮਤਲਬ ਕਰਜ਼ਾ ਕਿੰਨਾ ਹੋਏਗਾ, ਡੈਟ ਔਰ ਡੈਫੀਸਿਟ, ਠੀਕ ਹੈ। ਸੋ ਡੈਟ ਔਰ ਡੈਫੀਸਿਟ, ਟੋਟਲ ਕਰਜ਼ਾ ਕਿੱਥੇ ਖੜਾ ਹੈ ਤੇ ਸਾਲਾਨਾ ਕਿੱਥੇ ਖੜਾ ਹੈ, ਸੋ ਇਹਦੇ ਨਾਲ ਸਾਡੀ ਕੈਨੇਡੀਅਨ ਇਕਾਨਮੀ ਤੇ ਕੀ ਅਸਰ ਹੋਏਗਾ, ਇਹ ਸਾਰੀਆਂ ਚੀਜ਼ਾਂ ਸੋਚਣੀਆਂ ਪੈਣਗੀਆਂ, ਔਰ ਗਵਰਨਮੈਂਟ ਜਿਹੜੀ ਹੈ ਸਾਡੀ ਉਹਨੂੰ ਬੜੀ ਤੇਜ਼ੀ ਨਾਲ ਕੰਮ ਕਰਨਾ ਪਏਗਾ। ਸੋ ਪਹਿਲੀ ਚੀਜ਼ ਤਾਂ ਬਜਟ ਹੈ, ਔਰ ਦੂਸਰੀ ਚੀਜ਼ ਇਹ ਹੈ ਕਿ ਯੈਸ ਤੁਸੀਂ ਜਿੱਦਾਂ ਕਿਹਾ ਹੀ ਹੈ, ਇਹ ਆਮ ਅੱਜ ਕੱਲ ਅਸੀਂ ਸੁਣ ਰਹੇ ਹਾਂ ਇਸ ਕੰਪਨੀ ਦੀ ਬੈਂਕਰਪਸੀ ਹੋ ਗਈ, ਇੱਥੇ ਕੰਮਾਂ ਦਾ ਬੜਾ ਮਾੜਾ ਹਾਲ ਹੈ, ਰੀਅਲ ਸਟੇਟ ਸਾਡੀ ਉੱਠ ਨਹੀਂ ਰਹੀ, ਰੀਅਲ ਸਟੇਟ ਉੱਠ ਨਹੀਂ ਰਹੀ, ਜੋਬਸ ਦਾ ਸਿਨੇਰੀਓ ਤੁਸੀਂ ਦੇਖ ਰਹੇ ਹੋ, ਔਰ ਆਪਣੀ ਕਮਿਊਨਿਟੀ ਕਾਫੀ ਟਰਕਿੰਗ ਚ ਵੀ ਹੈ, ਉੱਥੇ ਵੀ ਅਸੀਂ ਰੋਜ਼ ਸੁਣਦੇ ਹਾਂ ਕਿ ਆਹ ਕੰਪਨੀ ਚੈਲੰਜ ਆ ਗਿਆ, ਦੂਸਰੀ ਕੰਪਨੀ ਨੂੰ ਮੈਂ ਨਾਮ ਨਹੀਂ ਕਦੇ ਵੀ ਕਿਸੇ ਦਾ ਲਿਆ ਨਾ ਲੈਣਾ ਚਾਹਾਂਗਾ, ਬਟ ਇਸ ਕੰਪਨੀ ਨੂੰ ਚੈਲੰਜ ਆ ਗਿਆ, ਇਸ ਕੰਪਨੀ ਨੂੰ ਚੈਲੰਜ ਆ ਗਿਆ, ਸੋ ਇਹਨਾਂ ਹਾਲਾਤਾਂ ਦੇ ਵਿੱਚ, ਠੀਕ ਹੈ, ਇਹਨਾਂ ਹਾਲਾਤਾਂ ਦੇ ਵਿੱਚ ਕਰਜ਼ਾ ਰੈਕੋਰਡ ਲੈਵਲ ਤੇ, ਅੱਛਾ ਕਰਜ਼ਾ ਹੁੰਦਾ ਨਾ ਕਿ ਕਰਜ਼ਾ ਚਲੋ ਬਹੁਤ ਜ਼ਿਆਦਾ ਆਇਆ ਤੇ ਇਨਫਰਾਸਟ੍ਰਕਚਰ ਹੀ ਕੋਈ ਬਹੁਤ ਵਧੀਆ ਬਣ ਗਿਆ ਸਾਡੀ ਕੋਈ ਕੰਟਰੀ ਦੇ ਵਿੱਚ, ਸਾਨੂੰ ਲੱਗਦਾ ਹੈ ਕਿ ਜਨਾਬ ਅਸੀਂ ਕੈਪੀਟਲ ਐਕਸਪੈਂਡੀਚਰ ਕੀਤਾ, ਠੀਕ ਹੈ, ਤੇ ਕੈਪੀਟਲ ਐਕਸਪੈਂਡੀਚਰ ਦੇ ਕਾਰਨ ਸਾਡਾ ਬਜਟ ਚ ਕਰਜ਼ਾ ਬਹੁਤ ਵੱਧ ਗਿਆ, ਬਟ ਅਸੀਂ ਅਗਲੇ 4 ਸਾਲਾਂ ਚ ਹਾਸਪਿਟਲ ਨੂੰ ਫੰਡਿੰਗ ਦਿੱਤੀ ਹੈ, ਫੈਡਰਲ ਸਰਕਾਰ ਨੇ ਕਿਹਾ ਕਿ ਬਣਾਓ 3-4 ਹਾਸਪਿਟਲ ਪ੍ਰੋਵਿੰਸ਼ੀਅਲ ਗਵਰਨਮੈਂਟ ਨਾਲ ਮਿਲ ਕੇ, ਸਿਟੀਜ਼ ਨਾਲ ਮਿਲ ਕੇ ਅਸੀਂ ਹਾਸਪਿਟਲ ਬਣਾਤੇ ਨੇ ਕੋਈ 10-15, ਜਿਹਦੇ ਨਾਲ ਵੇਟ ਟਾਈਮ ਲੋਕਾਂ ਦੇ ਘੱਟ ਜਾਣਗੇ, ਜਾਂ ਅਸੀਂ ਕੋਈ ਯੂਨੀਵਰਸਿਟੀਜ਼ ਜਾਂ ਕੋਈ ਸਟੇਡੀਅਮ ਜਾਂ ਕੋਈ ਹੋਰ ਵੱਡੇ ਕੈਪੀਟਲ ਪ੍ਰੋਜੈਕਟਸ, ਕੋਈ LRT, ਕੋਈ ਰੇਲ ਨੈਟਵਰਕ ਹੀ ਬਣਾ ਰਹੇ ਹਾਂ ਤੁਹਾਡੇ ਲਈ, ਠੀਕ ਹੈ, ਸੋ ਜਿਹਦੇ ਨਾਲ ਬਹੁਤ ਨੌਕਰੀਆਂ ਕ੍ਰੀਏਟ ਹੋਣਗੀਆਂ, ਕੋਈ ਇਨੋਵੇਸ਼ਨ ਦੇ ਮੰਤਰੀ ਸੰਤਰੀ ਤਾਂ ਅਸੀਂ ਖੜੇ ਕਰ ਦਿੰਦੇ ਹਾਂ, ਬਟ ਇਨੋਵੇਸ਼ਨ ਦੇ ਵਿੱਚ ਹੀ ਕੋਈ ਬੜਾ ਅਸੀਂ ਸਪੈਂਡਿੰਗ ਕਰ ਦਿੱਤੀ ਹੈ ਜਿਹਦੇ ਨਾਲ ਸਾਡੇ ਆਉਣ ਵਾਲੇ ਯੂਥ ਲਈ ਹਾਈ ਪੇਇੰਗ ਜੋਬਸ ਕ੍ਰੀਏਟ ਹੋਣਗੀਆਂ, ਐਸੀ ਤਾਂ ਕੋਈ ਕਹਾਣੀ ਸਾਨੂੰ ਨਜ਼ਰ ਨਹੀਂ ਆ ਰਹੀ ਫਿਲਹਾਲ ਤੇ, ਸੋ ਦੇਖਦੇ ਹਾਂ ਜੀ ਕੀ ਹੈ ਇਹ ਸਾਰੀ ਗੱਲਬਾਤ। ਹਾਂਜੀ ਗੁਰਦੀਪ ਢਿੱਲੋਂ ਜੀ ਤੁਹਾਡੀ ਕਾਲ ਹੈ, ਫਿਰ ਹਿਰੇਨ ਜੀ ਸਾਰੀਆਂ ਕਾਲਸ ਲਵਾਂਗੇ, ਲੇਕਿਨ ਉਸ ਤੋਂ ਪਹਿਲਾਂ ਮੈਨੂੰ ਇਸ਼ਾਰਾ ਹੋ ਰਿਹਾ ਕਿ ਸਾਡੇ ਸਪੌਂਸਰ ਵੇਟ ਕਰ ਰਹੇ ਨੇ, ਬਿਲਕੁਲ ਸਪੌਂਸਰ ਵੀ ਲੈ ਲਓ, ਔਰ ਮੈਂ ਉਹਨਾਂ ਤੋਂ ਪਹਿਲਾਂ ਵਾਈ ਮੀਡੀਆ ਬਿਗ ਸ਼ਾਟ, ਅੱਜ ਫੈਸਲਾ ਹੋ ਜਾਏਗਾ ਫਾਈਨਲੀ ਕਿ ਪੰਜਾਬ ਦੇ ਨਾਲ ਕਿਸ ਟੀਮ ਦਾ ਮੁਕਾਬਲਾ ਹੋਏਗਾ ਇਸ ਥਰਸਡੇ ਨੂੰ, ਇਹ ਜਿਹੜਾ ਪਲੇ ਆਫ ਦਾ ਪਹਿਲਾ ਮੁਕਾਬਲਾ ਹੈ, ਸੋ ਪਲੇ ਆਫ ਦਾ ਪਹਿਲਾ ਮੁਕਾਬਲਾ ਇਸ ਥਰਸਡੇ ਨੂੰ ਹੈ, ਸੋ ਇਸ ਥਰਸਡੇ ਨੂੰ ਪੰਜਾਬ ਦੇ ਨਾਲ ਕਿਹੜੀ ਟੀਮ ਖੇਲੇਗੀ ਉਹਦਾ ਫੈਸਲਾ ਹੋ ਜਾਏਗਾ ਥਰਸਡੇ। ਅਸੀਂ ਦੱਸ ਦਈਏ ਕਿ ਸਵੇਰੇ 10 ਵਜੇ ਮੁਕਾਬਲਾ ਹੈ, ਪਹਿਲਾ ਕੁਆਲੀਫਾਇਰ ਮੁੱਲਾਪੁਰ ਦੇ ਵਿੱਚ ਹੈ, ਔਰ ਜੇ ਪੰਜਾਬ ਦੀ ਟੀਮ ਜਿੱਤਦੀ ਹੈ, ਜਿੱਤਣੀ ਚਾਹੀਦੀ ਹੈ, ਆਪਣੀ ਹੋਮ ਗਰਾਊਂਡ ਹੈ ਮੁੱਲਾਪੁਰ, ਔਰ ਕਿਹੜੀ ਟੀਮ ਨਾਲ ਹੋਏਗਾ ਇਹਦਾ ਫੈਸਲਾ ਅੱਜ ਹੋ ਜਾਏਗਾ, ਲੇਕਿਨ ਪੰਜਾਬ ਜੇ ਜਿੱਤਦੀ ਹੈ ਤਾਂ ਸਿੱਧਾ ਫਿਰ ਅਗਲੇ ਟਿਊਜ਼ਡੇ ਫਾਈਨਲ ਅਹਿਮਦਾਬਾਦ ਵਿੱਚ ਹੋਣਾ ਹੈ, ਸੋ ਸਿੱਧਾ ਫਾਈਨਲ 'ਚ ਪਹੁੰਚ ਜਾਏਗੀ। ਰੱਬ ਨਾ ਕਰੇ, ਗੋਡ ਫੋਰਬਿਡ, ਜੇ ਪੰਜਾਬ ਦੀ ਟੀਮ ਇਹ ਮੈਚ ਹਾਰਦੀ ਹੈ ਤਾਂ ਫਿਰ ਪੰਜਾਬ ਦੀ ਟੀਮ ਨੂੰ ਇੱਕ ਮੌਕਾ ਹੋਰ ਮਿਲੇਗਾ ਸੰਡੇ ਨੂੰ 1 ਜੂਨ ਨੂੰ, ਔਰ ਫਿਰ ਫਾਈਨਲ 'ਚ ਪਹੁੰਚਣਗੇ, ਸੋ ਦਿਸ ਇਜ਼ ਗੁੱਡ ਕਿ ਪੰਜਾਬ ਪਹਿਲੀ ਔਰ ਦੂਸਰੀ ਪੋਜੀਸ਼ਨ ਤੇ ਆਏਗਾ। ਫਰਾਈਡੇ ਨੂੰ ਇਲੀਮੀਨੇਟਰ ਹੈ, ਥਰਸਡੇ ਨੂੰ ਕੁਆਲੀਫਾਇਰ ਹੈ, ਪੰਜਾਬ ਖੇਡੇਗੀ, ਔਰ ਫਰਾਈਡੇ ਨੂੰ ਇਲੀਮੀਨੇਟਰ ਹੈ ਮੁੰਬਈ ਖੇਡੇ ਕੀ ਦੇਖਦੇ ਹਾਂ ਦੂਸਰੀ ਟੀਮ ਕਿਹੜੀ ਹੁੰਦੀ ਹੈ। ਜਿਹੜੀ ਟੀਮ ਹਾਰੇਗੀ ਉਹ ਤਾਂ ਬਾਹਰ ਹੋ ਜਾਏਗੀ ਸਿੱਧੀ, ਠੀਕ ਹੈ। ਜਿਹੜੀ ਜਿੱਤੇਗੀ ਉਹ ਪਹਿਲੇ ਮੈਚ ਦੀ ਹਾਰੀ ਹੋਈ ਟੀਮ ਦੇ ਨਾਲ ਸੰਡੇ ਨੂੰ ਖੇਲੇਗੀ, ਔਰ ਫਿਰ ਫਾਈਨਲ ਜਿਹੜਾ ਉਹ ਹੋਏਗਾ 3 ਜੂਨ ਨੂੰ, ਟਿਊਜ਼ਡੇ 3 ਜੂਨ ਨੂੰ। ਸੋ ਬੜੇ ਇੰਟਰਸਟਿੰਗ ਰੋਮਾਂਚਕ ਮੁਕਾਬਲੇ। ਪੰਜਾਬ ਦੀ ਟੀਮ ਜੇ ਫਾਈਨਲ ਦੇ ਵਿੱਚ ਪਹੁੰਚਦੀ ਹੈ, ਜੋ ਮੈਨੂੰ ਪੂਰੀ ਉਮੀਦ ਹੈ ਕਿ ਪਹੁੰਚੇਗੀ, ਤੇ ਟਿਊਜ਼ਡੇ 3 ਜੂਨ ਨੂੰ ਅਸੀਂ ਸੋਚ ਰਹੇ ਹਾਂ ਕਿ ਇੱਕ ਵਧੀਆ ਜਿਹਾ ਪ੍ਰੋਗਰਾਮ ਰੱਖੀਏ, ਔਰ ਸੰਡੇ ਨੂੰ ਵੀ ਹੋ ਸਕਦਾ ਹੈ, ਸੰਡੇ 1 ਜੂਨ ਨੂੰ ਵੀ, 3 ਜੂਨ ਨੂੰ ਵੀ। ਸੋ ਅਸੀਂ ਅੱਜ ਕੱਲ ਦੇ ਵਿੱਚ ਅਨਾਊਂਸਮੈਂਟ ਕਰ ਦਿਆਂਗੇ ਕਿ ਇੱਕ ਮੈਚ ਅਸੀਂ ਚਾਹੁੰਦੇ ਹਾਂ ਕਿ ਵਧੀਆ ਜਿਹਾ ਇਕੱਠੇ ਦੇਖਿਆ ਜਾਵੇ, ਤਾਂ ਤੁਸੀਂ ਆਓ। ਸੋ ਸੰਡੇ ਜਾਂ ਟਿਊਜ਼ਡੇ ਜਾਂ ਹੋ ਸਕਦਾ ਦੋਨੋਂ ਦਿਨ ਹੀ ਕਰ ਦਈਏ, ਸੋ ਵਾਈ ਮੀਡੀਆ ਬਿਗ ਸ਼ਾਟ ਵੱਲੋਂ ਦੋਨੋਂ ਦਿਨ ਹੀ ਤੁਹਾਨੂੰ ਮੈਚ ਦਿਖਾਈਏ। ਸੋ ਕੋਈ ਵਧੀਆ ਇੰਤਜ਼ਾਮ ਹੋਏਗਾ ਉਹ ਤੁਹਾਨੂੰ ਅੱਜ ਜਾਂ ਕੱਲ ਦੇ ਵਿੱਚ ਅਸੀਂ ਇਹਦੀ ਅਨਾਊਂਸਮੈਂਟ ਕਰ ਦਿਆਂਗੇ, ਵਾਈ ਮੀਡੀਆ ਬਿਗ ਸ਼ਾਟ। ਗਰੀਸ਼ ਜੀ ਦੇ ਅਸੀਂ ਬੜੇ ਧੰਨਵਾਦੀ ਹਾਂ, ਜਦੋਂ ਗੱਲ ਆਏ ਮੋਰਗੇਜ ਦੀ ਤਾਂ ਤੁਸੀਂ ਗਰੀਸ਼ ਨੂੰ ਯਾਦ ਰੱਖਣਾ ਹੈ, ਗਰੀਸ਼ ਸ਼ਰਮਾ ਮੋਰਗੇਜ, ਫਿਰ ਚਾਹੇ ਤੁਹਾਡੀ ਕਮਰਸ਼ੀਅਲ ਹੈ ਜਾਂ ਰੈਜੀਡੈਂਸ਼ੀਅਲ ਹੈ। ਗਰੀਸ਼ ਸ਼ਰਮਾ ਸਾਡੇ ਵਾਈ ਮੀਡੀਆ ਬਿਗ ਸ਼ਾਟ ਦੇ ਵੀ ਮੇਨ ਸਪੋਂਸਰ ਨੇ, ਉਹਨਾਂ ਦਾ ਵੀ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਇਹਦੇ ਨਾਲ ਹੀ ਰੀਅਲ ਸਟੇਟ ਦੇ ਵਿੱਚ ਅਸੀਂ ਦੱਸ ਦਈਏ ਕਿ ਰੀਅਲ ਸਟੇਟ ਦਾ ਕੋਈ ਸਵਾਲ, ਪੀਕੇ ਸੱਭਰਵਾਲ ਸਾਹਿਬ, ਪੀਕੇ ਸੱਭਰਵਾਲ ਸਾਹਿਬ ਸਾਡੇ ਮੇਨ ਸਪੋਂਸਰ ਨੇ IPL ਦੀ, ਕ੍ਰਿਕਟ ਦੀ ਸਾਰੀ ਕਵਰੇਜ ਜਿਹੜੀ ਤੁਸੀਂ ਦੇਖ ਰਹੇ ਹੋ, ਸੁਣ ਰਹੇ ਹੋ, ਪੜ੍ਹ ਰਹੇ ਹੋ ਮਿਡਵੀਕ ਨਿਊਜ਼ ਪੇਪਰ 'ਚ, ਅਸੀਂ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹੈਗੇ ਹਾਂ ਪੀਕੇ ਸੱਭਰਵਾਲ ਸਾਹਿਬ ਦਾ। ਔਰ ਨਾਲ ਹੀ ਮੈਂ ਧੰਨਵਾਦ ਕਰਨਾ ਚਾਹਾਂਗਾ ICICI ਬੈਂਕ, ਆਪਣੀ ਨੇੜੇ ਦੀ ਬ੍ਰਾਂਚ ਦੇ ਵਿੱਚ ਤੁਸੀਂ ਜਾਓ, ਕਿਚਨਰ ਤੋਂ ਲੈ ਕੇ, ਬ੍ਰੈਂਪਟਨ ਤੋਂ ਲੈ ਕੇ, ਟੋਰਾਂਟੋ, ਦੂਰ ਦੂਰ ਤੱਕ ਇਹਨਾਂ ਦੀਆਂ ਬ੍ਰਾਂਚਿਸ ਖੁੱਲ ਗਈਆਂ ਨੇ। ਜਦੋਂ ਤੁਸੀਂ ਇੰਡੀਆ ਪੈਸੇ ਭੇਜਣੇ ਆ, ਉਹਦੇ ਵਾਸਤੇ ਵੀ ICICI ਬੈਂਕ ਇਜ਼ ਯੋਰ ਆਂਸਰ। ਤੁਸੀਂ ਇੰਡੀਆ ਪੈਸੇ ਭੇਜਣਾ ਚਾਹੁੰਦੇ ਹੋ, ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਮੋਰਗੇਜ ਲੈਣਾ ਚਾਹੁੰਦੇ ਹੋ, ਬੈਂਕਿੰਗ ਕਰਨਾ ਚਾਹੁੰਦੇ ਹੋ, ICICI ਬੈਂਕ ਇਜ਼ ਯੋਰ ਆਂਸਰ। ICICI ਬੈਂਕ ਕੈਨੇਡਾ ਸਾਡੇ ਮੇਨ ਸਪੋਂਸਰ ਨੇ, ਸਾਰੀ ਸਾਡੀ ਜਿਹੜੀ ਕ੍ਰਿਕਟ ਦੀ ਕਵਰੇਜ ਹੋ ਰਹੀ ਹੈ ਵਾਈ ਮੀਡੀਆ ਬਿਗ ਸ਼ਾਟ ਸਪੋਰਟਸ ਦੀ, ਸਾਰੀ ਕਵਰੇਜ ਦੇ ਮੇਨ ਸਪੋਂਸਰ ICICI ਬੈਂਕ ਕੈਨੇਡਾ ਜੀ। ਅਸੀਂ ਰੁਕ ਕਰਾਂਗੇ, ਹਾਂਜੀ ਤੁਸੀਂ ਆਪਣੇ ਸਪੋਂਸਰ ਲੈ ਲਓ ਜੀ, ਉਸ ਤੋਂ ਬਾਅਦ ਕਾਲ ਲਵਾਂਗੇ ਜੀ। ਓਵਰ ਟੂ ਯੂ ਤਾਨੀਆ ਜੀ।
ਜੀ ਬਿਲਕੁਲ, ਥੈਂਕ ਯੂ ਸੋ ਮਚ ਯੁਧਵੀਰ ਜੀ। ਇਸ ਸੈਗਮੈਂਟ ਦੇ ਇੰਪੋਰਟੈਂਟ ਸਪੋਂਸਰ ਮੁਬਾਰਕ ਜੀ ਸਾਡੇ ਨਾਲ ਜੁੜ ਚੁੱਕੇ ਨੇ ਫਰੋਮ ਵਾਇਰਲੈਸ ਲੈਂਡ, ਵੈਰੀ ਵਾਰਮ ਵੈਲਕਮ ਟੂ ਵਾਈ ਮੀਡੀਆ ਜੀ। ਮੁਬਾਰਕ ਜੀ।
ਜੀ ਬਹੁਤ ਬਹੁਤ ਸ਼ੁਕਰੀਆ ਤਾਨੀਆ ਜੀ, ਕੀ ਹਾਲ ਜੀ ਤੁਹਾਡਾ, ਸਭ ਠੀਕ ਹੈ?
ਜੀ ਬਿਲਕੁਲ ਮੁਬਾਰਕ ਜੀ, ਵਾਹਿਗੁਰੂ ਜੀ ਦੀ ਮੇਹਰ ਆ, ਹੋਪਫੁਲੀ ਤੁਸੀਂ ਵੀ ਵਧੀਆ ਹੋਵੋਗੇ।
ਠੀਕ ਠਾਕ ਜੀ। ਜੀ ਬਹੁਤ ਬਹੁਤ ਸ਼ੁਕਰੀਆ ਤਾਨੀਆ ਜੀ, ਸਭ ਤੋਂ ਪਹਿਲੇ ਸਭ ਲਿਸਨਰਸ ਨੂੰ, ਵਾਈ ਮੀਡੀਆ ਟੀਮ ਨੂੰ ਗੁੱਡ ਮਾਰਨਿੰਗ। ਔਰ ਜਿਸ ਤਰ੍ਹਾਂ ਕਿ ਪ੍ਰੋਗਰਾਮ ਕਾਫੀ ਬਿਜ਼ੀ ਚੱਲ ਰਿਹਾ, ਤਾਂ ਮੈਂ ਜ਼ਿਆਦਾ ਟਾਈਮ ਨਹੀਂ ਲਵਾਂਗਾ ਔਰ ਥੋੜੀ ਹਾਈਲਾਈਟਸ ਦੱਸਣਾ ਚਾਹਾਂਗਾ ਕਿ ਵਾਇਰਲੈਸ ਲੈਂਡ ਤੇ ਸਾਡੇ ਕੋਲ ਕੀ ਕੀ ਸਪੈਸ਼ਲ ਚੱਲ ਰਹੇ ਨੇ। ਸਾਡੇ ਕੋਲ $30 ਤੋਂ ਪਲਾਨ ਸ਼ੁਰੂ ਹੋ ਰਹੇ ਨੇ, ਜਿਹਦੇ ਚ ਅਨਲਿਮਿਟਡ ਡਾਟਾ ਤੁਹਾਨੂੰ ਮਿਲ ਰਿਹਾ, ਉਹਦੇ ਚ ਕੈਨੇਡਾ ਤੋਂ US ਕਾਲਿੰਗ ਵੀ ਅਸੀਂ ਪ੍ਰੋਵਾਈਡ ਕਰ ਰਹੇ ਹਾਂ, ਔਰ ਬਹੁਤ ਹੀ ਸਪੈਸ਼ਲ ਪਲਾਨ ਹੈ। ਔਰ ਇਸ ਤੋਂ ਇਲਾਵਾ ਸਾਡੇ ਕੋਲ ਜਿਹੜੇ ਬਿਜ਼ਨਸ ਪਲਾਨ ਉਹ ਵੀ ਬਹੁਤ ਹੀ ਅੱਛੇ ਨੇ। ਅਗਰ ਤੁਹਾਨੂੰ ਹੋਮ ਇੰਟਰਨੈਟ ਹੈ ਵਾ ਬੈਲ ਦਾ, ਤੇ ਫਿਰ ਤਾਂ ਐਕਸਟਰਾ ਡਿਸਕਾਊਂਟ ਮਿਲ ਰਿਹਾ ਵਾ ਫੋਨਾਂ ਦੇ ਉੱਤੇ ਵੀ। ਔਰ ਤੁਹਾਨੂੰ $40 ਦੇ ਪਲਾਨ ਦੇ ਨਾਲ 200 GB ਡਾਟਾ ਮਿਲ ਰਿਹਾ ਵਾ ਕੈਨੇਡਾ ਵਾਈਡ, ਔਰ $50 ਦੇ ਵਿੱਚ ਕੈਨੇਡਾ ਤੋਂ US ਟਰੈਵਲ ਵੀ ਕਰ ਸਕਦੇ ਜੇ, ਉਸ ਚ ਵੀ 200 GB ਡਾਟਾ, ਔਰ ਕੈਨੇਡਾ ਤੋਂ ਇੰਡੀਆ ਕਾਲਿੰਗ ਵੀ ਤੁਹਾਨੂੰ ਪ੍ਰੋਵਾਈਡ ਕਰ ਰਹੇ ਹਾਂ। ਤਕਰੀਬਨ 1000 ਮਿੰਟਸ ਐਵਰੀ ਲਾਈਨ ਦੇ ਉੱਤੇ, ਜਿੰਨੀਆਂ ਵੀ ਲਾਈਨਾਂ ਲਓਗੇ ਹਰ ਲਾਈਨ ਦੇ ਉੱਤੇ 1000 ਮਿੰਟਸ ਤੁਹਾਨੂੰ ਇੰਡੀਆ ਕਾਲਿੰਗ ਵੀ ਮਿਲੇਗੀ। ਔਰ ਇਹਦੇ ਨਾਲ ਨਾਲ ਤੁਹਾਨੂੰ ਅਗਰ ਕੋਈ ਫੋਨ ਐਡ ਕਰਨਾ ਵਾ ਤਾਂ ਫੋਨ ਸਾਡੇ ਕੋਲ $1 ਤੋਂ ਸਟਾਰਟ ਹੋ ਜਾਂਦੇ ਨੇ। ਮੈਂ ਥੋੜਾ ਜਿਹਾ ਐਕਸਪਲੇਨ ਕਰਨਾ ਚਾਹਾਂਗਾ ਕਿ ਫਾਈਨਾਂਸ ਤੇ ਜਿਹੜਾ ਲੈਂਦੇ ਜੇ ਫੋਨ, ਉਹ ਤੁਸੀਂ 2 ਸਾਲ ਬਾਅਦ ਵਾਪਸ ਨਹੀਂ ਕਰਨਾ। ਔਰ ਸਾਡੇ ਕੋਲ $1 ਦੇ ਕੁਛ ਡਿਵਾਈਸਿਸ ਨੇ ਜਿਹੜੀਆਂ ਫਾਈਨਾਂਸ ਤੇ ਲੱਗੀਆਂ ਹੋਣ, ਤੁਸੀਂ 2 ਸਾਲ ਤੋਂ ਬਾਅਦ ਨੂੰ ਕੀਪ ਕਰ ਸਕਦੇ ਜੇ, ਵਾਪਸ ਵੀ ਨਹੀਂ ਕਰਨਾ ਹੁੰਦਾ। ਔਰ ਇਸੇ ਤਰ੍ਹਾਂ ਸਾਡੇ ਕੋਲ ਕੁਛ ਡਿਵਾਈਸ ਜਿਹੜੀਆਂ ਗੂਗਲ ਪਿਕਸਲ ਦੀਆਂ ਲੱਗੀਆਂ ਹੋਈਆਂ ਨੇ, ਉਹ ਵੀ $2 ਤੋਂ $3 ਤੋਂ ਸ਼ੁਰੂ ਹੋ ਜਾਂਦੀਆਂ ਨੇ। ਔਰ ਸੈਮਸੰਗ ਦੀ ਡਿਵਾਈਸ ਜਿਹੜੀ ਹੈ, ਸੈਮਸੰਗ S25 ਜਿਹੜੀ ਹੈ, ਉਹ ਲੀਜ਼ ਦੇ ਉੱਤੇ $7 ਦੀ ਇਸ ਟਾਈਮ ਅਸੀਂ ਪ੍ਰੋਵਾਈਡ ਕਰਨੀ, ਜਿਹੜੀ ਕਿ ਬਹੁਤ ਹੀ ਸਪੈਸ਼ਲ ਪ੍ਰਾਈਸ ਹੈ। $7 ਤੁਸੀਂ ਦੇਣੇ ਨੇ ਔਰ 2 ਸਾਲ ਬਾਅਦ ਫੋਨ ਰਿਟਰਨ ਕਰ ਲਓ, ਜਾਂ ਉਹਦੇ ਚ $200 ਪੇ ਕਰਕੇ ਰੱਖ ਸਕਦੇ ਜੇ। ਔਰ ਇਸ ਤਰ੍ਹਾਂ ਆਈਫੋਨ ਦੀ ਡਿਵਾਈਸ ਜਿਹੜੀਆਂ ਨੇ ਬਹੁਤ ਹੀ ਸਪੈਸ਼ਲ, iPhone 16 Series ਬਹੁਤ ਹੀ ਸਪੈਸ਼ਲ ਪ੍ਰਾਈਸ ਤੇ ਸਾਡੇ ਕੋਲ ਲੱਗੀਆਂ ਹੋਈਆਂ ਨੇ। ਔਰ ਇਹਨਾਂ ਸਾਰੀਆਂ ਸਰਵਿਸਿਜ਼ ਵਾਸਤੇ ਜ਼ਰੂਰ ਕੰਟੈਕਟ ਕਰੋ ਸਾਨੂੰ, ਅਗਰ ਕਿਸੇ ਵੀ ਕੈਰੀਅਰ ਦੇ ਨਾਲ ਜੇ ਤੁਸੀਂ, ਔਰ ਬੈਲ ਦੇ ਨਾਲ ਤੁਹਾਨੂੰ ਨੰਬਰ ਪੋਰਟ ਕਰਨਾ ਵਾ, ਵਿਦਇਨ 5 ਮਿੰਟਸ ਤੁਹਾਡਾ ਨੰਬਰ ਬੈਲ ਤੇ ਆ ਜਾਵੇਗਾ, ਔਰ 5G+ ਦਾ ਤੁਸੀਂ ਜਿਹੜਾ ਡਾਟਾ ਇੰਜੋਏ ਕਰੋਗੇ, ਜਿਹੜਾ ਕਿ ਕੈਨੇਡਾ ਦੇ ਵਿੱਚ ਸਭ ਤੋਂ ਫਾਸਟੈਸਟ ਡਾਟਾ ਸਿਰਫ ਔਰ ਸਿਰਫ ਬੈਲ ਪ੍ਰੋਵਾਈਡ ਕਰਦਾ ਵਾ, ਤੁਸੀਂ ਖੁਦ ਵੀ ਗੂਗਲ ਵੀ ਕਰ ਸਕਦੇ ਜੇ। ਔਰ ਇਸ ਤੋਂ ਇਲਾਵਾ ਸਾਡੇ ਕੋਲ ਬੈਲ ਦੀ ਹੋਮ ਸਰਵਿਸਿਸ ਵੀ ਅਸੀਂ ਪ੍ਰੋਵਾਈਡ ਕਰਨੇ, ਜਿਹਦੇ ਵਿੱਚ ਬੈਲ ਦਾ ਹੋਮ ਇੰਟਰਨੈਟ ਆ ਜਾਂਦਾ ਵਾ, ਉਹਦੇ ਚ ਤੁਸੀਂ 49.95 ਤੋਂ ਸ਼ੁਰੂ ਹੋ ਜਾਂਦਾ ਸਾਡੇ ਕੋਲ ਜਿਹੜਾ ਬੈਲ ਦਾ ਹੋਮ ਇੰਟਰਨੈਟ, ਡਿਪੈਂਡ ਤੇ ਕਿਹੜੇ ਏਰੀਆ ਚ ਤੁਸੀਂ ਰਹਿੰਦੇ ਜੇ। ਔਰ ਬਾਅਦ ਏਰੀਆ ਦੇ ਵਿੱਚ ਕਾਫੀ 8 GB ਤੱਕ, 8000 Mbps ਤੱਕ ਦੀ ਸਪੀਡ ਜਿਹੜੀ ਉਹ ਬੈਲ ਪ੍ਰੋਵਾਈਡ ਕਰਦਾ, ਤੇ ਉਹਦੇ ਉੱਤੇ ਵੀ ਸਪੈਸ਼ਲ ਡਿਸਕਾਊਂਟ ਲੱਗੇ ਹੋਏ ਨੇ। ਇਹਦੇ ਵਾਸਤੇ ਤੁਸੀਂ ਅਗਰ ਕਾਲ ਕਰ ਲਓ ਔਰ ਆਪਣਾ ਪੋਸਟਲ ਕੋਡ ਔਰ ਐਡਰੈਸ ਸ਼ੇਅਰ ਕਰ ਲਓ, ਤੁਹਾਨੂੰ ਫੋਨ ਸਟੋਰ ਵਿਜਿਟ ਕਰਨ ਦੀ ਵੀ ਜ਼ਰੂਰਤ ਨਹੀਂ, ਤੁਹਾਨੂੰ ਸਾਰਾ ਸੈਟਅਪ ਕਰਕੇ ਟੈਕਨੀਸ਼ੀਅਨ ਘਰ ਭੇਜ ਸਕਦੇ ਹਾਂ ਔਰ ਬਹੁਤ ਹੀ ਸਪੈਸ਼ਲ ਪ੍ਰਾਈਸਿਸ ਨੇ ਇਸ ਟਾਈਮ ਲੱਗੀਆਂ ਹੋਈਆਂ, ਇਹਨਾਂ ਨੂੰ ਜ਼ਰੂਰ ਕਾਲ ਕਰਕੇ ਤੇ ਸਾਡੇ ਕੋਲ ਚੈੱਕ ਕਰ ਲਓ ਔਰ ਸਾਡਾ ਨੰਬਰ ਹੈ ਦੋਨਾਂ ਲੋਕੇਸ਼ਨ ਦਾ 9057999313 ਤੇ ਤੁਸੀਂ ਕਾਲ ਕਰ ਸਕਦੇ ਜੇ ਤੇ ਦੋਨਾਂ ਲੋਕੇਸ਼ਨ ਤੇ ਗੱਲ ਕਰ ਸਕਦੇ। ਸਾਡੀ ਮੇਨ ਲੋਕੇਸ਼ਨ ਜਿਹੜੀ 380 ਬੋਵੇਡ ਡਰਾਈਵ ਈਸਟ, ਜਿਹੜੀ ਕਿ ਕੈਨੇਡੀ ਔਰ ਬੋਵੇਡ ਮੇਨ ਇੰਟਰਸੈਕਸ਼ਨ ਬਣਦਾ ਵਾ, ਤੁਸੀਂ ਅਗਰ ਬੋਵੇਡ ਤੇ ਟਰੈਵਲ ਕਰਦੇ ਜੇ ਤੇ ਕੈਨੇਡੀ ਤੋਂ ਫੌਰਨ ਬਾਅਦ ਫਲੈਸ਼ਕੋ ਵਾਲੇ ਪਲਾਜ਼ੇ ਚ ਤੁਸੀਂ ਇੰਟਰ ਹੋ ਜਾਣਾ, ਇਹ ਸਾਡੀ ਮੇਨ ਲੋਕੇਸ਼ਨ ਵਾਇਰਲੈਸ ਲੈਂਡ ਦੀ। ਸੈਕਿੰਡ ਲੋਕੇਸ਼ਨ ਬਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਅੰਦਰ ਤੁਸੀਂ ਆ ਜਾਣਾ, ਉੱਥੇ ਤੁਹਾਨੂੰ ਸੈਕਿੰਡ ਲੋਕੇਸ਼ਨ ਮਿਲੇਗੀ ਤੇ ਸੱਤੋ ਦਿਨ ਅਸੀਂ ਖੁੱਲੇ ਹਾਂ, ਮੰਡੇ ਟੂ ਫਰਾਈਡੇ 11 to 8 ਔਰ ਵੀਕਐਂਡ ਤੇ 11 to 6। ਨੰਬਰ ਮੈਂ ਦੱਸਣਾ ਚਾਹਾਂਗਾ 9057999313।